ਨਾਦ ਸਰੂਪੀ ਛੰਦ ਨਾ ਧਰਮ ਕਰਮ ਕਾਉ ਕਰੈ ਪ੍ਰਥਾ ਕਥਾ ਸੁਣੈ ਹਰੈ ਕਰਮ ਕਰਮ ਸੋ ਫਸੈ ਸਤ ਛਾਟ ਧਰਮ ਨਸੈ ਨਾ ਧਰਮ ਕਰਮ ਕਾਉ ਕਰੈ ਪ੍ਰਥਾ ਕਥਾ ਸੁਣੈ ਹਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਤੇ ਗੁਰੂ ਕੀ ਵਡਿਆਈ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਦੀਨਾ ਬੰਧੋ ਭਗਤ ਵਚਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੇ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਪ ਸਰਬੱਤ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਰਚਨਾ ਜੋ ਸਤਯੁਗ ਤੋਂ ਆਰੰਭ ਕਰਕੇ ਆਉਣ ਵਾਲੇ ਸਤਯੁਗ ਤੱਕ ਇਤਿਹਾਸ ਸੰਖੇਪ ਦੇ ਨਾਲ ਸਤਿਗੁਰੂ ਮਹਾਰਾਜ ਨੇ ਵਰਣਨ ਕੀਤਾ ਕਿ ਐਸੀ ਸੁੰਦਰ ਕਥਾ ਜਿਸ ਦੇ ਵਿੱਚ ਅਵਤਾਰਾਂ ਦੀ ਕਥਾ ਦਾ ਜੋ ਵਰਣਨ ਹੈ ਚੌਵੀ ਮਾਂ ਜੋ ਕਲਕੀ ਅਵਤਾਰ ਕਲਯੁਗ ਦੇ ਸਮੇਂ ਦੇ ਅੰਦਰ ਹੋਣ ਵਾਲਾ ਹੈ ਜਿਸ ਅਵਤਾਰ ਬਾਰੇ ਦੁਨੀਆਂ ਨੂੰ ਬੜੇ ਭਲੇਖੇ ਬਹਿਮ ਔਰ ਭਰਮ ਪੈ ਚੁੱਕੇ ਹਨ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਕਿਰਪਾ ਨਾ ਕਰਦੇ ਇਸ ਕਲਕੀ ਅਵਤਾਰ ਦੀ ਕਥਾ ਨਾ ਲਿਖਦੇ ਤਾਂ ਸਾਡੇ ਸਿੱਖ ਜਗਤ ਵਿੱਚ ਵੀ ਪਤਾ ਨਹੀਂ ਕਿੰਨਾ ਕੁ ਬਹਿਮ ਔਰ ਭਰਮ ਹੋਸ਼ ਆ ਜਾਂਦਾ। ਕਿਤਨੀ ਮਹਾਨ ਰਚਨਾ ਦੇ ਹੁੰਦਿਆਂ ਹੋਇਆਂ ਫਿਰ ਵੀ ਸਾਡੇ ਭਰਾ ਅਜੇ ਭੁਲੇਖੇ ਵਿੱਚ ਪੜਕੇ ਹੋਏ ਹਨ। ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਨੇ ਇਸ ਅਵਤਾਰ ਦੇ ਆਉਣ ਦਾ ਸਮਾਂ ਉਹਦੀਆਂ ਨਿਸ਼ਾਨੀਆਂ ਉਹਦੀ ਪਹਿਚਾਣ ਉਹਦੇ ਲੱਛਣ ਜਿਹੜੇ ਹਨ ਸੰਸਾਰ ਵਿੱਚ ਜਦੋਂ ਵੀ ਅਵਤਾਰ ਆਉਂਦਾ ਹੈ ਉਹਦੇ ਲੱਛਣ ਪਹਿਲਾਂ ਪ੍ਰਗਟ ਹੋ ਜਾਂਦੇ ਹਨ। ਵੈਸੇ ਵੀ ਪ੍ਰਕਿਰਤੀ ਵਿੱਚ ਹਰ ਚੀਜ਼ ਦੇ ਪ੍ਰਗਟ ਹੋਣ ਤੋਂ ਪਹਿਲਾਂ ਉਸਦੇ ਲੱਛਣ ਇਹ ਕੁਦਰਤ ਦਾ ਸੁਭਾਅ ਹੈ ਪ੍ਰਗਟ ਹੋ ਜਾਂਦੇ ਹਨ। ਇਸੇ ਤਰ੍ਹਾਂ ਰੱਬੀ ਅਵਤਾਰ ਦੇ ਆਉਣ ਤੋਂ ਪਹਿਲਾਂ ਉਸ ਅਵਤਾਰ ਦੇ ਲੱਛਣ ਵੀ ਪ੍ਰਗਟ ਹੁੰਦੇ ਹਨ। ਇਹ ਸਤਿਗੁਰੂ ਮਹਾਰਾਜ ਨੇ ਪਿੱਛੇ ਵਰਣਨ ਕੀਤਾ ਕਿ ਚਲੇ ਪਾਪ ਕੀ ਜਗਤ ਕਹਾਣੀ ਪਾਚਾ ਧਰਮ ਸਾੜ ਰਾਜਧਾਨੀ। ਧਰਮ ਦੀਆਂ ਚਾਰ ਰਾਜਧਾਨੀਆਂ ਬਣੀਆਂ ਚਾਰ ਧਰਮ ਦੇ ਇੱਕ ਸੋਮੇ ਬੰਨੇ ਨੇ ਜਿੱਥੋਂ ਧਰਮ ਪ੍ਰਫੁੱਲਤ ਹੁੰਦਾ ਹੈ ਉਹ ਚਾਰ ਟਿਕਾਣੇ ਹਨ। ਧਰਮ ਸੰਸਾਰ ਦੇ ਵਿੱਚ ਆਪਣੇ ਆਪ ਵਿੱਚ ਇੱਕ ਬਾਦਸ਼ਾਹ ਹੈ। ਇਹਦੀਆਂ ਆਪਣੀਆਂ ਚਾਰ ਰਾਜਧਾਨੀਆਂ ਹਨ ਧਰਮ ਦੀਆਂ, ਪਰ ਜਦੋਂ ਜਗਤ ਵਿੱਚ ਕਹਾਣੀ ਪਾਪ ਦੀ ਚੱਲ ਪਈ ਜਿਵੇਂ ਕਿਸੇ ਰਾਜੇ ਤੇ ਵਿਪਤਾ ਪੈ ਜਾਏ ਉਹ ਆਪਣੀ ਰਾਜਧਾਨੀ ਤਿਆਗ ਕੇ ਦੌੜ ਜਾਂਦਾ ਹੈ, ਆਪਣੀ ਜਾਨ ਬਚਾਉਂਦਾ ਹੈ, ਰਾਜਧਾਨੀ ਦੀ ਪ੍ਰਵਾਹ ਨਹੀਂ ਕਰਦਾ। ਧਰਮ ਦੀਆਂ ਚਾਰ ਰਾਜਧਾਨੀਆਂ ਚਾਰਾਂ ਚੋਂ ਹੀ ਧਰਮ ਲੋਕ ਹੋ ਗਏ। ਕਹਿੰਦੇ ਅਜਿਹਾ ਸਮਾਂ ਵਰਣਨ ਕੀਤਾ ਕਿ ਪੁਰਾਣੇ ਸਮੇਂ ਦੇ ਅੰਦਰ ਧਰਮੀ ਰਾਜਿਆਂ ਦੀਆਂ ਬੜੀਆਂ ਕਥਾਵਾਂ ਹਨ। ਜਥਾ ਰਾਜਾ ਤਥਾ ਪਰਜਾ ਹੋਇਆ ਕਰਦੀ ਹੈ। ਪਏ ਵਿਆਦਲੀ ਪਾਤਸ਼ਾਹ ਰਾਜੇ ਸਿੰਘ ਮੁਕੱਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ। ਉਲਟੀ ਵਾੜ ਖੇਤ ਨੂੰ ਖਾਣ ਵਾਲੀ ਗੱਲ ਕਲਯੁਗ ਵਿੱਚ ਲਿਖੀ। ਕਿ ਰਾਜੇ ਪਾਪ ਕਮਾਨ ਦੇ ਉਲਟੀ ਬਾੜ ਖੇਤ ਭੁੱਖਾ। ਰਾਜਿਆਂ ਵਿਚੋਂ ਧਰਮ ਲੋਪ ਹੋਇਆ, ਉਸ ਤੋਂ ਦੂਜੇ ਨੰਬਰ ਤੇ ਬ੍ਰਹਮਣ ਲੋਕ ਸਨ, ਜਿਨ੍ਹਾਂ ਨੇ ਧਰਮ ਵਿਚ ਸੰਸਾਰ ਨੂੰ ਪ੍ਰਗਟ ਕਰਨਾ ਸੀ। ਹਜ਼ੂਰ ਲਿਖਦੇ ਨੇ ਕਿ ਐਸੇ ਬ੍ਰਹਮਣ ਦੂਜੇ ਭਾਈ ਨਿਰਾ ਅਪਰਾਧ ਚਿਤ ਮੈਂ ਮਰੇ ਆਏ, ਮੂਰਖ ਬਨ ਪ੍ਰਭੂ ਸੁਮਾ, ਜਾਤ ਕਾ ਗਰਭ ਨਾ ਕਰੇ ਹੋ ਕੋਈ। ਸਤਿਗੁਰੂ ਮਹਾਰਾਜ ਨੇ ਉਹਨਾਂ ਬ੍ਰਹਮਣਾਂ ਦੇ ਕਰਮ, ਕਦੇ ਐਸਾ ਸਮਾਂ ਸੀ ਜਿਸ ਦਿਨ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ ਸੀ, ਜਦੋਂ ਬ੍ਰਹਮਣ ਦੇ ਘਰ ਪੁੱਤਰ ਜਨਮ ਲੈਂਦਾ ਸੀ, ਉਦੋਂ ਇੰਦਰ ਦਾ ਸਿੰਘਾਸਨ ਡੋਲਣ ਲੱਗ ਜਾਂਦਾ ਸੀ ਕਿ ਵੱਡਾ ਹੋ ਕੇ ਜਪ ਤਪ ਕਰੇਗਾ, ਕਿਤੇ ਮੇਰਾ ਸਿੰਘਾਸਨ ਨਾ ਸਾਂਭ ਲਵੇ। ਕਲਯੁਗ ਦੇ ਸਮੇਂ ਨੇ ਐਸੀ ਮਤ ਮਾਰ ਦਿੱਤੀ, ਇੰਦਰ ਨੂੰ ਤਾਂ ਹੁਣ ਇਹ ਖਤਰਾ ਚੁੱਕਿਆ ਗਿਆ, ਕਿਸੇ ਹੋਰ ਥਾਂ ਇਹ ਖਤਰਾ ਪੈ ਗਿਆ। ਇੰਦਰ ਨੂੰ, ਇੰਦਰ ਦੇ ਸਿੰਘਾਸਨ ਨੂੰ ਕੋਈ ਖਤਰਾ ਨਹੀਂ ਗਿਆ ਬ੍ਰਹਮਣ ਦੇ ਘਰ ਸੰਤਾਨ ਪੈਦਾ ਹੋਣ ਦਾ। ਇਹ ਜਿਸ ਵੇਲੇ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ ਹੈ, ਇੰਦਰ ਦਾ ਸਿੰਘਾਸਨ ਤਾਂ ਨਹੀਂ ਡੋਲਦਾ, ਤੰਬਾਕੂ ਦੇ ਪੱਤੇ ਜ਼ਰੂਰ ਡੋਲਣ ਲੱਗ ਜਾਂਦੇ ਕਿ ਵੱਡਾ ਹੋ ਕੇ ਮੈਨੂੰ ਜਨਾ ਤੇ ਕਾਲ ਕੇ ਜਾਣਾ। ਇਹ ਪਾਪ ਬੂਟੀ ਦਾ ਐਸਾ ਪ੍ਰਯੋਗ ਉਹਨਾਂ ਲੋਕਾਂ ਵਿਚ ਹੋਇਆ ਜਿਨ੍ਹਾਂ ਨੂੰ ਮਹਾਰਿਸ਼ੀ ਵਿਆਸ ਨੇ ਪੁਰਾਣਾਂ ਵਿਚ ਗਿਆਨ ਦਿੱਤਾ ਸੀ ਕਿ ਬ੍ਰਾਹਮਣ ਕੋਈ ਤੰਬਾਕੂ ਨੂੰ ਹੱਥ ਤੱਕ ਨਾ ਲਾਏ, ਉਹ ਬ੍ਰਹਮਣ ਪੀਣ ਲੱਗ ਪਏ। ਇੱਥੋਂ ਵੀ ਧਰਮ ਲੋਪ ਹੋ ਗਿਆ, ਪਖੰਡ ਰੂਪ ਦੇ ਵਿਚ ਫਸ ਗਿਆ। ਇਹਦੀ ਤੀਸਰੀ ਰਾਜਧਾਨੀ ਸੀ ਧਰਮ ਦੀ ਤੀਰਥ, ਗੰਗਾ ਵਰਗੇ ਮਹਾਨ ਤੀਰਥ। ਗਰਮੀ ਦੀ ਮੌਸਮ ਵਿਚ ਜਾ ਕੇ ਦੇਖੋ ਐਸੀ ਹਾਲਤ ਹੈ, ਲੋਕ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦੇ, ਫ੍ਰਿਜ ਹੀ ਬਣਾ ਰਿਹਾ ਗੰਗਾ। ਬਹੁਤ ਸਾਰੇ ਐਸੇ ਲੋਕ ਠੰਡੀ ਹੋਣ ਤੋਂ ਬਾਅਦ ਪੀ ਲੈਣੀਆਂ, ਗੰਗਾ ਦੇ ਕੰਢੇ ਰੇਤੇ ਚ ਦੱਬ ਲੈਣੀ। ਇਹ ਜਿਹੜੀ ਗੰਗਾ ਪਾਪ ਲਾਉਣ ਵਾਲੀ ਸੀ, ਉਹਦੇ ਕੱਢਿਆਂ ਤੇ ਐਸੀ ਪਾਪ ਕਰਨ ਲੱਗੇ ਹੋਣ। ਇਹ ਚੌਥੀ ਰਾਜਧਾਨੀ ਸੀ ਮਹਾਂਪੁਰਸ਼ ਰਹਿਓ ਸੰਤ ਹੋਣ ਤੋਲ ਸਾਧ ਬਹੁਤ ਤੇਰੇ ਬੈਠੇ। ਸੰਸਾਰ ਦੇ ਵਿੱਚ ਪਖੰਡ ਦਾ ਬੋਲਬਾਲਾ ਹੋਣਾ, ਭੇਖ ਨੇ ਵੱਧ ਜਾਣਾ, ਇਸ ਲਈ ਧਰਮ ਸ਼ਾਸਤਰਾਂ ਦੇ ਵਿੱਚ ਐਸਾ ਕਥਨ ਕੀਤਾ ਹੈ ਕਿ ਜਿਵੇਂ ਸ਼ੇਸ਼ ਨਾਗ ਧਰਤੀ ਨੂੰ ਚੁੱਕਣ ਵਾਲਾ ਕਿ ਕੋਈ ਹੈ, ਦਾਦਰ ਕਾਰਪੁਖ ਭਰਨਮੈ ਤਤਪਰ ਨਾਗ ਅਨੇਕ, ਡੱਡੂ ਖਾ ਖਾ ਕੇ ਆਪਣੇ ਪੇਟ ਨੂੰ ਪਾਲਣ ਵਾਲੇ, ਸੰਸਾਰ ਵਿਚ ਸੱਪਾਂ ਦਾ ਕੋਈ ਅੰਤ ਨਹੀਂ ਹੈ, ਪਰ ਸਮਰੱਥ ਧਰਨੀ ਧਰਮ ਹੈ ਸ਼ੇਸ਼ ਨਾਗ ਹੀ ਦੇਖ। ਇੱਕ ਸ਼ੇਸ਼ ਨਾਗ ਹੈ ਜੋ ਧਰਤੀ ਦਾ ਪਾਲ ਉੱਪਰ ਹੈ। ਇਸ ਪ੍ਰਕਾਰ ਹੀ ਇਹਦੇ ਅਨੰਤ ਉਹ ਲੋਕ ਪੈਦਾ ਹੋ ਗਏ ਜਿਨ੍ਹਾਂ ਨੇ ਕੇਵਲ ਪੇਟ ਦੀ ਉਪਜੀਵਿਕਾ ਵਾਸਤੇ ਭੇਖ ਦਾ ਸਹਾਰਾ ਲਿਆ। ਜਗਤ ਜਲਦ ਕੇ ਤਰਨ ਮੇ ਬਿਰਲਾ ਕੋ ਇੱਕ ਸੰਤ, ਉਹ ਕੌਣ ਜਿਹਨੇ ਸਾਸ ਗਰਾਸ ਨਾ ਵਿਸਰਿਆ, ਹਰ ਨਾਮਾ ਮਨ ਮੰਤ ਧੰਨ ਸੇ ਸ੍ਰੀ ਨਾਨਕਾ ਪੂਰਨ ਸੋਈ ਸੰਤ। ਕਿਉਂ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਚਾਰੇ ਥਾਵਾਂ ਤੋਂ ਇਹ ਰਾਜਧਾਨੀ ਛੱਡ ਕੇ ਧਰਮ ਪੰਥ ਕਰ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਜੀਸੈ ਨਹੀਂ ਕਹਿ ਚੜੇ, ਹੋਮ ਕਾਲ ਵਿਕੂਲੀ ਹੋਈ ਅੰਧੇਰੇ ਰਾਹ ਵਰਤ। ਤੇ ਇਸ ਪ੍ਰਕਾਰ ਦੀ ਇਹ ਜਗਤ ਦੀ ਪਾਪ ਕਹਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰੀਰ ਦੀ ਛੋਟੀ ਜਿਹੀ ਉਮਰ, ਛੋਟੀ ਉਮਰ ਵਿਚ 9 ਸਾਲ ਦੀ ਅਵਸਥਾ ਵਿਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਸਾਰ ਨੂੰ ਉਤਾਰਨ ਦੀ, ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪਣੇ ਜ਼ਿੰਮੇ ਅਰੁਣ ਤੇ ਐਸਾ ਨਿਭਾਇਆ, ਰਣਜੀਤ ਨਗਾਰਾ ਮੜਿਆ 22 ਧਾਰ ਦੇ ਪ੍ਰਗਤੀ ਰਾਜਾ ਦੇ ਹਿਰਦੇ ਕਮਲ, ਯੁੱਧ ਅਲੱਗ ਹੋ ਗਏ। ਇਹ ਸਤਿਗੁਰੂ ਮਹਾਰਾਜ ਨੇ 14 ਲੜਾਈਆਂ ਆਪਣੇ ਜੀਵਨ ਵਿੱਚ ਧਰਮ ਦੀਆਂ ਲੜੀਆਂ ਤੇ ਫਿਰ ਇਹ ਬੜੀ ਸੂਖਮ ਕਲਾ ਹੈ ਜੋ ਕਾਵ ਰਚਨਾ ਕਰਨੀ ਹੈ ਤੇ ਸੌਖੀ ਜਵਾਬ ਨਹੀਂ। ਇਹ ਸਤਿਗੁਰੂ ਮਹਾਰਾਜ ਦੇ ਖਾਲਸੇ ਨੂੰ ਇਹ ਗਿਆਨ ਦੇਣ ਵਾਸਤੇ ਆਪਣੇ ਸਿੱਖਾਂ ਨੂੰ ਸੁਚੇਤ ਕਰਨ ਲਈ ਕਿ ਐਸੇ ਅਧਰਮ ਹੋਣਗੇ ਖਾਲਸੇ ਨੇ ਬਚਣਾ ਉਸ ਤੋਂ। ਲੋਕੀ ਮਾਤਾ ਪਿਤਾ ਨਿਰਾਦਰ ਕਰਨਗੇ ਖਾਲਸੇ ਨੇ ਆਦਰ ਕਰਨ। ਕਲਯੁਗ ਦੀਆਂ ਬੀਬੀਆਂ ਆਪਣੇ ਪਤੀਆਂ ਦੇ ਨਾਲ ਐਸਾ ਵਿਵਹਾਰ ਕਰਨਗੀਆਂ ਗੁਰਸਿੱਖ ਬੱਚੀਆਂ ਨੇ ਬਚਣ। ਕਲਯੁਗ ਦੇ ਬੰਦੇ ਆਪਣੀ ਪਤਨੀਆਂ ਦਾ ਨਿਰਾਦਰ ਕਰਨਗੇ ਗੁਰਸਿੱਖ ਨੇ ਬਚਣ। ਇਹ ਮਨੋਰਥ ਨੂੰ ਲੈ ਕੇ ਸਤਿਗੁਰੂ ਮਹਾਰਾਜ ਤੇ ਨਾਲੇ ਆਉਣ ਵਾਲੇ ਸਮੇਂ ਦੀ ਜਾਣਕਾਰੀ ਦਿੰਦੇ ਹੈ ਤੇ ਨਾਲੇ ਆਪਣੇ ਖਾਲਸੇ ਨੂੰ ਸੁਚੇਤ ਕਰਦੇ ਜਾਂਦੇ ਹਨ ਤੇ ਸਤਿਗੁਰੂ ਕਿਰਪਾ ਕਰਨ। ਆਓ ਤਨਤਾ ਦੇ ਯੋਗ ਆਪ ਸਰਬੱਤ ਸੰਗਤਾਂ ਤੇ ਠਾਠਾ ਮਾਰਦਾ ਸਮੁੰਦਰ ਦੀ ਨਿਆਈ ਤੁਹਾਡਾ ਇਹ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਮ੍ਰਿਤ ਕਥਾ ਦੇ ਨਾਲ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਕੰਮ ਕਾਰ ਕਰਨ ਵਾਲੇ ਮੈਂ ਉਹਨਾਂ ਨੂੰ ਵੀ ਵੇਖਦਾ ਕਿ ਜਿਹੜੇ ਥੱਕ ਟੁੱਟ ਕੇ ਆਉਂਦੇ ਆਉਂਦੀ ਸਾਰ ਕਥਾ ਦਾ ਸਮਾਂ ਹੋ ਜਾਂਦਾ ਉਹ ਪਰਵਾਹ ਨਹੀਂ ਕਰਦੇ ਸਰੀਰ ਦੀ ਦੁਕਾਨ ਦੀ। ਇਹ ਧਾਰਨਾ ਧਾਰ ਲਈ ਵੀ ਕਥਾ ਜ਼ਰੂਰ ਸੁਣ ਸਾਹ ਸੰਜੀ ਸਮਾਂ ਹੁੰਦਾ ਕੋਈ। ਆਓ ਸਮਾਂ ਆਪਣੀ ਰਫ਼ਤਾਰ ਜਾ ਰਿਹਾ ਹੈ ਤੇ ਕੁਝ ਦਿਨਾਂ ਦਾ ਸਮਾਂ ਬਾਕੀ ਹੈ। ਗੁਰੂ ਕਿਰਪਾ ਕਰੇ ਉਸ ਤੋਂ ਬਾਅਦ ਕਿਉਂਕਿ ਜਿੱਥੇ ਦਾ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਇੰਡੀਆ ਨੂੰ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਓ ਮਨ ਵਿੱਚ ਇਕਾਗਰ ਕਰੋ। ਹਜ਼ੂਰ ਇਹ ਗਾਥਾ ਲਿਖ ਰਹੇ ਕਿ ਐਸਾ ਸਮਾਂ ਕਲਯੁਗ ਦਾ ਆ ਜਾਣਾ ਤੇ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਇਹ ਸੰਧਾਬੰਦੀ ਦੇ ਅੰਦਰ ਗ੍ਰੰਥ ਹੈ ਸਤਿਗੁਰਾਂ ਦਾ ਇਹ ਅਨੰਤ ਪ੍ਰਕਾਰ ਦੇ ਸੰਤ ਉਚਾਰਨ ਕਰਦੇ ਜਾਂਦੇ ਨੇ। ਉਹਨਾਂ ਦੇ ਵਿੱਚ ਸ਼ੰਦਾਂ ਦੀਆਂ ਜਾਤਾਂ ਵੀ ਦੱਸਦੇ ਨੇ ਕਿ ਜਿਵੇਂ ਜਗ ਸਰੂਪੀ ਛੰਦ ਹੈ ਕੋਈ ਭਿਆਨ ਪ੍ਰਿਆਤ ਛੰਦ ਹੈ ਕੋਈ ਕਿਸੇ ਕਿਸਮ ਦਾ ਛੰਦ ਹੈ। ਇਹ ਛੰਦਾਬੰਦੀ ਦੀ ਭਾਈ ਸਾਹਿਬ ਨੇ ਵੈਸੇ ਬਹੁਤ ਬੜੀ ਮਹਾਨ ਧਾਰਨਾ ਘਾਲੀ ਤੇ ਛੰਦ ਦਿਵਾਕਰ ਨਾਮੇ ਗ੍ਰੰਥ ਇੱਕ ਛਾਪਿਆ ਵੱਖਰਾ ਉਹਦੇ ਚ ਕੇਵਲ ਛੰਦਾਂ ਦੀਆਂ ਮਾਤਰਾ ਛੰਦਾਂ ਦੀਆਂ ਜਾਤਾਂ ਉਹ ਕੇਵਲ ਛੰਦਾਬੰਦੀ ਕਾਵ ਰਚਨਾ ਵਾਲਿਆਂ ਨੂੰ ਲੋੜ ਹੈ। ਆਪਾਂ ਇਸ ਲੰਮੇ ਚੱਕਰ ਚ ਨਾ ਪਈਏ ਅੱਖਰਾਂ ਦੀ ਅਰਥਾਂ ਵੱਲ ਧਿਆਨ ਕਰਕੇ ਨਾਰਾ ਲਈਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਤੇ ਆਓ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਸੁਣੋ
ਨਾ ਧਰਮ ਕਰਮ ਕੋ ਕਰੈ ਵਿਥਾ ਕਥਾ ਸੁਣੀ ਕਰੈ।
ਹਜ਼ੂਰ ਕਹਿੰਦੇ ਇਹੋ ਜਿਹਾ ਸਮਾਂ ਆ ਜਾਵੇਗਾ ਕਿ ਕੋਈ ਵੀ ਧਰਮ ਦੇ ਕਰਮ ਨੂੰ ਨਹੀਂ ਕਰਨਗੇ। ਜਿਹੜੇ ਵਿਅਰਥ ਜਿਹਦਾ ਕੋਈ ਅਰਥ ਨਹੀਂ ਐਸੀ ਕਥਾ ਕਰਿਆ ਕਰਨਗੇ ਲੋਕ ਜਿਹਦੇ ਵਿੱਚ ਅਰਥਾਂ ਦਾ ਅਨੰਤ ਆਰੰਭ ਹੋ ਚੁੱਕੇ ਨੇ। ਅਸੀਂ ਕਥਾ ਸਿਧਾਂਤਾਂ ਤੋਂ ਉਲਟ ਕਥਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਕਥਾ ਜਿੱਥੇ ਗੁਰੂ ਦੀ ਗੱਲ ਆਉਂਦੀ ਹੈ ਉਹੀ ਗੁਰੂ ਦੇ ਪ੍ਰਮਾਣ ਗੁਰਮੁਖ ਦੇ ਧਾਰਨੀ ਕਥਾ ਕਰਦੇ ਨੇ ਤੇ ਉਹੀ ਮਨਮਤੀਏ ਦੇਹ ਧਾਰੀ ਜਿਹੜੇ ਲੋਕ ਨੇ ਉਸ ਦੇਹਾਂ ਦੇ ਚੇਲੇ ਕਰਦੇ ਨੇ। ਅਰਥਾਂ ਜਿਵੇਂ ਸੁਣਨ ਦਾ ਫਰਕ ਪੈ ਜਾਂਦਾ ਸਿਧਾਂਤ ਤੋਂ ਉਲਟ ਕਰਨਗੇ। ਇਹ ਕਿਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਅਰਥ ਹੀ ਮਿਥਾ ਕਥਾ ਸੁਣਿਆ ਰਹਿ। ਵਿਅਰਥ ਕਥਾਵਾਂ ਲੋਕ ਮਿਥਿਆ ਕਥਾ ਕਰਿਆ ਕਰਨਗੇ ਔਰ ਬੜੇ ਰੀਝ ਲਾ ਕੇ ਸੁਣਿਆ ਕਰਨਗੇ। ਕੁਕਰਮਾਂ ਦੇ ਕਰਮਾਂ ਦੇ ਫਸ ਜਾਣਗੇ। ਜਿੱਥੇ ਕੋਈ ਬੰਦਾ ਫਸ ਜਾਏ ਆਪਣਾ ਬਲ ਖਤਮ ਹੋ ਜਾਂਦਾ ਹੈ। ਫਸਣਾ ਉਸ ਨੂੰ ਕਹਿੰਦੇ ਜਿੱਥੇ ਛੁੱਟਣ ਦਾ ਬਲ ਨਾ ਹੋਵੇ। ਕੁਕਰਮਾਂ ਚ ਐਸੇ ਫਸ ਜਾਣਗੇ ਕਿ ਜਿਹੜਾ ਫਸਿਆ ਹੁੰਦਾ ਉਹਦੀ ਇੱਛਾ ਵੀ ਹੁੰਦੀ ਹੈ ਵੀ ਮੈਂ ਛੁੱਟ ਜਾਵਾਂ, ਐਸੀ ਗੱਲ ਨਹੀਂ। ਪਰ ਉਹਦੀ ਐਸੀ ਮਜ਼ਬੂਰੀ ਹੁੰਦੀ ਹੈ ਜਿਹੜੀ ਪ੍ਰਕਿਰਿਆ ਚੋਂ ਫਸ ਗਿਆ ਨਿਕਲ ਨਹੀਂ ਸਕਦਾ। ਕੁਕਰਮ ਪ੍ਰਵਾਨ ਹੋ ਕੇ ਗ੍ਰਸ ਲੈਣਗੇ। ਕੁਕਰਮ ਕਰਮ ਸੋ ਫਸੇ ਇਹਦੇ ਵਿੱਚ ਜੀਵ ਫਸ ਜਾਣਗੇ। ਸਾਤ ਛਾਟ ਤੇ ਫਿਰ ਉਹ ਧੀਰਜ ਨੂੰ ਛੱਡ ਕੇ ਤੇ ਨਸ ਜਾਣਗੇ ਧਰਮ ਵੱਲੋਂ ਬੇਮੁਖ ਹੋ ਜਾਣਗੇ।
ਕੁਰਾਨ ਕਾਬ ਨਾ ਪੜੇ ਕੁਰਾਨ ਲੈਣਾ ਤੇ ਚੜੜੇ।
ਨਾ ਕੋਈ ਪੁਰਾਣ ਪੜੇਗਾ ਜੋ ਕਾਵ ਰਚਨਾ ਦੇ ਵਿੱਚ ਹੈ, ਨਾ ਹੀ ਕੁਰਾਨ। ਕੁਰਾਨ ਕੁਰਾਨ ਮੁਸਲਮਾਨ ਪੁਰਾਣਾ ਛੱਡ ਜਾਣਗੇ ਤੇ ਭਾਈ ਹਿੰਦੂ ਧਰਮ ਵਾਲੇ ਪੁਰਾਣਾ ਨੂੰ ਛੱਡ ਜਾਣਗੇ। ऐसी हालत हो जाएगी।
धर्म कर्म को करे सो धर्म जसते डरे,
धर्म ने कर्म करे वो धर्म ते जस तो डर गे सो धर्म जसते डरे, डर लगन लग जाऊगा जिन्हों कर्म तो। हूं भी ऐसे पैदा तो हो ही गए कई ऐसे पुरुष जो उन्होंने कहो भाई चलो गुरुद्वारे ते कहे ना भाई सानू तो डर लगता है, काफी डर लगता जी उत्ते किते कोई पाप ना हो जाए, ये सब एवं टाल दिया करा। फिर जे उन्होंने कहो भाई चंगा होता है गुरुद्वारे चलिया कर, वो कहते जी काहदे वास्ते जाना गुरुद्वारे, रब तो साढ़े पिछे ही है। किन्नी सौखी जी गल कह दी जी रब ने, ब्रह्म ज्ञानी की अवस्था सोना रूंगी है ते सुपने ताल बाले भी रह रहे रब बिच ही है तो बिचे पर है किवें। फिर भाषा न्यारी न्यारी ऐसी है कहणगे सानू की लोड़ है जी गुरुद्वारे जाण दी, असीं किहड़ा कोई पाप करदे हां, इहदा मतलब गुरुद्वारे जाण वाले पापी हो जाए। वो टेढ़े ढंग नाल इउं दोहराउंदे ऐसे जिहड़े लोग हन धर्म के कर्मां तों डरणगे उधर नहीं तुरंगे, अनेक हरकत करणगे। तराक तरा जमा एक त्रांति एक वर्ण रंग का धरती एक रंग वाली हो जाएगी, उन्हां चो धर्म का जिहड़ा धर्म ही चला जाएगा। घर घर दे विच नवे नवे मत चलणगे और फिर कैसा है चले भुण जथा तथा, जे उहदा राजा हुंदा उहदी प्रजा हो जांदी है, जे दीआं सरकारां बेईमाने करनगीआं प्रजा भी करूगी, हटना नहीं किसे ते इस प्रकार दी हालत हो जानी है। घर घर दे विच नवे नवे मत चलणगे, धरती दी नवी हालत हो जाएगी। अधर्म हुकूमत लई यानी अधर्मी बंदे के हथ विच हुकूमत आ जाएगी, अधर्मी लोग राज करनगे प्रजा दी। इह धर्म नूं देश तो कढ़ण दे यत्न हो जाणगे, धर्मी बंदियां नूं मारणगे ते धर्म देश तो कढ़ण दी गल होएगी।
प्रबोध एक ना लगे सो धर्म अधर्म ते भगे,
धर्म ज्ञान विच एक नूं नहीं लगण देणगे, ऐसी हालत हो जानी है। वो अधर्म करदे होए धर्म तो भज जाणगे दौड़ जाणगे।
कुकर्म पर तुलिम जगम सो कर्म पंथ कै भगम,
ये कुकर्म खोटे कर्मां दा नाम है, ये बुरे कर्मां दे विच खचित हो जाएगा सारा संसार। सो कर्म जिहड़ा शुभ कर्म है वो खंभ ला के उड़ जाएगा नहीं रहेगा।
प्रपंच पंच होए
अप्रपंच नाम सच्चाई है, अप्रपंच नाम सच्चाई है, प्रपंच पंच होए गड्ढा, पंच पंच नाम सास नी, पंच नाम संत जना का है। हजूर इत स्पष्ट लिखते कहंदे पर पंच पंच होए गड्ढा, संत होके ठगिया मारन लग जाणगे। ये कलयुग दे इक जगह मैं भागवत पुराण दे विच बड़ी पुरानी गल है, 20 साल हो गई मेरा गल इस नूं शायद कीती होगी, हो महर्षि व्यास की रचना दे विच वी भागवत पुराण दे अंत विच ऐसी कथा हुंदी, उहदे विच वी ऐसा लिखिया होया कलयुग के तराजियों के लक्षण बड़े सोहणे लिखे, कलयुग के मनुष्यों के लक्षण, कलयुग की स्त्रियों के लक्षण, उसे सारा कुछ दसते हुए महर्षि व्यास जी लिखते हैं कलयुग के संतों के लक्षण, वो भी पढ़ने वाले। पाप बहुता हो जाएगा, संत हो करके ठगियां मारनगे, लोग संत कहणगे मारनगे ठगियां। ये सचेत करने वास्ते है तुहानूं कि एवें ना जीने लाए गली उहदे नाल उठ चली वाली गल नहीं रखनी, कि ऐसिया ऐसिया गाथा सुन विच आ रही। एक बीबी रोवे बहुत, मैं कहना भी बराग विच होंदी है बीबी, कि कोई कोई पुरुष हुंदा जिहनूं बराग आवे पता की तो, मैनूं पता नहीं सी इस गल, ਕਿ ਮੈਂ ਵੀ ਸਤਸੰਗ ਕਰ ਰਿਹਾ ਸੀ ਤੇ ਹੋਰ ਬਹੁਤ ਸਾਰੀਆਂ ਸੰਗਤਾਂ, ਮੈਂ ਇੱਕ ਦਿਨ ਸੁਭਾਵਿਕ ਹੀ ਆਪ ਤੋਂ ਵੱਡਿਆਂ ਨਾਲ ਗੱਲ ਕੀਤੀ ਕਿ ਆਹ ਬੀਬੀ ਜਿਹੜੀ ਹੈ ਬਹੁਤ ਵਿਰਾਜਮਾਨ ਹੈ, ਸਿਆਣੀ ਉਮਰ ਦੀ ਸੀ, ਦੁਆਬੇ ਚ ਰਹਿਣ ਵਾਲੀ ਸੀ, ਮੇਰਾ ਬਚਪਨ ਸੀ, ਮੈਨੂੰ ਨਾਂ ਭੁੱਲ ਗਿਆ, ਨਾਲੇ ਜੇ ਚੇਤੇ ਹੋਵੇ ਮੈਂ ਕਿਹੜਾ ਨਾਂ ਦੱਸਣਾ ਤੁਹਾਨੂੰ ਚੰਗਾ ਤਾਂ ਹੁੰਦਾ। ਉਹ ਮੈਂ ਕਿਹਾ ਵੀ ਮਾਈ ਬਹੁਤ ਵਿਰਾਜਮਾਨ ਹੈ, ਕਹਿੰਦੇ ਕੱਲ ਮੈਂ ਵਿਰਾਜਮਾਨ ਮਾਤਾ ਨੂੰ ਪੁੱਛ ਕੇ ਦੇ। ਮੈਂ ਕਿਹਾ ਮਾਤਾ ਜੀ ਕੀ ਗੱਲ ਹੈ? ਕਹਿੰਦੇ ਪੁੱਤ ਦੱਸਣ ਵਾਲੀ। ਮੈਂ ਕਿਹਾ ਮਾਂ ਦੱਸਿਆ ਕੁਝ ਦੁੱਖ, ਇਹ ਭਜਨ ਬਣ ਕੇ ਜਿਹੜਾ ਬੋਝ ਬਣਾਉਂਦਾ ਹਿਰਦੇ ਦੇ ਉੱਪਰ ਹਲਕਾ ਹੋ ਜਾਂਦਾ ਤੇ ਨਾਲੇ ਮੇਰੀ ਸ਼ਕਸ਼ਾ ਦੂਰ ਹੋ ਜਾਵੇ, ਕੀ ਗੱਲ ਹੈ? ਫਿਰ ਉਹਨੇ ਇੱਕ ਸੰਤਾਂ ਦਾ ਨਾਂ ਲਿਆ, ਕਹਿਣ ਲੱਗੀ ਮੇਰੀ ਜਿੰਨੀ ਜ਼ਮੀਨ ਸੀ ਸਾਰੀ ਕਹਿਣੇ ਕਰਾਤੀ ਸੰਤਾਂ ਨੇ, ਉਹਦੇ ਤੇ ਕਰਜ਼ਾ ਲੈ ਕੇ ਸੰਤ ਪੈਸੇ ਲੈ ਗਏ ਤੇ ਕਿਸ਼ਤਾਂ ਮੈਨੂੰ ਆਉਂਦੀਆਂ, ਬਰੰਟ ਮੇਰੇ ਕਰ ਗਏ ਤੇ ਹੁਣ ਮੈਂ ਇਹ ਆ ਕੇ ਸੰਤਾਂ ਨੂੰ ਕਹਿੰਦੀ ਹਾਂ ਕਿ ਮਹਾਂਪੁਰਸ਼ੋ ਕਿਰਪਾ ਕਰੋ। ਉਹ ਮੈਨੂੰ ਝਿੜਕ ਦਿੰਦੇ ਆ, ਕਈ ਵਾਰੀ ਉਹਦੇ ਚੇਲੇ ਝਿੜਕ ਦਿੰਦੇ ਆ, ਗਾਹਾਂ ਹੀ ਨਹੀਂ ਜਾਣ ਦਿੰਦੇ ਕਿ ਮੈਂ ਤਾਰ ਹੁੰਦੀ ਹਾਂ, ਮਾੜਾ ਮਾੜਾ ਪੈਦਾ ਦੇਖਦੇ ਬੈਰਾਗ ਚ ਰੱਬ ਨੂੰ ਰੋਣੀ ਹੈ, ਤੂੰ ਤਾਂ ਠਗੀ ਲੱਗਦੀ ਤੇਰੇ ਨਾਲ ਉਹਨੂੰ ਰੋਣੀ। ਇਹੋ ਜਿਹੀ ਭਾਵਨਾ ਨਹੀਂ ਚਾਹੀਦੀ ਕਿ ਅੱਖਾਂ ਤੋਂ ਬੰਨ੍ਹੇ ਹੋ ਕੇ ਆਪਣੇ ਜਵਾਕਾਂ ਦੇ ਗਵਾ ਲਓ ਸਾਰਾ ਕੁਛ ਦੇ ਦਿਓ ਪਖੰਡੀ ਲੋਕਾਂ ਨੂੰ, ਇਹ ਹੋਏਗਾ ਹਜ਼ੂਰ ਇਹ ਸੁਚੇਤ ਕਰਨ ਵਾਸਤੇ ਕਿ ਇਸ ਪ੍ਰਕਾਰ ਦੇ ਪਖੰਡੀ ਲੋਕਾਂ ਨੂੰ ਠੱਗੀਆਂ ਲਾਉਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜ ਕੇ ਸੰਤ ਹੋ ਕਰਕੇ ਛਾਲ ਫਰੇ ਵਿੱਚ ਮਿਲ ਜਾਣਗੇ। ਬਹੁਤ ਸਾਰੇ ਥਾਵਾਂ ਤੇ ਇਹ ਲੋਕ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਉਹਨਾਂ ਦੀ ਪਹਿਚਾਣ ਵੀ ਪਤਾ ਕੀ ਹੋ ਜਾਂਦੀ ਹੈ ਐਡਾ ਕੋਈ ਥੋੜਾ ਜਿਹਾ ਤੁਸੀਂ ਦਿਮਾਗ ਤੇ ਕੰਮ ਲਾਓ, ਲੋਕੇ ਨਹੀਂ ਰਹਿਣਗੇ ਉਹ। ਮਾਨ ਵਡਿਆਈ ਦੀ ਇੰਨੀ ਇੱਛਾ ਜਾਗੀ ਹੈ, ਵਾਹਿਗੁਰੂ ਕਿਰਪਾ ਕਰੋ। ਇਹ ਲੱਛਣ ਹੈ ਨਾ ਇੱਥੇ ਦੱਸਿਆ ਮਹਾਰਾਜ ਨੇ, ਕਹਿੰਦੇ ਉਹਨਾਂ ਨੂੰ ਵਡਿਆਈ ਦੀ ਇੱਛਾ ਇੰਨਾ ਕਿਆ ਹੋਏਗਾ ਸੰਤ ਪਾਉਣ ਦਾ। ਸਰ ਸਿਆਸੀ ਕਿੱਥੇ ਆ ਗਿਆ ਸਾਡੇ ਕੋਲ, ਇੱਕ ਰੱਬ ਦਾ ਤਾਰਿਆ ਹੋਇਆ, ਬੁਲਾਇਆ ਤਾਂ ਹੈ ਨਹੀਂ ਸੀ, ਆਪ ਹੀ ਆ ਗਿਆ ਸੀ। ਚਲੋ ਗੁਰਸਿੱਖ ਆ ਜਾਂਦੇ, ਮੈਂ ਵੀ ਪਹਿਰਾਵਾ ਦੇਖ ਕੇ ਬੜਾ ਆਦਰ ਕੀਤਾ। ਸੈਕਟਰੀ ਭਾਈ ਸੁਰਜੀਤ ਸਿੰਘ ਸੀ ਤੇ ਉਹ ਕਹਿੰਦਾ ਜੀ ਮੈਨੂੰ ਵੀ ਟਾਈਮ ਦਿਓ। ਉਹਨੇ ਪਰਚੀ ਲਿਖਤੀ, ਕਹਿੰਦਾ ਵੀ ਉੱਧਰ ਚਲਾ, ਮੈਂ ਮਹਾਂਪੁਰਸ਼ਾਂ ਦੀ ਸੇਵਾ ਸੀ। ਸਾਲ ਦਾ ਸੰਤ ਮੈਨੂੰ ਪਹਿਲੀ ਕਥਾ ਦਾ ਭੋਗ ਪਿਆ ਸੀ, ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਵਾਰ ਕਥਾ, ਕੋਈ ਸੰਤਾਂ ਦੇ ਮਹਾਂਪੁਰਸ਼ ਗਿਆਨੀ ਵੀ ਆਏ ਸੀ। ਮੈਂ ਕਿਹਾ ਵੀ ਚਲੋ ਗਿਆਨੀ ਜੀ ਤੁਸੀਂ ਕੋਈ ਨੀ, 15 ਮਿੰਟ ਇਹ ਵੀ ਆਏ ਦਾ ਆਦਰ ਹੁੰਦਾ ਹੈ ਦੇ ਦਿਓ। 15 ਮਿੰਟ ਦਾ ਅਨਾਊਂਸ ਕਰ ਦਿੱਤਾ, ਪਰ ਅਨਾਊਂਸ ਦੇ ਵਿੱਚ ਉਹ ਜਦੋਂ ਨਾਂ ਲਿਆ, ਉਹਨੇ ਨਾ ਤਾਂ ਉਹਨੂੰ ਸੰਤ ਲਿਆ, ਨਾ ਕੋਈ ਹੋਰ ਬੜੀ ਸਾਰੀ ਪੂਛ ਲਾਈ, ਉਹਨੇ ਸਿੱਧੇ ਭਾਈ ਕਹਿ ਦਿੱਤਾ ਕਿ ਭਾਈ ਬਲਾਨਾ ਸਿੰਘ ਤੁਹਾਨੂੰ ਹੁਣ 15 ਮਿੰਟ ਕਥਾ ਸੁਣਾਉਣਗੇ। ਬਸ ਵੀ 15 ਮਿੰਟ ਉਹਨੇ ਕਥਾ ਸਾਡੇ ਵਾਲੀ ਉਹ ਕਰ ਦਿੱਤੀ, ਝੱਗਾ ਫੜ ਫੜ ਕੇ ਪਾਣੀ ਨਹੀਂ ਜਾ ਰਿਹਾ, ਕਹਿੰਦਾ ਉਹ ਗਿੱਟਿਆਂ ਤੱਕ ਮੇਰਾ ਚੋਲਾ, ਪੱਗ ਮੇਰੇ ਗੋਲ, ਕਿਰਪਾਨ ਤੁਹਾਡੇ ਨਾਲੋਂ ਬੜੀ, ਤੁਹਾਡੇ ਸੰਤਾਂ ਨਾਲੋਂ ਬੜੀ, ਉਹ ਮੈਨੂੰ ਕਿਉਂ ਨਹੀਂ ਸੱਟ ਗਿਆ? ਕਹਿੰਦਾ ਝੱਗਾ ਫੜਫੜ ਕੇ ਐਂ ਖਿੱਚੇ। ਦੱਸੋ ਸਾਧ ਸਿੰਘ ਜੀ ਵੀ ਇਹ ਫਿਰ ਲੱਛਣ ਨਿਸ਼ਾਨੀਆਂ ਸੰਤਾਂ ਦੀਆਂ ਨੇ? ਭਾਈ ਗੁਰਦਾਸ ਨੂੰ ਹੁਣ ਤੱਕ ਭਾਈ ਕਹਿੰਦੇ ਨੇ, ਉਹ ਤਾਂ ਲੜਿਆ ਕਿਸੇ ਨਾਲ, ਭਾਈ ਮਨੀ ਸਿੰਘ ਬੰਦ ਬੰਦ ਕਟਵਾ ਦਿੱਤੇ, ਹੋਰ ਵੀ ਭਾਈ ਕਾਰ ਹੈ, ਭਾਈ ਤਾਰੂ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਬਾਬਾ ਪਤ ਤੇ ਭਾਈ ਪਤ, ਤਾਂ ਬਹੁਤੇ ਵਰਤਿਆ ਨੇ ਗੁਰੂਆਂ ਦੇ ਪਿੰਡ, ਬਾਬਾ ਬੁੱਢਾ ਸਾਹਿਬ, ਬਾਬਾ ਸ੍ਰੀ ਚੰਦ, ਬਾਬਾ ਬਿਧੀ ਚੰਦ, ਭਾਈ ਸ਼ਬਦ ਵੀ ਲੱਗਦਾ ਹੈ, ਬਾਬਾ ਸ਼ਬਦ ਵੀ। ਤੇ ਇਉਂ ਸਾਸ ਵੀ ਐਸੇ ਲੋਕ ਹੋ ਜਾਣਗੇ, ਵਡਿਆਈ ਦੀ ਇੱਛਾ ਹੋ ਜਾਏਗੀ, ਉਹ ਸਮਾਂ ਹੁਣ ਚੱਲ ਰਿਹਾ ਖਾਲਸਾ ਜੀ। ਤੇ ਇਸ ਪ੍ਰਕਾਰ ਦੀਆਂ ਠੱਗੀਆਂ ਠੋਰੀਆਂ ਧਰਮ ਦੇ ਨਾਂ ਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਪ੍ਰਕਾਰ ਸਚਾਈ ਖੰਭ ਲਾ ਕੇ ਉੱਡ ਜਾਏਗੇ। ਜਗਤ ਕੁਕਰਮ ਵਿੱਚ ਲੱਗ ਜਾਏਗਾ, ਉਹ ਸ਼ੁਭ ਕਰਮ ਉਲਟ ਕੇ ਭੱਜ ਜਾਣਗੇ ਜੀ।
ਬ੍ਰਹਮਾਂਡ ਛੰਦ ਸੁਕ੍ਰਿਤੰ ਤਜ ਹੈ, ਕੁਕ੍ਰਿਤੰ ਭਜ ਹੈ,
ਪੁਨ ਕਰਮਾਂ ਨੂੰ ਛੱਡ ਦੇਣਗੇ, ਸੁਕ੍ਰਿਤ ਨਾਮ ਪੁਨ ਕਰਮ ਦਾ, ਤੇ ਪਾਪ ਕਰਮਾਂ ਨੂੰ ਦੌੜ ਦੌੜ ਕੇ ਕਰਨ, ਨਟਕੇ ਕਰਨਗੇ, ਚੰਗਾ ਲੱਗੂਗਾ ਪਾਪ ਕਰਮ। ਇਹ ਹਾਲਤ ਹੋ ਜਾਣੀ ਹੈ।
ਭਰਮ ਭਰ ਹੈ ਜਸ ਤੇ ਤਰ ਹੈ,
ਭਰਮਾਂ ਦੇ ਨਾਲ ਪਰਜਾ ਦੇ ਹਿਰਦੇ ਭਰ ਜਾਣਗੇ ਮਹਾਰਾਜ ਕਹਿੰਦੇ, ਧਰਮ ਬਹੁਤ ਹੀ ਹੋ ਜਾਏਗਾ। ਭਰਮਾਂ ਨਾਲ ਪਰੇ ਹੋਣਗੇ ਤੇ ਵਾਹਿਗੁਰੂ ਦੇ ਜਸ ਤੋਂ ਪਿੱਛੇ ਹਟ ਜਾਣਗੇ, ਪਰਮਾਤਮਾ ਦਾ ਜਸ ਨਹੀਂ ਕਰਨਗੇ।
ਕਰ ਹੈ ਦੁਖਿਤੰ ਰਰ ਹੈ ਅਨਿਥੰ,
ਤੇ ਫਿਰ ਉਹ ਬੁਰੇ ਕਰਮ ਕਰਨਗੇ, ਰਰ ਹੈ ਅਨਿਥੰ, ਝੂਠ ਬੋਲਣਗੇ ਤੇ ਝੂਠ ਦੀ ਉਹ ਗਾਥਾ ਕਰਨਗੇ ਤੇ ਬਹੁਤਾ ਝੂਠ ਬੋਲਣ ਵਾਲੇ ਹੋ ਜਾਣਗੇ।
ਜਪ ਹੈ ਅਜਪੰ ਤੋਤ ਪੈਨ ਤਪੰ,
ਅਜਾਪਾਂ ਨੂੰ ਜਾਪ ਜਾਪ ਜਪਣਗੇ, ਬੁਰੀ ਸਾਧਨਾ ਨੂੰ ਥਾਪਣਗੇ।
ਸੋਮਰਾਜੀ ਛੰਦ ਸੁਨੇ ਦੇਸ ਦੇਸਾਂ ਮਨੁੰ ਪਾਪ ਕਰਮਾ,
ਪਾਪ ਕਰਮ ਕਰਨ ਵਾਲੇ ਦੇਸਾਂ ਦੇਸਾਂ ਦੇ ਵਿੱਚ ਮੁਹਿ ਕਰਕੇ ਸੁਣੇ ਜਾਣਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਨੈ ਜੂਤ ਕੂਠੰ ਸੁਰਤੰ ਛੋੜ ਧਰਮਾ,
ਵੀਰ ਧਰਮ ਨੂੰ ਛੱਡ ਦੇਣਗੇ। ਤੇ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖਾਲਸਾ ਜੀ ਵਿਚਾਰਨ ਵਾਲੀ ਹਿਰਦਿਆਂ ਚ ਵਿਚਾਰੇ ਇਸ ਗੱਲ, ਇਹ ਵਰਤਾਰਾ ਅੱਜ ਸਾਡੇ ਗੁਰਸਿੱਖਾਂ ਦੇ ਘਰਾਂ ਚ ਆ ਗਿਆ, ਤਾਂ ਕਹਿੰਦੇ ਨੇ ਵਿਚਾਰਨ ਵਾਲੀ। ਹਜ਼ੂਰ ਕਹਿੰਦੇ ਨੇ ਚੁਣਿਆ ਜੂਤ ਕੂਠੰ, ਕਹਿੰਦੇ ਐਸਾ ਹਾਲਤ ਸੰਸਾਰ ਦੀ ਹੋ ਜਾਣੀ ਹੈ, ਜੂਠ ਤੇ ਝੂਠ ਘਰ ਘਰ ਵਿੱਚ ਡੇਂਗੇ ਲਾ ਦੋ। ਅੱਜ ਸਫਾਈ ਤਾਂ ਹੈਗੀ ਘਰ ਘਰ, ਬਾਤਰਾਂ ਦੀ ਵੀ ਹੈ ਬਰਤਨਾਂ ਦੀ ਵੀ ਹੈ, ਲੇਕਿਨ ਸੁੱਚਮ ਇਹ ਉੱਡਦੀ ਜਾ ਰਹੀ ਹੈ। ਸੁੱਚਮ ਵਾਲੀ ਗੱਲ ਕੀ, ਕਿਤੇ ਕਿਤੇ ਬਹੁਤੀ ਉਹ ਸੁੱਚਮ ਆ ਗਈ, ਉਹਦਾ ਉਹ ਹਿਸਾਬ ਕਿਤਾਬ ਦੀ ਬਹਾਨ ਟੱਪੀ ਕਰਦੀ ਹੈ, ਉਹ ਇੱਥੇ ਤੱਕ ਆ ਗਈ ਵੀ ਜੇ ਕਿਤੇ ਚਾਹੇ ਅੰਮ੍ਰਿਤਧਾਰੀ ਵੀ ਹੈ, ਜੇ ਕਿਤੇ ਮਾੜਾ ਜਿਹਾ ਨਾਲ ਲੱਗ ਗਿਆ ਤਾਂ ਵੀ ਬਸਤਰ ਵੀ ਧੋ, ਇਸ਼ਨਾਨ ਵੀ ਦੁਆਰੇ ਕਰੋ, ਉਹ ਬਹੁਤੀ ਉਹ ਸੁੱਚਮ ਹੋ ਗਈ, ਤਾਂ ਉਹ ਵੀ ਕੰਮ ਖਰਾਬ ਹੋ ਗਿਆ। ਹਰ ਚੀਜ਼ ਦੀ ਕੁਝ ਹੱਦ, ਝੂਠ ਹਰ ਝੂਠ ਦਾ ਸੰਬੰਧ ਹੈ, ਦੋਨਾਂ ਦਾ ਬੜਾ ਨੇੜੇ ਹੈ, ਨੇੜੇ ਦਾ ਰਿਸ਼ਤਾ ਹੈ। ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਸੱਚ ਹੈ ਉੱਥੇ ਸੁੱਚ ਹੈ, ਜਿੱਥੇ ਸੁੱਚ ਹੈ ਉੱਥੇ ਸੱਚ ਹੈ, ਦੋਨਾਂ ਦਾ ਮੇਲ। ਅੰਦਰ ਤੇ ਬਾਹਰ ਲਈ ਦੋਨਾਂ ਕਿਸਮ ਦੀ ਝੂਠ, ਅੰਦਰ ਤੇ ਬਾਹਰ ਲਈ ਦੋਨਾਂ ਕਿਸਮ ਦੀ ਸੁੱਚਮ, ਉਹ ਗੱਲ ਵੱਖਰੀ। ਜਦੋਂ ਵੀ ਭੈਣੋ ਸੋਈ ਪਿਆਰ ਕਰੋ, ਜੂਠੇ ਮਿੱਠੇ ਹੱਥ ਨਾ ਲਾਉਣੇ ਨੇ ਤੇ ਨਾ ਬੱਚਿਆਂ ਨੂੰ ਲਾਉਣ ਦੇਣੇ। ਸੁੱਚਮ ਦੇ ਵਿੱਚ ਬੜੀਆਂ ਬਰਕਤਾਂ ਨੇ, ਸਿਮਰਨ ਕਰਦੇ ਹੋਏ ਲੰਗਰ ਤਿਆਰ ਕਰੋ, ਜਦੋਂ ਲੰਗਰ ਛਕਣਾ ਗੰਨਾ ਕਰੋ ਬੰਦ, ਜਦੋਂ ਰੋਟੀ ਚੱਠਦੇ ਹੋ ਨਾਲ ਮੂਲ ਮੰਤਰ ਪੜ੍ਹਦੇ ਜਾਓ, ਉਹ ਅੰਨ ਕਰੇ ਅੰਦਰ ਜਾ ਕੇ ਵਿਕਾਰ ਭਾਵਨਾ ਨਹੀਂ ਪੈਦਾ ਕਰੇ, ਉਹ ਅੰਨ ਹਜ਼ਮ ਵੀ ਠੀਕ ਹੋਏਗਾ। ਇੱਕ ਸੁਕਮ ਦਵਾਈ ਹੈ, ਮੂਲ ਮੰਤਰ ਪੜ੍ਹਦੇ ਹਾਂ, ਰੋਟੀ ਖਾਂਦੇ ਜਾਓ ਤਾਂ ਉਹ ਅੰਨ ਸੋਧਿਆ ਜਾਏਗਾ, ਸੁੱਧ ਹੋ ਜਾਏਗਾ ਅੰਨ, ਨਾ ਕੀ ਵਰਤਦਾ। ਇਸ ਕਰਕੇ ਸਾਧ ਨੇ ਝੂਠ ਤੇ ਝੂਠ ਤੋਂ ਬਚਣਾ ਹੈ ਤੇ ਖਾਲਸੇ ਨੇ ਸੱਚ ਤੇ ਸੁੱਧ ਵਾਲੇ ਪੱਖ ਵਿੱਚ ਰਹਿਣਾ। ਨਾਨਕ ਸੱਚ ਸੁੱਧ ਪਾਈ ਹੈ ਇਹ ਸੰਤਨ ਕੈ ਪਾਸ, ਤੇ ਝੂਠ ਦਾ ਐਸਾ ਵਰਤਾਰਾ ਚੱਲਿਆ ਇਹ ਮੇਰੇ ਵਾਹਿਗੁਰੂ ਕਿਰਪਾ ਕਰਦੇ ਨੇ। ਮੇਰੇ ਕਿਉਂ ਜਿਹੀਆਂ ਗੱਲਾਂ ਯਾਦ ਆਈ ਜਾਂਦੀਆਂ, ਕਥਾ ਰੁਕੀ ਜਾਂਦੀ ਉੱਥੇ, ਗੁਰੂ ਮਹਾਰਾਜ ਮੈਂ ਬੇਨਤੀ ਕਰਦਾ ਕਿ ਇਕੱਲੀ ਕਥਾ ਦੇ ਅੱਖਰ ਜਿਹੜੇ ਚੱਲ ਰਹੇ ਪਰ ਪ੍ਰਕਰਨ ਦੇ ਨਾਲ ਅੱਗੇ ਗੱਲ ਆ ਜਾਂਦੀ ਛੱਡੀ ਨਹੀਂ ਜਾਂਦੀ। ਇੱਕ ਜਗ੍ਹਾ ਸੰਤ ਜੀ ਗਏ, ਜਦੋਂ ਲੋਕ ਸੰਤ ਜੀ ਕਹਿੰਦੇ ਮੈਂ ਵੀ ਸੰਤੇ ਕਹੂੰਗਾ, ਮੈਂ ਹੋਰ ਕੀ ਕਹਾਂ ਭਲੇ ਮਨ ਨੂੰ। ਠੰਡੇ ਬਾਟੇ ਦਾ ਅੰਮ੍ਰਿਤ ਜਿਨ੍ਹਾਂ ਨੂੰ ਦੇ ਦਿੱਤਾ ਉਹਨਾਂ ਨੂੰ ਗੁਰੂਆਂ ਦਾ ਵੀ ਚਰਨਾਮਤ ਲੈਣ ਦੀ ਫਿਰ ਆਗਿਆ ਨਹੀਂ ਮਿਲੀ। ਜਦੋਂ ਖਾਲਸੇ ਨੂੰ ਠੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ ਫਿਰ ਚਰਨਾਮਤ ਵਾਲੀ ਕਥਾ ਬੰਦ ਹੋ ਗਈ। ਉਹ ਅੰਮ੍ਰਿਤਧਾਰੀ ਅੰਮ੍ਰਿਤ ਦਾ ਪ੍ਰਚਾਰ ਕਰੇ ਤੇ ਜਦੋਂ ਉੱਥੇ ਪਹੁੰਚੇ ਸੰਤ ਜੀ, ਤਸਲੇ ਚ ਰੱਖਦੇ ਪੈਰ ਉਹਦੇ ਤੇ ਜਿਉਂ ਉਹਦੇ ਚ ਬਾਲਟੀ ਕੁ ਪਾਣੀ ਲਿਆ ਕੇ ਉੱਪਰ ਤੇ ਲੱਗੇ ਡੋਲਣ, ਪਤਾ ਨੀ ਕੀ ਗੁਣ ਲੱਗਿਆ ਸੀ ਲੱਤਾਂ ਨੂੰ ਧੋਏ ਗਏ ਖਾਸੀ ਦੇਰ। ਉਦੋਂ ਬਾਅਦ ਜਿੰਨੇ ਵੀ ਉੱਥੇ ਬੈਠੇ, 50 ਬੈਠੇ ਵੀ ਪਤਾ ਨੀ, 100 ਬੈਠਾ ਸੀ, ਮੈਨੂੰ ਨੀ ਪਤਾ ਇਸ ਗੱਲ ਦਾ, ਪਰ ਜਿੰਨੇ ਬੈਠੇ ਸੀ ਚੂਲੀ ਚੂਲੀ ਸਾਰਿਆਂ ਨੂੰ ਪਿਆ ਤਾ ਅੰਮ੍ਰਿਤਧਾਰੀਆਂ ਦੇ ਵਿੱਚ। ਜੇ ਕਿਸੇ ਨੇ ਪੁੱਛਿਆ ਵੀ ਇਹ ਕਿਉਂ, ਕਹਿੰਦੇ ਚਰਨ ਸਾਲ ਕੇ ਧੋਏ ਤੋਂ ਪੀਓ ਅਰਥ ਸਾਹਿਬ, ਜੇ ਕੋਈ ਪੁੱਛੇ ਤਾਂ ਪੜ੍ਹ ਲਿਆ। ਜੇ ਕਿਤੇ ਕੋਈ ਭੂਤ ਬਣ ਜਾਏ ਨਾ ਕਿਸੇ ਚ, ਰੱਬ ਨਾ ਕਰੇ ਜਿਹਦੇ ਰਹਿਜ ਕਰਨ ਹੋਣਗੇ, ਭੂਤਾ ਉੱਥੇ ਬਣ ਜਾਏ, ਮਰਧਾਰੀਆਂ ਤਾਂ ਨੇੜੇ ਨੇ ਹੋਏ,
ਜੇ ਕਿਸੇ ਚ ਭੂਤ ਵੜਦਾ ਭੂਤ ਕੱਢਣ ਵਾਲਾ ਕੱਢ ਦਿੰਦਾ, ਪਰ ਜੇ ਕਿਸੇ ਭੂਤ ਕੱਢਣ ਵਾਲਾ ਮਰ ਕੇ ਭੂਤ ਬਣ ਕੇ ਕਿਸੇ ਚ ਵੜ ਜਾਣਾ ਉਹ ਨਹੀਂ ਨਿਕਲਦਾ। ਜਿਹੜੀ ਕਲਾਮ ਬੋਲਦਾ ਪਹਿਲੀ ਜਾਣਦਾ ਸਿੱਖ ਵੇਲ ਕਰਨ ਦੀ ਭੱਜੋ ਕੀ ਕਰੋਗੇ ਇਹਦੇ ਲੋਕ ਨਿਮਰਤਾ ਧਾਰਨੀ ਵੱਡਿਆਂ ਦਾ ਆਦਰ ਕਰਨਾ ਬਰਸਾਤ ਸੀ ਮਨਮਤ ਇੱਥੇ ਤੱਕ ਉਦੋਂ ਬਾਅਦ ਆ ਗਈ ਵਾਰੀ ਉੱਤੇ ਆਪਣੇ ਚਲੇ ਗਈ ਤੇ ਭਾਈ ਗੁਰਦਾਸ ਜੀ ਬਾਰਾਂ ਦੀ ਕਥਾ ਚੱਲਦੀ ਸੀ ਉਹਦੇ ਵਿੱਚ ਫਿਰ ਕੁਝ ਐਸੀਆਂ ਗੱਲਾਂ ਆ ਗਈਆਂ ਜਿਹੜੀਆਂ ਮਨਮਤੀ ਲੋਕਾਂ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ। ਮਨਮਤੀਆਂ ਤਾਂ ਲੱਗਣੀਆਂ ਝੂਠੀਆਂ ਗੱਲਾਂ ਚੰਗੀਆਂ। ਇਹ ਦਸਮ ਦੀ ਬਾਣੀ ਤੇ ਭਾਈ ਗੁਰਦਾਸ ਦੀ ਬਾਣੀ ਝੂਠ ਦੇ ਜਿੰਨੇ ਜਿਹੜੇ ਤੁਰਦੀਆਂ ਤੇ ਫਿਰ ਉਹਨਾਂ ਨੂੰ ਕੁਝ ਅਕਲ ਆਈ ਭਾਈ ਮਨਮਤ ਨਹੀਂ ਕਰਨੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਗੁਰਮਤ ਨਾਲ ਜੁੜੇ ਰਹਿਣ ਆਦਰ ਸਤਿਕਾਰ ਕਰਨੇ ਪਰ ਇਹਦਾ ਇਹ ਮਤਲਬ ਨਹੀਂ ਮਨਮਤਾ ਕਰਦੇ। ਤੇ ਫਿਰ ਸ਼ੀਤ ਪ੍ਰਸ਼ਾਦ ਦੀ ਪ੍ਰਥਾ ਬੜੀ ਚੱਲੀ ਹੋਈ ਰੋਟੀ ਖਵਾ ਕੇ ਬੁਰਕੀ ਬੁਰਕੀ ਉਹਦੀ ਜੂਠ ਸਾਰਿਆਂ ਨੂੰ ਬਤਾ ਦੇਣੀ ਵੀ ਸ਼ੀਤ ਪ੍ਰਸ਼ਾਦ। ਸ਼ੀਤ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦਾ ਸਾਰੀ ਦੁਨੀਆਂ ਨੂੰ ਵਰਤਦਾ ਹੈ। ਜਿਹੜੀ ਚੀਜ਼ ਨੂੰ ਜੀਭ ਲੱਗ ਜਾਂਦੀ ਹੈ ਰਸਨਾ ਲੱਗ ਜਾਂਦੀ ਹੈ ਤੇ ਉਹਨੂੰ ਕਹਿੰਦੇ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਹੁੰਦਾ। ਤੇ ਜਿੰਨੀ ਬਾਣੀਆਂ ਸਾਰੀ ਗੁਰੂ ਸਾਹਿਬ ਦੀ ਰਸਨਾ ਨੂੰ ਸਪਰਸ਼ ਕਰਕੇ ਆਈ ਹੈ ਪਾਠ ਸੰਸਾਰ ਬਾਅਦ ਕਰਨ ਹੋਈ ਹੈ ਰਸਨਾ ਨੂੰ ਸਪਰਸ਼ ਕੀਤੀ ਹੈ। ਗੁਰੂ ਸਾਹਿਬ ਦੀ ਰਸਨਾ ਨੂੰ ਲੱਗੀ ਬਾਣੀ ਆਪਣੀ ਰਸਨਾ ਤੇ ਲੈ ਪਏ ਤਾਂ ਹੁੰਦਾ ਸ਼ੀਤ ਪ੍ਰਸ਼ਾਦ ਦੁਨੀਆਂ ਤੇ ਕੋਈ ਨਹੀਂ। ਇਹ ਹੈ ਸ਼ੀਤ ਪ੍ਰਸ਼ਾਦ ਕਲਿਆਣ ਕਰਨ ਵਾਲਾ। ਬਾਕੀ ਦੂਸਰਾ ਭਾਈ ਕੜਾ ਪ੍ਰਸ਼ਾਦ ਜਦੋਂ ਅਰਦਾਸ ਹੋ ਗਈ ਇੱਕ ਇੱਕ ਚਿੰਤਾ ਵੱਧਦਾ ਗੁਰਪ੍ਰਸਾਦ ਧਰਮ ਦਾ ਅਰਦਾਸ ਕਰਦਾ ਜਾਂਦਾ। ਇਸ ਪ੍ਰਕਾਰ ਹਾਲਤ ਸੰਸਾਰ ਦੀ ਕੈਸੀ ਹੋਣੀ ਹੈ ਕਹਿੰਦੇ ਚੁਣੇ ਝੂਠ ਝੂਠ ਨੂੰ ਝੂਠ ਤੇ ਝੂਠ ਦੇ ਨਾਲ ਪਿਆਰ ਹੋ ਜਾਣਾ ਇਹ ਸਰਗਮ ਸ਼ੋਰ ਧਰਮ ਤੇ ਇਉਂ ਸਾਸਵੀ ਵੇਦਾਂ ਦਾ ਧਰਮ ਜਿਹੜਾ ਛੁੱਟ ਜਾਣਾ ਲੋਕਾਂ ਤੋਂ। ਹਜ਼ੂਰ ਕਹਿੰਦੇ ਧਰਮ ਨੂੰ ਛੱਡ ਕੇ ਇਸਤਰੀਆਂ ਆਚਰਨ ਤੋਂ ਡਿੱਗ ਜਾਣਗੀਆਂ ਔਰਤਾਂ ਦੇ ਵਿੱਚ ਵੀ ਅਧਰਮ ਫੈਲ ਜਾਏਗਾ।
ਮਹਾਰੂਪ ਪਾਪੀ
ਤੇ ਇਸ ਪ੍ਰਕਾਰ ਦੇ ਕਹਿੰਦੇ ਸੁੰਦਰ ਰੂਪ ਵਾਲੇ ਪਾਪੀ ਕਹਿੰਦੇ ਉਹ ਬੁਰੀ ਅਫੀਕਤਾ ਦੇ ਅਧਿਕਾਰੀ ਹੋ ਜਾਣਗੇ। ਮਹਾਰੂਪ ਪਾਪੀ ਕਹਿੰਦੇ ਫਿਰ ਉਹ ਲੋਕ ਸੁੰਦਰ ਰੂਪ ਧਾਰਨ ਕਰਕੇ ਵਿਚਾਰ ਕਰ ਬੁਰਾ ਕਰਮ ਕਰਕੇ ਕਮਾਈ ਖਾਣਗੇ। ਲੋਕੀ ਪੈਸੇ ਪਿੱਛੇ ਆਪਣਾ ਤਨ ਵਿੱਚ ਲੱਗ ਜਾਣਗੇ। ਇਹ ਹਾਲਤ ਐਸੀ ਹੋ ਜਾਣੀ ਹੈ ਕਿ ਜੋ ਵਿਸ਼ਵਾਸ ਤਨ ਪਰ ਧੋਤੀ ਇਹ ਐਸੀ ਹਾਲਤ ਹੋ ਜਾਣੀ ਹੈ।
ਕਰਮ ਅਨਰਥਮ ਸਮਰਥਮ ਨਾ ਇਤੀ
ਹਰ ਰੋਜ਼ ਇਤਨਾ ਜ਼ੁਲਮ ਕਰਨਗੇ ਕਿ ਜਿੰਨੀ ਸਮਰੱਥਾ ਨਹੀਂ ਹੋਊਗੀ ਸਮਰੱਥਾ ਤੋਂ ਵੱਧ ਜ਼ੁਲਮ ਕਰਨਗੇ ਜ਼ੁਲਮ ਵੱਧ ਜਾਣਾ ਹੈ।
ਕਰਮ ਪਾਪ ਕਿੰਤੋ ਪ੍ਰਾਰਬਧ ਜੀਤੀ
ਜਿੰਨੀ ਪ੍ਰਾਰਬਧਾ ਉਨੀ ਦੇਰ ਤੱਕ ਪਾਪ ਕਰਮ ਕਰਨਗੇ।
ਨਏ ਨਿਤ ਮਤਮ ਉਠੇ
ਹਰ ਰੋਜ਼ ਇੱਕ ਤੋਂ ਇੱਕ ਨਵੇਂ ਮਤ ਨਿਕਲਣਗੇ।
ਕਰੇ ਨਿਤ ਅਨਰਥਮ ਅਨੇਕੂ ਅਨੇਕੂ
ਅਨੇਕਾਂ ਨੇ ਅਨਰਥ ਕਰਨਗੇ ਜ਼ੁਲਮ ਕਰਨਗੇ ਜੀ।
ਯਾ ਚੰਦ ਦੁੱਖ ਦੰਦ ਹੈ ਸੁਖ ਕੰਦ ਜੀ ਨਹੀਂ ਮਤ ਹੈ ਜਗ ਬੰਦ ਜੀ
ਹੈ ਤਾਂ ਦੁੱਖ ਦੇਣ ਵਾਲੇ ਪਰ ਸੁਖ ਦੇਣ ਵਾਲੇ ਬਣ ਜਾਣਗੇ। ਜਗ ਬੰਦ ਜੀ ਨੂੰ ਬੰਧਨ ਨਹੀਂ ਕਰਨਗੇ ਪਰਮਾਤਮਾ ਨੂੰ ਨਮਸਕਾਰਾਂ ਨਹੀਂ ਕਰਨਗੇ।
ਨਹੀਂ ਵੇਦ ਪਾਠ ਪ੍ਰਮਾਣ ਹੈ ਮਤ ਭਿੰਨ ਭਿੰਨ ਬਖਾਨ ਹੈ
ਜਿਨ੍ਹਾਂ ਦੇ ਮਤਾਂ ਨੂੰ ਪ੍ਰਮਾਣ ਨਹੀਂ ਕਰਨਗੇ ਵੱਖ ਵੱਖ ਮਤ ਕਥਨ ਕਰਦੇ ਰਹਿਣਗੇ।
ਨਾ ਕੁਰਾਨ ਕੋ ਮਤ ਲੈਣਗੇ ਨਾ ਕੁਰਾਨ ਦੇਖਣ ਦੇਣਗੇ
ਕੁਰਾਨ ਦੀ ਸਿੱਖਿਆ ਨਹੀਂ ਲੈਣਗੇ ਪ੍ਰਾਣਾਂ ਨੂੰ ਦੇਖਣ ਵੀ ਨਹੀਂ ਦੇਣਗੇ। ਐਸੀਆਂ ਸਰਕਾਰਾਂ ਹੋ ਜਾਣਗੀਆਂ ਬੰਦ ਕਰ ਦੇਣਗੇ ਬੈਨ ਲੱਗ ਜਾਊ ਸਰਕਾਰੀ ਤੌਰ ਤੇ ਕੁਝ ਲੋਕਾਂ ਦੀ ਰੁਚੀ ਵੀ ਹਟ ਜਾਊਗੀ ਦੋਨਾਂ ਪਾਸੇ ਤੇ ਕੰਮ ਮਿਲ ਜਾਣਾ।
ਨਹੀਂ ਇੱਕ ਮੰਤਰ ਹੈ ਜਾਪ ਹੈ ਜਿਨ ਦਵਾਇਤ ਖਾਪ ਨੂੰ ਖਾਪ ਹੈ
ਇੱਕ ਮੰਤਰ ਨੂੰ ਨਹੀਂ ਜਪਣਗੇ ਜਿਵੇਂ ਮੂਲ ਮੰਤਰ ਹੈ ਇਹ ਇੱਕ ਦਾ ਮੰਤਰ ਹੈ ਨਹੀਂ ਜਪਣਗੇ। ਕਹਿੰਦੇ ਦੋ ਦਿਨ ਤੱਕ ਥਾਪਣਾ ਨੂੰ ਥਾਪਣਗੇ ਭਾਵ ਜਲਦੀ ਜਲਦੀ ਮਤ ਮਿਟਦੇ ਜਾਣਗੇ ਨਵੇਂ ਪੈਦਾ ਹੁੰਦੇ ਜਾਣਗੇ ਜੀ।
ਗਾਹਾ ਛੰਦ ਦੂਜਾ ਪ੍ਰੀਤਮ ਪਾਪਮ ਪਰਮਾਨੰਤ ਅਧਰਮਮ ਪਰਮਾਨੰਤ ਸਤਾਏ
ਪਾਪੋ ਪਾਪਾਂ ਦੇ ਕਰਮ ਕਰਨਗੇ ਅਧਰਮ ਵਿੱਚ ਪ੍ਰਵਿਰਤ ਕਰਮ ਨਹੀਂ ਡਰਨਗੇ। ਭਾਵ ਜਦੋਂ ਪਾਪਾਂ ਚ ਪ੍ਰਵੇਸ਼ ਹੋਣਾ ਉਦੋਂ ਡਰਨਗੇ ਨਹੀਂ ਨਿਧੜਕ ਹੋ ਕੇ ਪਾਪ ਕਰਨਗੇ।
ਸੁਕ ਕਰਮ ਕਰਮ ਪਿੱਤਾਂ ਉਹਨਾਂ ਦੇਵ ਲੋਕੇ ਪ੍ਰਾਪਤ
ਕਰਮ ਕਰਮਾਂ ਦਾ ਸਰੂਪ ਹੋ ਕੇ ਦੇਵ ਲੋਕ ਨੂੰ ਪ੍ਰਾਪਤ ਨਹੀਂ ਹੋਣਾ, ਨਰਕਗਾਮੀ ਹੋ ਜਾਣਗੇ।
ਰਤਿਮ ਅਰਥ ਅਨਰਥਮ, ਅਰਥ ਅਰਥ ਨਾ ਬੁੱਝਿਆ,
ਧਨ ਨਾਲ ਪਿਆਰ ਹੋਊਗਾ ਤੇ ਜੁਲਮ ਦੇ ਨਾਲ ਧਨ ਪ੍ਰਾਪਤ ਕਰਨ ਦੀ ਵਾਸਨਾ ਉਹ ਕਦੇ ਵੀ ਬੁੱਝੀ ਉਹਨਾਂ ਦੀ, ਜੁਲਮ ਕਰਕੇ ਧਨ ਕੱਟਣਗੇ।
ਨਾ ਪਰਮਰਥ ਬਖਣ ਧਨ ਕਿਤਨ ਬਸਨ ਦਰਾਟਪਨ,
ਧਨ ਦੀ ਵਰਖਾ ਹੋ ਜਾਣ ਦੇ ਨਾਲ ਵੀ ਸੱਚੀ ਖੁਸ਼ੀ ਨਹੀਂ ਪ੍ਰਾਪਤ ਹੋ, ਜਿਹਨਾਂ ਦੇ ਚਿੱਤ ਵਿੱਚ ਮਾਇਆ ਵਸੀ ਹੋਈ ਹੋਵੇਗੀ, ਜਿੰਨਾ ਮਰਜ਼ੀ ਧਨ ਮਿਲ ਜਾਏ ਉਹਨਾਂ ਦਾ ਮਨ ਧਨ ਕਰਨ ਤੇ ਭਰੇਗਾ ਨਹੀਂ, ਤ੍ਰਿਸ਼ਨਾ ਹੋਏ ਵਧੇਰਾ, ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੂਰੀਆਂ ਭਾਰ, ਇਹ ਹੱਥ ਹੋ ਜਾਏਗੀ, ਤ੍ਰਿਸ਼ਨਾਲੂ ਬੰਦੇ ਬਹੁਤੇ ਹੋ ਜਾਣਗੇ।
ਮਾਤਮੰ ਮੱਧਿਅਮ ਕੁਨਾਰੰ ਅਨਰਥਮ ਕਰਨੋ ਪ੍ਰਿਆ,
ਤੇ ਕਿਉਂ ਧਰਮਵਤੀ ਇਸਤਰੀ ਦਾ ਤਿਆਗ ਕਰਕੇ, ਮਾਤਮੰ ਮੱਧਿਅਮ ਕੁਨਾਰੰ ਅਨਰਥਮ ਧਰਮਨੋ ਪ੍ਰਿਆ, ਸਤਿਗੁਰੂ ਮਹਾਰਾਜ ਕਹਿੰਦੇ ਧਰਮਵਤੀ ਇਸਤਰੀ ਦਾ ਤਿਆਗ ਕਰ ਦੇਣਗੇ ਪੁਰਸ਼ ਤੇ ਬੁਰੀਆਂ ਔਰਤਾਂ ਦੇ ਨਾਲ, ਤੇ ਮੋਹ ਪਰ ਪਿਆਰ ਕਰਨਗੇ ਜਿਹੜੀਆਂ ਬੁਰੀਆਂ ਔਰਤਾਂ ਹੋਣਗੀਆਂ।
ਉਹ ਕਰਮ ਕਸਤਮ ਬਦਤਮ ਲਗਣ ਤਦ ਕਸਤਮ ਕਰਮ,
ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ, ਬੁਰੀਆਂ ਔਰਤਾਂ ਨੂੰ ਮੋਹ ਪਿਆਰ ਪਾ ਕਰਕੇ ਵਿਸ਼ੇ ਆਨੰਦ ਵਿੱਚ ਲੱਗਿਆ ਦਾ ਤਿਆਗ ਕਰਕੇ ਉਹ ਪੁਰਸ਼ ਕੁਕਰਮਾਂ ਦੇ ਨਾਲ, ਤੇ ਇਉਂ ਸਾਸੀ ਕੁਕਰਮਾਂ ਨੂੰ ਮੂੰਹ ਦੇ ਨਾਲ ਕਥਨ ਕਰਨਗੇ, ਵਿਆਖਿਆ ਵੀ ਕੁਕਰਮਾਂ ਦੀ ਅਗਿਆ ਕਰਨਗੇ, ਐਸੀ ਹਾਲਤ ਹੋ ਜਾਣੀ ਹੈ।
ਸੱਜਣ ਕੁਤਸਤਨ ਕਰਮ ਭਰਤਨ ਕਰਤਨ ਨਾ ਲੱਗਿਆ,
ਹਜ਼ੂਰ ਕਹਿੰਦੇ ਗੰਦੇ ਤੋਂ ਗੰਦੇ ਕਰਮਾਂ ਦੇ ਵਿੱਚ ਪ੍ਰਾਪਤ ਹੋਣਗੇ, ਹਰ ਕਰਤਨ ਨਾ ਲੱਗਾ, ਲਾਜ ਲੱਗਾ ਸ਼ਰਮ ਤਿਆਗ ਦੇਣਗੇ, ਸ਼ਰਮ ਨਹੀਂ ਰਹੇਗੀ।
ਕੁਵੇਤਨ ਨਿਤ ਪ੍ਰਤ ਪ੍ਰਤਣੇ ਕਰਮ ਕਰਮੇ ਤਿਆਗਤਨ,
ਖੋਟੀ ਪ੍ਰਵਿਰਤੀ ਦੇ ਵਿੱਚ ਖੋਟੀ ਕਿਰਤ ਵਿੱਚ ਉਹ ਨਿਤ ਪ੍ਰਤੀ ਕਰਨਗੇ, ਤੇ ਧਰਮ ਦੇ ਕਰਮਾਂ ਦਾ ਤਿਆਗਨ ਕਰ ਦੇਣਾ ਹੈ।
ਚਤੁਰਪਦੀ ਛੰਦ ਉਪਰਤਨ ਨਿਤ ਕਰ ਹੈ, ਸੁਕ੍ਰਿਤਾਂ ਸਰ ਹੈ ਅਗ ਉਹ ਕਰਨ ਰੁਚ ਰਾਤੇ,
ਸਦਾ ਉਹਦੇ ਕਰਮ ਕਰਨਗੇ, ਭਲੇ ਕਰਮਾਂ ਦੇ ਅਨੁਸਾਰ ਹੀ ਨਹੀਂ ਹੋਣਗੇ, ਪਾਪਾਂ ਦੇ ਪੂਜ ਵਿੱਚ ਰੁਚੀ ਕਰਨਗੇ, ਇਹ ਹਾਲਤ ਹੋਣੀ ਹੈ।
ਮਾਨ ਹੈ ਨਾ ਬੇਤਨ ਸਿਮਰਤ ਪ੍ਰਤੇਬਨ ਲੋਕ ਲਾਭ ਤਦ ਨਾਕੇ,
ਬੇਤਾਂ ਪ੍ਰਤੇਬਨ ਤੇ ਸਿਮਰਤੀਆਂ ਨੂੰ ਨਹੀਂ ਮੰਨਣਗੇ, ਲੋਕ ਲਾਜ ਛੱਡ ਕੇ ਨੱਚਣ ਦੇ ਵਿੱਚ ਵਿਸ਼ਵਾਸ ਰੱਖਣਗੇ, ਕਹਿੰਦੇ ਐਸੀ ਹਾਲਤ ਹੋ ਜਾਊਗੀ, ਘਰ ਘਰ ਦੇ ਵਿੱਚ ਨੱਚਣ ਨੂੰ ਪਸੰਦ ਕਰਨਗੇ, ਨੱਚਣ ਕਨੀ ਰੁਚੀ ਹੋ ਜਾਓਗੇ।
ਪਾਪ ਕਰਮਰਤ ਹੋਏ ਹੈ,
ਤੇ ਤੂੰ ਸਾਰੇ ਭਵ ਦੇ ਅੰਦਰ ਜੋ ਆਇਆ ਹੋਇਆ ਹੈ ਉਸ ਵਾਹਿਗੁਰੂ ਨੂੰ ਨਹੀਂ ਮੰਨਣਗੇ, ਬਾਣੀ ਨੂੰ ਨਹੀਂ ਪਛਾਣਗੇ, ਤੇ ਇਸਤਰੀ ਤੇ ਪੁਰਸ਼ ਪਾਪ ਕਰਨ ਵਿੱਚ ਮਤ ਹੋ ਜਾਣਗੇ।
ਗੁਰਦੇਵ ਨਾ ਮੰਨੈ ਭਲ ਨਾ ਦੁਖੰਨਾ ਅੰਤ ਨਰਕ ਕਹਿ ਜਹੈ,
ਗੁਰਦੇਵ ਨਾ ਮੰਨੈ, ਇਹ ਗੁਰੂ ਸਾਹਿਬ ਨੂੰ ਭਾਵ ਗੁਰੂ ਨੂੰ ਨਹੀਂ ਮੰਨਣਗੇ, ਭਲਾ ਨਾ ਬਖਾਨੈ, ਤੇ ਕਿਸੇ ਦਾ ਭਲਾ ਕਰਨ ਦੀ ਸੋਚ ਹਿਰਦੇ ਚ ਨਹੀਂ ਰਹੇਗੀ, ਬੁਰਾ ਕਰਨ ਦੀ ਆ ਜਾਏ, ਹੋਏਗਾ ਕਿ ਅੰਤ ਨਰਕ ਕਹਿ ਜਾਏ, ਇਹ ਅੰਤ ਨੂੰ ਨਰਕਾਂ ਵਿੱਚ ਚਲੇ ਜਾਣਗੇ।
ਜਪ ਹੈ ਨਾ ਭਵਾਨੀ ਅਕਥ ਕਹਾਣੀ, ਪਾਪ ਕਰਮਰਤ ਐਸੇ,
ਅਕਥ ਹੈ ਉਹ ਪਾਪ ਭਵਾਨੀ ਨੂੰ ਨਹੀਂ ਭਰਨਗੇ, ਪਾਪ ਉਸ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਭਰਨਗੇ, ਤੇ ਇਸੇ ਤਰ੍ਹਾਂ ਪਾਪ ਕਰਮਾਂ ਦੇ ਰਤ ਨਾਮ ਪ੍ਰੀਤੀ ਦਾ ਹੁੰਦਾ, ਪ੍ਰੀਤੀ ਬਾਹਰ ਹੋ ਜਾਣਗੇ।
ਮਨ ਹੈ ਨਾ ਦੇਵੰ ਅਲਖ ਅਭੇਵੰ ਦੁਰਕ੍ਰਿਤਨ ਮਨੋਰ ਜੈਸੇ,
ਜੋ ਲੱਖਿਆ ਨਾ ਚਾਹਵੇ ਉਹਨੂੰ ਅਲੱਗ ਕਹਿੰਦੇ, ਤੇ ਐਸਾ ਅਭੇਵ ਦੇਵ ਨੂੰ ਨਹੀਂ ਮੰਨਣਗੇ, ਬੁਰੇ ਕਰਮਾਂ ਨੂੰ ਕਰਦੇ ਹੋਏ, ਤੇ ਕਿਉਂ ਸ਼ਕਲ ਅਜਿਹੀ ਰੱਖਣਗੇ ਜਿਸ ਤਰ੍ਹਾਂ ਮਹਾਧਨੀ ਹੁੰਦੇ ਨੇ, ਗੱਲ ਇਹੋ ਜਿਹੀ ਕਰਨਗੇ, ਪਰ ਕਾਮ ਦੀ ਰੁਚੀ ਨਹੀਂ ਹੋਏਗੀ।
ਬਾਤਮ ਪਰਪਰੀ ਰਤਮ ਧਰਮ ਕਰਮ ਉਦਾਸੀ,
ਗਿਆਨ ਦੀ ਗੱਲ ਨੂੰ ਨਹੀਂ ਪਛਾਣਗੇ, ਪਰ ਇਸਤਰੀਆਂ ਦੇ ਪ੍ਰੇਮੀ ਹੋ ਜਾਣਗੇ ਅਤੇ ਧਰਮ ਦੇ ਕਰਮਾਂ ਵੱਲੋਂ ਉਦਾਸ ਹੋ ਜਾਣਗੇ, ਧਰਮ ਦੇ ਕਰਮਾਂ ਵੱਲੋਂ ਇਧਰੋਂ ਉਦਾਸੀ ਹੋ ਜਾਏਗੀ ਉਹ ਪ੍ਰਾਪਤ।
ਗਿਆਨ ਹੈ ਨਾ ਬਾਤਮ ਅਦਤ ਅਗਿਆਤਮ ਅੰਤ ਨਰਕ ਤੇ ਵਾਸੀ,
ਕਿਸੇ ਭਲੀ ਗੱਲ ਨੂੰ ਨਹੀਂ ਜਾਣਗੇ, ਅਗਿਆਨ ਵਿੱਚ ਫਸੇ ਹੋਣਗੇ, ਤੇ ਅੰਤ ਨੂੰ ਕੀ ਹੋਏਗਾ, ਕਹਿੰਦੇ ਨਰਕਗਾਮੀ, ਨਰਕਾਂ ਵਿੱਚ ਗਮਨ ਕਰਨ ਵਾਲੇ, ਨਰਕਾਂ ਦੇ ਵਿੱਚ ਵਸਣ ਵਾਲੇ ਹੋ ਜਾਣਗੇ।
ਨਿਤ ਨਵ ਮਤ ਕਰਨੇ ਮਰਨ ਅਨੁਸਾਰ ਹੈ ਪ੍ਰਭ ਕੋ ਨਾਮ ਨਾ ਲੈ ਹੈ,
ਨਿਤ ਨਵੇਂ ਮਤ ਕਰਨਗੇ, ਹਰੀ ਵਾਹਿਗੁਰੂ ਨੂੰ ਨਹੀਂ ਪਾਉਣਗੇ, ਪ੍ਰਭੂ ਦਾ ਨਾਮ ਨਹੀਂ ਲੈਣਗੇ, ਵੇਦਾਂ ਸਿਮਰਤੀਆਂ ਨੂੰ ਨਹੀਂ ਮੰਨਣਗੇ। ਐਸੀ ਆਪ ਸੁਰਤ ਸਿਮਰਤ ਨਾ ਮਾਨੇ, ਤਿਲਕ ਪੁਰਾਣੇ ਔਰ ਹੀ ਪੈਂਡ ਬਿਤਾਏ ਹੈ, ਹੋਰ ਹੀ ਹੋਰ ਰਸਤਾ ਦੱਸਣਗੇ ਨਵਾਂ ਨਵਾਂ ਤੇ ਨਵੀਆਂ ਕਾਢਾਂ ਕੱਢਣਗੇ ਵਿਗਿਆਨੀਆਂ ਵੱਲ, ਕਹਿਣਗੇ ਜੀ ਰੱਬ ਨੂੰ ਮਿਲਣ ਦਾ ਸਾਡਾ ਰਸਤਾ ਵਧੀਆ, ਕੋਈ ਕਹੇਗਾ ਆਹ ਰਸਤਾ ਚੰਗਾ, ਤੇ ਇਸ ਪ੍ਰਕਾਰ ਬਹੁਤ ਬਾਕੀ ਜਗ ਚਲੇ। ਐਸੀ ਹਾਲਤ ਹੋ ਜਾਣੀ ਹੈ,
ਵਰਤਰੀ ਰਸ ਰਾਟੇ ਸੱਚ ਕੇ ਕਾਟੇ ਇਸਤਰੀ ਕਵਨ ਨਾ ਕਰੇ।
ਇਹ ਪਰਾਈ ਇਸਤਰੀ ਦੇ ਸੰਗ ਕਰਨ ਵਾਲੇ ਹੋਣਗੇ ਪੁਰਸ਼, ਤੇ ਸੱਚ ਦੇ ਵਿੱਚ ਭਾਈ ਕੱਚੇ ਹੋ ਜਾਣਗੇ। ਹਜ਼ੂਰ ਦਾ ਜਿਹੜਾ ਵਚਨ ਹੈ ਇਹ ਹੁਣ ਸਤਿਗੁਰੂ ਸਾਨੂੰ ਸੁਚੇਤ ਕਰਨ ਵਾਸਤੇ, ਨਿੱਜ ਨਾਰੀ ਕੀ ਸਾਥ ਦਿਓ ਤੁਮ ਨਿੱਤ ਬਿਠਾਇਓ, ਪਰ ਨਾਰੀ ਕੀ ਸੇ ਭੂਲ ਸੁਪਨੇ ਹੋਣਾ ਜਾਏ। ਇਹ ਸਾਨੂੰ ਆਗਿਆ ਦੇ ਰਹੀ, ਇਹਨਾਂ ਪਾਪ ਕਰਮਾਂ ਤੋਂ ਬਚਣ ਦੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਸੱਚ ਦੇ ਉਹ ਕੱਚੇ ਲੋਕ ਹੋਣਗੇ, ਤੇ ਆਪਣੀ ਜਿਹੜੀ ਵਿਆਹਤਾ ਇਸਤਰੀ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਨਿੱਜ ਕਿਰਿਆ ਗਮਨ ਨਾ ਕਰੇ, ਆਪਣੀ ਇਸਤਰੀ ਦੇ ਨਾਲ ਸੰਬੰਧ ਕਰਨਾ ਚੰਗਾ ਨਹੀਂ ਸਮਝਣਗੇ, ਤੇ ਉਸ ਤੋਂ ਫਿਕਾਪਣ ਹੋ ਜਾਏਗਾ, ਤੇ ਉਹ ਐਸੇ ਪਾਪ ਕਰਨ ਦੀ ਪ੍ਰੀਤੀ ਕਰਨਗੇ ਤੇ ਨਰਕਾਂ ਨੂੰ ਜਾਣ ਦੇ ਰਸੇ ਵੱਟਣਗੇ।
ਮਨ ਹੈ ਨਾ ਇੱਕ ਪੂਜ ਅਨੇਕ ਅੰਤ ਨਰਕ ਪਰ ਹੈ।
ਇੱਕ ਅਕਾਲ ਨੂੰ ਪਰਮੇਸ਼ਰ ਨੂੰ ਨਹੀਂ ਮੰਨਣਗੇ, ਤੇ ਅਨੇਕਮ ਪੂਜਾ ਅਨੇਕਾਂ ਦੀ ਕਰਨਗੇ, ਕੋਈ ਹੱਲੇਗੇ, ਕੋਈ ਮੰਨੇਗੇ, ਕੋਈ ਪਹਾੜਾਂ ਵਾਲੀ ਹੱਲੇਗੇ, ਢੋਲ ਚਮੱਕਾ ਸਰਵਰ ਦਾ ਵਜੂਦ ਇਸ ਪ੍ਰਕਾਰ ਦੇ ਹੋ ਜਾਣਗੇ। ਅੰਤ ਨਰਕ ਪਰ ਹੈ, ਅੰਤ ਨੂੰ ਨਰਕਾਂ ਦੇ ਵਿੱਚ ਚਲੇ ਜਾਣਗੇ।
ਪਾਹਾਂ ਨੂੰ ਪੁਜਾ ਹੈ ਇੱਕ ਨਾ ਧਿਆਇਆ ਹੈ ਮਤ ਕੇ ਅਦਕ ਅਧੇਰਾ।
ਪਾਹਾਂ ਨਾਮ ਭਾਈ ਪੱਥਰ ਦਾ ਹੈ, ਕਬੀਰ ਪਾਹਾਂ ਪਰਮੇਸ਼ਰ ਕੀਆ ਕਹਿੰਦੇ ਪੱਥਰ ਬਣਾਇਆ ਕਰਮ ਨਹੀਂ ਹੈ। ਇਹ ਤਾਂ ਨਹੀਂ ਗੱਲ, ਕਬੀਰ ਸਾਹਿਬ ਕਹਿੰਦੇ ਵੀ ਮੈਂ ਪੱਥਰ ਦਾ ਹੀ ਵਿਰੋਧ ਕਰਾਂ ਵੀ ਆਪ ਹੀ ਪੈਦਾ ਹੋਣਾ, ਨਹੀਂ। ਕਬੀਰ ਪਾਹਾਂ ਪਰਮੇਸ਼ਰ ਕੀਆ, ਪਰਮੇਸ਼ਰ ਨੇ ਪੈਦਾ ਕੀਤਾ ਪੱਥਰ, ਪਰ ਇਸ ਪੱਥਰ ਨੂੰ ਪੂਜਾ ਸਭ ਸੰਸਾਰ, ਸਾਰਾ ਸੰਸਾਰ ਪੱਥਰ ਨੂੰ ਪੂਜਣ ਲੱਗ ਗਿਆ। ਇਸ ਪਰਵਾਸੇ ਜੋੜ ਬੂਟਾ ਕਾਲੀ ਧਾਰ, ਉਹ ਕਾਲੀ ਧਾਰ ਵਹਿ ਕਰਨੀ ਨਦੀ ਦੇ ਬਣਤਾਲ ਵਿੱਚ ਡੁੱਬੇ, ਤੇ ਕਬੀਰ ਸਾਹਿਬ ਨੇ ਜਦੋਂ ਐਸੇ ਕਰੜੇ ਸ਼ਬਦ ਕਹੇ, ਗਿਆਨ ਦੇ ਵਿੱਚ ਸਖ਼ਤ ਪਣਾ ਵੀ ਹੈ, ਸੱਚਾਈ ਦਾ, ਸੱਚਾਈ ਦੀ ਜਿਹੜੀ ਤਾਸੀਰ ਹੈ ਮਿੱਠੀ ਨਹੀਂ ਹੈ, ਝੋੜ ਦੀ ਤਾਸੀਰ ਬਹੁਤ ਮਿੱਠੀ ਹੈ। ਕੂੜ ਮਿੱਠਾ, ਕੂੜ ਮਾਥੇ ਮਜਾ ਨਾਲੋਂ ਵੀ ਮਿੱਠਾ, ਗੁੜ ਨਾਲੋਂ ਵੀ ਮਿੱਠਾ। ਸੱਚ ਇਸੇ ਕਰਕੇ ਸੱਚ ਮਿਰਚ ਝੂਠ ਗੁੜ, ਮਿੱਠਾ ਲੱਗਦਾ ਮਿੱਠੀ ਚੀਜ਼ ਨੂੰ। ਹਰ ਇੱਕ ਬੱਚਾ ਜਿਹੜਾ ਮੂੰਹ ਦੇ ਉੱਤੇ ਲਿਆਉਂਦਾ ਰਸਨਾ ਤੇ ਰੱਖਦਾ, ਇਸ ਲਈ ਅਸੀਂ ਝੂਠ ਮਿੱਠਾ ਹੋਣ ਕਰਕੇ ਸਾਰਿਆਂ ਦੀ ਰਸਨਾ ਤੇ ਆ, ਸੱਚ ਪਾਉਂਦਾ ਉਹਨੂੰ ਚੁੱਕਦੇ ਹਾਂ। ਤੇ ਇਸ ਪ੍ਰਕਾਰ ਕਹਿੰਦੇ ਸੱਚ ਜਿਹੜਾ ਹੈ, ਜਦੋਂ ਸੱਚ ਬੋਲਿਆ ਕੜਕਣ ਫੈਲੀ, ਬ੍ਰਾਹਮਣ ਤੇ ਕੰਸੀ ਚ ਪੱਥਰਾਂ ਨੂੰ ਪੂਜਣ ਵਾਲੇ ਸੀ, ਉਹ ਇਕੱਠੇ ਹੋ ਕੇ ਕਹਿੰਦੇ ਵੀ ਬਹੁਤ ਵਿਗੜ ਗਿਆ ਕਬੀਰ, ਕਬੀਰ ਜਰਾਇਆ ਤੇ ਕਰਦੇ ਆ ਜਨਮ ਕਿਰੀ ਇਹ ਮਜ਼ਾਕ, ਏਡੀਆਂ ਏਡੀਆਂ ਗੱਲਾਂ ਕਰਦੇ ਤੇ ਸਾਡੇ ਮਨ ਦਾ ਖੰਡ ਕਰਦੇ, ਮੈਂ ਤਾਂ ਕਿਸੇ ਦਾ ਮਨ ਦਾ ਖੰਡ ਨਹੀਂ ਕਰਦਾ, ਮੈਂ ਤਾਂ ਕੇਵਲ ਇੱਕ ਰਾਮ ਦੀ ਪੂਜਾ ਕਰਾਉਣ ਵਾਸਤੇ ਲੋਕਾਂ ਨੂੰ ਸੁਚੇਤ ਕਰਦਾ ਵੀ ਕਿਤੋਂ ਪੂਜਾ ਵਿਸ਼ ਦੀ ਪੂਜਾ। ਕਹਿੰਦੇ ਤੂੰ ਕਹਿੰਦਾ ਪੱਥਰ ਨਹੀਂ ਮਿਲਣੇ ਚਾਹੀਦੇ, ਕਹਿੰਦਾ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਅੜ ਜਾਓ ਨਾ ਮਿਲਿਆ ਕਰੋ, ਜਿਹਨੇ ਪੱਥਰ ਪੈਦਾ ਕੀਤੇ ਨੂੰ ਉਹਨੂੰ ਮੰਨੋ, ਪਰ ਨਹੀਂ ਵਿਰੋਧ ਹੋ ਗਿਆ। ਕਬੀਰ ਸਾਹਿਬ ਨੇ ਬੜੇ ਸ਼ਬਦ ਕਹੇ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਹੋਏ, ਤੁਰਕ ਹੋਏ ਸਿੰਘਾਈ, ਕੋਈ ਲਿਜਾਏ ਕੋਈ ਨੇ ਕਾਟੇ, ਤੇਰੀ ਗੱਤ ਦੋਹੋਂ ਨਾ ਪਾਈ, ਮਗਰੇ ਸੰਸਾਰ ਅੰਧ ਘੇਰਾ, ਚੌਧੇ ਪਸਰੇ ਹੋਇਆ ਜਾਂਦੇ। ਬੜਾ ਕੁਛ ਕਿਹਾ ਸ਼ਬਦ। ਇੱਕ ਬ੍ਰਾਹਮਣ ਵਿਦਵਾਨ ਸੀ, ਉਹ ਕਹਿੰਦਾ ਕਬੀਰ ਮੈਂ ਤੈਨੂੰ ਇੱਕ ਐਸੀ ਮਿਸਾਲ ਦਿੰਦਾ, ਤੇਰੇ ਕੋਲ ਪੂਰੇ ਕੋਈ ਪੁੱਤਰ ਨਹੀਂ, ਕੀ ਜਵਾਬ ਦੇਂਗਾ ਉਹਦਾ, ਕਹਿੰਦੇ ਬੋਲੋ। ਉਹ ਕਹਿੰਦੇ ਧੰਨਾ ਵੀ ਤਾਂ ਤੇਰੇ ਹੀ ਸਾਖੀ ਹੈ, ਧੰਨੇ ਨੇ ਕਿੱਥੋਂ ਪਾਇਆ, ਉਹਨੇ ਪੱਥਰ ਚੋਂ ਨਹੀਂ ਪਾਇਆ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚੋਂ ਪਾਇਆ, ਇਹ ਗੱਲ ਗੁਰੂ ਗ੍ਰੰਥ ਸਾਹਿਬ ਚ ਅੰਕਤ ਹੈ, ਕਿਸੇ ਇਤਿਹਾਸ ਦੀ ਨਹੀਂ ਪਤਾ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚੋਂ ਪਾਇਆ, ਕਹਿੰਦੇ ਵੀ ਹੱਲ ਹੋ ਗਈ ਇੰਨਾ ਅਨਰਥ, ਸਾਰੀ ਦੁਨੀਆਂ ਨੂੰ ਪਤਾ ਵੀ ਪੱਥਰ ਚੋਂ ਪਾਇਆ ਧੰਨੇ ਨੇ। ਉਹ ਕਹਿੰਦਾ ਜੇ ਪੱਥਰ ਚੋਂ ਪਾਇਆ ਤਾਂ ਸਤਯੁਗ ਤੋਂ ਲੈ ਕੇ ਕਲਯੁਗ ਦਾ ਸਮਾਂ ਹੋ ਗਿਆ, ਕਿਸੇ ਬ੍ਰਾਹਮਣ ਦਾ ਨਾਮ ਨਹੀਂ ਲਓ ਵੀ ਉਹਨੇ ਵੀ ਪਾਇਆ ਪੱਥਰ, ਤੁਸੀਂ ਥੋੜੇ ਪੂਜ ਰਹੇ, ਤੁਸੀਂ ਨਹੀਂ ਪਾਇਆ, ਪੂਜੀ ਜਾਓ, ਪੱਥਰ ਚੋਂ ਨਹੀਂ ਪਾਇਆ। ਕਹਿੰਦੇ ਵੀ ਇਹਦਾ ਮਤਲਬ ਰੱਬ ਉਹਨੇ ਨਹੀਂ ਪਾਇਆ, ਕਹਿੰਦੇ ਮੈਂ ਕਰੂੰਗਾ ਪਾਇਆ। پر پتھر جو نہیں پائے. کہنے سے پایا کہ میں فرید صاحب نے میرے پوچھے تک بولے امرت رسنا
کو کبیر بھگت کر پایا بولے پالے میرے رگلایا
بھگت کر پایا. وہ کہنے بھگتی کر کے پایا. جدو پرماتما نے اس نراکار چوں آواز آئی, آواز نراکار چوں کیا گئی. یہ جڑے لوگ کہنے نا کئی طرح کے کھنڈن منڈن دیا ریت یہ تو کلو دیا نشانیاں کہ جی شبد دے تو بنا نہیں بنتا. تھی گل کرو بھی دے نہیں شبد تو بنا بنتی, دے نہیں بن سکتی شبد تو بنا. جس ویل تین متان کا مٹ پڑو گے وہ بارے پاوے اسلام نے دو ہی اکثر مقابلہ سنسار کی رچنا کرنے والے خدا نے کون شبد کیا سنسار کی رچنا ہوئی. یہ براہمن نے آد کال کی بانی بےد نو منیا. وہ کہتے ہیں یہ کم بھاؤ شرام پر جایا ہے. وہ کہتے ہیں کیا میں ایک تو نہیں کام جانا کام مہاراج سچی پاسے نے پرکٹ کاش کیا ہے. آکاش کا اپنا نیلا پن نہیں ہے. یہ دھرتی تو گیا نیلا بنیا آکاش میں, یہ کدھر رنگ پر گیا ہوا. یہ آکاش کے وچوں شبد کیوں پیدا ہو جاتا ہے؟ جنہوں آکاش پانی کہنے ہیں وہ کتوں آ جاتی ہے؟ آکاش کے وچ کوئی دیر ہے نہیں. اس کر کے شبد بڑا ہے. تے جس ویلے آکاش پانی ہوئے کرے نا کیا کرنے میں تینوں یہ پوچھنا تم کہیں جانا روٹی کھاؤ جی روٹی کھاؤ جی. یہ پتھر بھی کدھر روٹی کھاتا ہوں گا؟ پھر کرنا پوری ہو کہنا. ویسے تو سارے عام جٹا کی کہانی یہ ہے بھی دوپہر پچھے تو اتر آدمی گھر عام کہانی ہے جانے سما لگے تو بعد کدے کدے اگر آ جائے تو سور چڑھنے والا بھی آ جاتی ہے. کوئی نج نہیں ہے اس کا. یہ تنے نو فرقی گا تنا کہن لگا کہنا یہ بھی میرے پرماتما میں تینوں یہ پوچھتا بھی جی پتھر روٹی نہیں کھاتا ہوتا پتھر بولتا ہوتا ہے. میں بھی روٹی تینوں کمانی ہے جا بولتا ہے. میں سمجھ آ گئی میری بھی گل تیری نال. پھر وہ پرگٹ ہو گیا. کبھی سال ہی کہتے بھگتی کر کے پائے پتھر میں نہیں پہن میں پرمیشور نہ ہی. اس کر کے مارگ نے پہن پجایا ایک بنا دیا ہے. پتھر پوجن گے تو مت کے ارک ادھیرا متی اگیان کا اندھیرا ہو جاؤ. اج سا اہی طوفان ہے جو ہندو دھرم کا مورتی پوجا سڈے پتھر کی پوجا سڈے آ گئی. جنی اینا فرق ہے اسی انہوں پتھر شہید کر کے پوجیا کہ شہید نے سارے اٹا تو اسے بٹے چوائی شہید کا سروپ اٹا کا نہیں ہے. ان کلی نہیں چکڑی ہوئی شہید کا سروپ امرا پوری کا بس شہید کی پوجا خالص ہے. پر کم پانچ سنگا روٹی کھواؤ انہوں نے ارداس کراؤ انہوں کی پوجا شہید کی پوجا ہونا پرشادا چکایا شہید چکا گیا. پنجاب دے وچ ایسی حالت ہوئی ہے کوئی وہ خواہ خالی ہوگا شہیدان کے پہلے تو یہ سارے کے کنواں کے اتنے سماعت سکھنا پڑی ہیں تو انہوں نے جا کے بھی متھا بھی ٹیک رہا امرت آئی گئی تو کیوں ساس نہیں پر کام بڑا ہوتا جی پتا فس جائے رہے ہیں کہ میں متھا ٹیکن والا وہ حالت بھی خراب ہوئی. کیوں ساڈے گھر کے ایسی گل ہوتی پراتن سمے تو شہیدان کا استھان چلیا ہے. جب امرت چکیا گرمتی تھوڑی جی سوچی ہوئی میں کہتا بھی میں جانا مسالے پہنچے جا ٹھیک ہے ٹھیک لے جانے ہوں. وہ کہتے تم بارے کہ کل مر سکے ایڈا بڑا سکھ ہو گیا. میں کہیں ہے تو میں چھوٹا جا پر سکھ تو ہاں کہ میں پتھر سے کئی مطلب کہتے تین شہید پٹھا کر دیں گے بتا میں آپ سیدھا اس لیے میں گرو سیدھا کر لوں آپ گرو نہیں سیدھا کر میرے بڑا ڈر آیا یہ ہولی ہولی سارا ٹپلے جنگ ہو گیا. ہوں میں دسو بھی شہیدان کی جی تھوڑے جا رہے ہیں متھا ٹیکنے والے تک میرے تھے گرو گرنتھ صاحب متھا ٹیک کڑا پچھا لیا مار دی جی کوئی زیادہ شہید کر سکتا ہے تو ایک آلات بہت بڑی ہے. ਉਹ ਸਿੱਖਦੇ ਜੀ ਸ਼ਹੀਦਾਂ ਕਰਮ ਕਿਸੇ ਸਾਰੇ ਸ਼ਹੀਦਾਂ ਦਾ ਬਾਦਸ਼ਾਹ ਬਣਾਇਆ ਬਾਬਾ ਫਤਿਹ ਸਿੰਘ ਸਾਹਿਬ ਨੂੰ ਸ਼ਹੀਦਾਂ ਦੀ ਬਾਗਡੋਰ ਬਾਬਾ ਫਤਿਹ ਸਿੰਘ ਸਾਹਿਬ ਨੂੰ ਬਾਦਸ਼ਾਹ ਬਣਾ ਦਿੱਤਾ ਸ਼ਹੀਦੀ ਫੋਜਾਂ ਨੇ ਫਤਿਹਗੜ੍ਹ ਸਾਹਿਬ ਜਾਓ ਸਰਹੰਦ ਦੀਆਂ ਕੰਧਾਂ ਕੋਲ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਕਰੋ ਅਰਦਾਸ ਕਿ ਬਾਬਿਓ ਆਹ ਤੁਹਾਡਾ ਇੱਕ ਸਿਪਾਹੀ ਮੈਨੂੰ ਤੰਗ ਕਰਦਾ ਤੇ ਉਸੇ ਵੇਲੇ ਲਓ ਪਹਿਲੀ ਤਾਂ ਕਰੇ ਵੀ ਸ਼ਹੀਦ ਤੰਗ ਕਰੇ ਨੀ ਸਕਦਾ ਸ਼ਹੀਦ ਵੀ ਤੰਗ ਕਰਦਾ ਹੁੰਦਾ ਐਸੇ ਵਹਿਮ ਧਰਮ ਪੈ ਗਏ ਮਪਾਨ ਪਜਾਇਆ ਏਕ ਨਾ ਕਹਿ ਮਤ ਜੀ ਅੰਤ ਹਨੇਰਾ ਮਤ ਜੀ ਹਨੇਰਾ ਪਜਾਇਆ ਕਰਾਂ
ਅੰਮ੍ਰਿਤ ਕਹੋ ਕਾਜ ਹੈ ਮਿਤ ਕਹੋ ਭਜ ਹੈ ਸਾਂਝ ਹੈ ਕਹਿ ਸਵੇਰਾ
ਲਓ ਐਸੇ ਐਸੇ ਪੁਰਸ਼ ਪੈਦਾ ਹੋ ਜਾਣਗੇ ਕਹਿੰਦੇ ਅੰਮ੍ਰਿਤ ਕਹੋ ਤਦ ਹੈ ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰੀ ਜੋਗੀ ਅੰਮ੍ਰਿਤ ਛਕ ਲੋ ਅੰਮ੍ਰਿਤ ਨਹੀਂ ਛਕਣਗੇ ਕਹਿਣ ਅੰਮ੍ਰਿਤ ਕੌੜਾ ਉਹਨੂੰ ਕੌੜਾ ਬਣਨਗੇ ਅੰਮ੍ਰਿਤ ਕੋ ਤਜ ਹੈ ਬਿਤ ਕੋ ਭਜ ਹੈ ਸ਼ਰਾਬ ਜਿਹੜੀ ਹੈ ਵਿਓ ਹੈ ਇਹਦਾ ਸੇਵਨ ਕਰਨਗੇ ਤੇ ਫਿਰ ਜਦੋਂ ਸ਼ਰਾਬ ਚੜੀ ਹੁੰਦੀ ਹੈ ਫਿਰ ਭਾਈ ਐਸੀ ਹਾਲਤ ਹੁੰਦੀ ਹੈ ਇਹਦੇ ਸਾਂਝੇ ਕਹੇ ਸਵੇਰਾ ਸੰਝ ਨੂੰ ਸਵੇਰ ਕਹਿਣਗੇ ਸਵੇਰ ਨੂੰ ਸੰਝ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ
ਕੁਕਟ ਧਰਮ ਰੱਤ ਕੁਕਰਤ ਬਿਨਾਂ ਮੱਤ ਕਹੋ ਕਾਲ ਬਲ ਪੈ
ਤੇ ਨਿਕੰਮੇ ਧਰਮਾਂ ਵਿੱਚ ਪ੍ਰੀਤੀ ਕਰਨਗੇ ਅਕਲ ਤੋਂ ਹੀਣੇ ਬੁਰੇ ਕਰਮਾਂ ਦੇ ਵਿੱਚ ਲੱਗੇ ਹੋਏ ਤੇ ਦੱਸੋ ਫਿਰ ਮਾੜਾ ਕਹਿੰਦੇ ਕੀ ਫਲ ਪਾਉਣਗੇ ਕੋਈ ਫਲ ਨਹੀਂ ਮਿਲੇਗਾ
ਬਾਂਧੇ ਮ੍ਰਿਤ ਸਾਲ ਮੌਤ
ਦੇ ਅਸਥਾਨ ਵਿੱਚ ਬੰਨੇ ਹੋਏ ਕਹਿੰਦੇ ਛੇਤੀ ਹੋ ਚਲੇ ਜਾਣਗੇ ਅੰਤੋਂ ਨੀਚ ਜਾਤੀ ਵਿੱਚ ਜਾਣਗੇ
ਇਲਾ ਚੰਦ ਅਨਰਥ ਅਰਥ ਨਹੀਂ ਇੱਕ ਕਮਾਇਆ ਹੈ
ਕਰਹਿ ਨਿਤ ਅਨਰਥ ਅਰਥ ਨਹੀਂ ਇੱਕ ਕਮਾਇਆ ਹੈ ਇੰਨਾ ਅਨਰਥ ਕੀ ਜੁਲਮ ਕਰਨਗੇ ਕੋਈ ਭਲਾ ਕਰਮ ਨਹੀਂ ਕਰੇਗਾ ਤੇ ਨਾ ਹੀ ਪਰਮੇਸ਼ਰ ਦਾ ਨਾਮ ਲੈਣਗੇ ਜੀ
ਨਾਮ ਦਾਨ ਕਰੂ ਨਹੀਂ
ਦੋ ਚੀਜ਼ਾਂ ਜਿਹੜੀਆਂ ਇਹ ਥੰਮ ਇੱਕ ਤਾਂ ਨਾਮ ਇੱਕ ਦਾਨ ਕਹਿੰਦੇ ਨਾਮ ਨਹੀਂ ਜਪਣਗੇ ਨਾ ਦਾਨ ਕਰਨ ਨੂੰ ਜੀ ਕਰਨਗੇ ਤੇ ਦਾਨ ਕਰਨ ਵੱਲੋਂ ਮੂੰਹ ਮੁੜ ਜਾਣਗੇ ਜਾਂ ਦਾਨ ਕਰਨਾ ਨਹੀਂ ਆਏਗਾ ਤੇ ਇਸ ਪ੍ਰਕਾਰ ਦੀ ਹਾਲਤ ਸੰਸਾਰ ਦੀ ਹੋ ਜਾਣੀ ਹੈ
ਨਿਤ ਇੱਕ ਮਤ ਤਜੈ ਇੱਕ ਮਤ ਨਿਤ ਉਚੈ
ਇੱਕ ਮਤ ਤਿਆਗਣਗੇ ਤੇ ਇੱਕ ਮਤ ਨੂੰ ਛੱਡ ਲੈਣਗੇ ਹਰ ਰੋਜ਼ ਇੱਕ ਮਤ ਹੋਰ ਖੜਾ ਹੋ ਜਾਊਗਾ ਇੱਕ ਮਤ ਹੋਰ ਖੜਾ ਕਰਨਗੇ ਲੋਕ
ਨਿਤ ਇੱਕ ਮਤ ਮਿਟੈ ਉਠੈ ਹੈ ਨਿਤ ਇੱਕ ਮਤ
ਪੁਸਤਕਾਂ ਉੱਤੇ ਰੱਖ ਦੋ ਜੀ ਕਿਤੇ ਬਣਗੇ ਚੁੱਕਣਗੀਆਂ
ਨਿਤ ਇੱਕ ਮਤ ਮਿਟੈ ਉਠੈ ਹੈ ਨਿਤ ਇੱਕ ਮਤ
ਹਰ ਇੱਕ ਮਤ ਮਿਟਾ ਦੇਣਗੇ ਤੇ ਹਰ ਰੋਜ਼ ਇੱਕ ਮਤ ਨਵਾਂ ਪੈਦਾ ਕਰ ਲੈਣਗੇ
ਧਰਮ ਕਰਮ ਰਹਿ ਗਏ ਭਈ ਬਸਤਾ ਅਵਗਤ
ਧਰਮ ਦਾ ਕਰਮ ਮਿਟ ਜਾਏਗਾ ਧਰਤੀ ਹੋਰ ਦੀ ਦਸ਼ਾ ਹੋ ਜਾਏਗੀ
ਧਰਮ ਕਰਮ ਹੋ ਗਏ ਪਾਪ ਰਚਰੇ ਜਹਾਂ ਹੈ
ਧਰਮ ਚਲਾ ਜਾਏਗਾ ਜਿੱਥੇ ਕਿੱਥੇ ਪਾਪ ਫੈਲ ਜਾਏਗਾ ਪਾਪ ਬਹੁਤੇ ਹੋਣਗੇ ਜੀ
ਸ੍ਰਿਸ਼ਟ ਇਸ਼ਟ ਕਰ ਦੀਨ ਕਰਤ ਅਰਸ਼ਟ ਪੁਸ਼ਟ ਸਭ
ਆਪਣੇ ਇਸ਼ਟਾਂ ਨੂੰ ਜਾ ਕੇ ਥਾਨਸ਼ਟ ਜਗ ਭ੍ਰਸ਼ਟ ਹੋਇਆ ਡੂਬਦਾ ਵੀ ਜਗ ਇਸ਼ਟਾਂ ਦੇ ਥਾਨ ਭ੍ਰਸ਼ਟੇ ਜਾਣਗੇ ਧਾਰਮਿਕ ਸਥਾਨਾਂ ਤੇ ਬਹੁਤੇ ਪਾਪ ਹੋਣ ਲੱਗ ਜਾਣਗੇ ਇਸ਼ਟਾਂ ਦੇ ਥਾਨ ਭ੍ਰਸ਼ਟੇ ਜਾਣੇ ਥਾਨਸ਼ਟ ਜਗ ਭ੍ਰਸ਼ਟ ਇਹ ਸੰਕੇਤ ਗੁਰੂ ਗ੍ਰੰਥ ਸਾਹਿਬ ਨਾਲ ਦੀ ਨਾਲ ਦੇ ਸਾਰੇ ਪ੍ਰਮਾਣ ਦੇ ਕੇ ਸਾਰੇ ਪ੍ਰਮਾਣ ਮਿਲ ਜਾ ਰਹੇ ਇਹ ਹਾਲਤ ਐਸੀ ਹੋ ਲਿਖੀ ਹੋਈ ਹੈ ਤੇ ਐਸੀ ਕਰਮ ਦੀ ਦਸ਼ਾ ਹੋ ਜਾਣੀ ਹੈ
ਜਿਸ਼ਟ ਸ੍ਰਿਸ਼ਟ ਤੇ ਮਿਟੀ ਭਏ ਪਾਪਸ਼ਟ ਭ੍ਰਿਸ਼ਟ ਸਭ
ਕਰਮ ਅਰਿਸ਼ਟ ਪੁਸ਼ਟ ਸਭ ਅਰਿਸ਼ਟ ਨਾਲ ਪਾਪ ਦੇ ਬਹੁਤ ਪਾਪ ਕਰਨਗੇ ਵੱਡੇ ਵੱਡੇ ਪਾਪ ਤੇ ਵਿਸ਼ਿਸ਼ਟ ਬ੍ਰਿਸ਼ਟ ਤੇ ਮਿਟੀ ਭਾਵ ਐਸੀ ਸਮਾਂ ਆ ਜਾਣਾ ਕਹਿੰਦੇ ਮੀਂਹ ਪੈਣ ਤੇ ਹੋ ਜਾਣਗੇ ਇਹ ਵੀ ਹਾਲਤ ਹੋ ਜਾਣੀ ਹੈ ਬਾਰਿਸ਼ ਨਹੀਂ ਹੋਏਗੀ ਪਾਈ ਪਿਸ਼ਟ ਭ੍ਰਿਸ਼ਟ ਤਬ ਧਰਤੀ ਭ੍ਰਿਸ਼ਟੀ ਜਾਣੀ ਹੈ ਤੇ ਪਾਪਾਂ ਦਾ ਫਲ ਦੇਣ ਵਾਸਤੇ ਕਈ ਤਰ੍ਹਾਂ ਦੇ ਦੁੱਖ ਪੈਦਾ ਹੋ ਜਾਣਗੇ
ਇੱਕ ਇੱਕ ਨਿੰਦ ਹੈ ਇੱਕ ਕਹਿ ਹੱਸ ਚੱਲੇ
ਇਹ ਹਾਲਤ ਹੋ ਜਾਣੀ ਹੈ ਭਾਈ ਕਹਿੰਦੇ ਇੱਕ ਦੀ ਦੂਸਰਾ ਨਿੰਦਾ ਕਰੂਗਾ ਦੂਜਾ ਤੀਜੇ ਦੀ ਤੀਜਾ ਚੌਥੇ ਦੀ ਆਪਸ ਵਿੱਚ ਹੀ ਨਿੰਦਾ ਕਰਨਗੇ ਐਸੀ ਨਿੰਦਾ ਕਰਨਗੇ ਕਿ ਇੱਕ ਕਹਿ ਹੱਸ ਚੱਲੇ ਤੇ ਇੱਕ ਦੂਜੇ ਨੂੰ ਮਖੌਲ ਕਰਨਗੇ ਇੱਕ ਦੂਜੇ ਦੇ ਧਰਮਾਂ ਨੂੰ ਜਲੀਲ ਕਰਨਗੇ ਇੱਕ ਦੂਜੇ ਦੇ ਧਰਮਾਂ ਦੀ ਹਾਸੀ ਉਡਾਉਣਗੇ ਇੱਕ ਦੂਜੇ ਦੇ ਧਰਮਾਂ ਨੂੰ ਝੂਠਾ ਦਾਵ ਕਰਨਗੇ ਇਹ ਸਮਝ ਲਓ ਵੀ ਕਲਯੁਗ ਦੀ ਸੈਨਾ ਦਾ ਕੋਈ ਨਾ ਕੋਈ ਸੈਨਾਪਤੀ ਹੈ ਆਦਮੀ ਹੋ ਕੇ ਸੈਨਾਪਤੀ ਬਣ ਕੇ ਐਸਾ ਉਹ ਅਨਰਥ ਬੋਲੂ ਇਹੋ ਜਿਹੇ ਲੋਕ ਬਹੁਤ ਪੈਦਾ ਹੋ ਜਾਣਗੇ ਤੁਸੀਂ ਤਾਂ ਇੱਕ ਅੱਧੇ ਦੇ ਘੁਰਾਏ ਬੰਦੇ ਤਾਂ ਬਹੁਤ ਹੋਣੇ ਨੇ ਜੀ, ਬਹੁਤ ਹੀ ਪੈਦਾ ਹੋਣਗੇ ਐਸੇ ਲੋਕ ਜਿਹੜੇ ਝੂਠ ਕਰਨ ਬੋਲਣ ਵਾਲੇ
ਠੱਗੀਆਂ ਜਹਾਨ ਤਾਂ ਕਹੂ ਨਹੀਂ ਮੰਨਣ।
ਜਗ ਦੇ ਲੋਕਾਂ ਨੇ ਧਰਮ ਦੀ ਕਾਨ ਛੱਡ ਦੇਣੀ ਹੈ, ਕਿਸੇ ਦੀ ਕਾਨ ਕਨੌਟ ਨਹੀਂ ਮੰਨਣਗੇ।
ਸਤਮਾ ਚ ਕੇ ਨਿੰਦ ਨੀਚੂ ਚਹਿ ਸਮਝਣ।
ਐਸੀ ਹਾਲਤ ਹੋ ਜਾਣੀ ਹੈ ਆਪਣੀ ਬਾਪ ਦੀ ਆਪਣੀ ਮਾਂ ਦੀ ਖੁਦ ਉਹਨਾਂ ਦੀ ਔਲਾਦ ਨਿੰਦਿਆ ਕਰੂਗੀ, ਇਹ ਮੇਰਾ ਬਾਪ ਆ ਜਾ, ਇਹ ਮੇਰੀ ਮਾਂ ਇਹੀ ਜੀ ਹੈ। ਸਾਹਿਬ ਸਿੰਘ ਜੀ ਗੁਰਮਤਿ ਸਿਧਾਂਤਾਂ ਵਿੱਚ ਇਹ ਗੱਲ ਸਪਸ਼ਟ ਹੈ। ਭਾਈ ਗੁਰਦਾਸ ਜੀ ਇਹ ਗੱਲ ਨੂੰ ਲਿਖਦੇ ਹਨ, ਕਾਮਣ ਕਾਮਣੇ ਆ ਰਹੇ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈਂ ਸਾਰਿਆਂ ਦੀ ਰਾਇਣਾ ਮਾਂ ਪਿਓ ਸਨ। ਇਹੋ ਸਾਹਿਬ ਸਿੰਘ ਜੀ ਕਹਿੰਦੇ ਮਾਤਾ ਪਿਤਾ ਦੀ ਮਤਲਬ, ਖਾਸ ਕਰਕੇ ਮਾਂ ਦੀ ਮਤਲਬ ਭਾਈ ਸਾਹਿਬ ਇੱਕ ਜਗ੍ਹਾ ਲਿਖਦੇ ਹਨ, ਕਹਿੰਦੇ ਜੇ ਮਾਂ ਹੋਵੇ ਯਾਰ ਨੇ ਕਿਉਂ ਪੁੱਤ ਬਤਾਰੇ। ਮਾਤਾ ਕਿਹੋ ਜੀ ਹੋਵੇ, ਜਿਵ ਚਾਰ ਨਹੀਂ ਹੋਵੇ ਕਿਸੇ ਦੀ, ਲੇਕਿਨ ਪੁੱਤ ਦਾ ਹੱਕ ਨਹੀਂ ਕਿ ਆਪਣੀ ਮਾਂ ਨੂੰ ਕਹੇ ਵੀ ਮੇਰੀ ਮਾਂ ਇੱਕ ਜੀ ਹੈ। ਪੁੱਤ ਦਾ ਹੱਕ ਨਹੀਂ ਹੈ, ਜਿਹਦਾ ਹੱਕ ਹੈ ਉਹ ਰੋਕੇ, ਉਹਦਾ ਪਤੀ ਰੋਕੇ ਤੇ ਉਹਨੂੰ ਜਨ ਦੇ ਭਾਵੇਂ ਉਹਨੂੰ ਪ੍ਰੇਮ ਦੇ ਨਾਲ ਸਮਝਾਵੇ, ਉਹਦਾ ਹੱਕ ਹੈ। ਪੁੱਤ ਦਾ ਹੱਕ ਪ੍ਰੇਮ ਦੇ ਨਾਲ ਤਾਂ ਰੋਕ ਸਕਦਾ ਹੈ, ਲੇਕਿਨ ਲੋਕਾਂ ਚ ਨਿੰਦਾ ਨਹੀਂ ਮਾਂ ਦੀ ਕਰ ਸਕਦਾ। ਜੇ ਮਾਂ ਹੋਵੇ ਯਾਰ ਨਹੀਂ ਕਿਉਂ ਪੁੱਤ ਪਤਾਰੇ, ਗਾਂ ਹੀ ਮਾਰ ਕੇ ਨਿਕਲਿਆ ਫਿਰ ਪਾਰ ਨਾ ਮਾਰੇ, ਜੇ ਫਿਰ ਵਾਹ ਕਰ ਹੰਢਣਾ ਸਤ ਰੱਖੇ ਨਾਰੇ। ਤੇ ਇਸ ਪ੍ਰਕਾਰ ਸਾਹਿਬ ਜੀ ਕਹਿੰਦੇ ਜੇ ਕਿਸੇ ਦਾ ਪਤੀ ਕੋਈ ਬਦਚਲਣ ਹੋਵੇ ਤਾਂ ਉਸ ਔਰਤ ਨੂੰ ਆਪਣੇ ਪਤੀ ਵੱਲ ਵੇਖ ਕੇ ਆਪਣਾ ਜੀਵਨ ਪਾਪ ਕਰਨ ਵਿੱਚ ਗਰਕ ਨਹੀਂ ਕਰਨਾ ਤੇ ਆਪਣੇ ਜੀਵਨ ਨੂੰ ਸੰਭਾਲ ਕੇ ਰੱਖਣਾ, ਤਾਂ ਜਿੱਥੇ ਕਿਤੇ ਹੋਵੇ ਆਪਣੇ ਪਤੀ ਦੀ ਰੱਖਿਆ ਕਰਨ ਵਾਸਤੇ ਉਹਨੂੰ ਮੋੜਨ ਵਾਸਤੇ ਯਤਨ ਕਰਨਾ, ਅੱਤ ਪਿਆਰਾ ਪਵੇ ਖੂਹ ਕਿਉਂ ਸੰਗਮ ਕਰਨਾ, ਸਾਧਨ ਕਰਨਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਤਾਤ ਮਾਤ ਕੀ ਨਿੰਦ ਕਰੂਗਾ ਨੀਚ ਨੀਚ ਪੁਰਸ਼ ਨੀਚ ਕੁਛ ਹੈ ਸਮਝਾਉਣ, ਨੀਚ ਕੁਛ ਇੱਕੋ ਸਾਰ ਕਰ ਦੇਣੀ ਹੈ ਸਾਰੀ ਪ੍ਰਜਾ, ਕਹਿੰਦੇ ਬਰਾਬਰਤਾ ਲੈ ਦੇਣੀ ਹੈ, ਇੱਕੋ ਸਾਰ ਦੀ ਗੱਲ ਦਾ ਪ੍ਰਚਾਰ ਹੋ ਜਾਏਗਾ।
ਪਰਮ ਕੋਬਰ
ਵੀ ਚਲਾ ਜਾਏਗਾ, ਸਾਰੀ ਖਲਕ ਇੱਕ ਰੂਪ ਹੋ ਜਾਏਗੀ।
ਕੱਟਾ ਚੰਦ ਕਰੇ ਪਾਪ ਅਨੇਕ ਨਾ ਇੱਕ ਧਰਮ ਕਰੇ ਨਰ ਕਰੇ ਨਰ,
ਕੁਛ ਅਨੇਕਾਂ ਪਾਪ ਕਰਨ, ਕਹਿੰਦੇ ਧਰਮ ਇੱਕ ਵੀ ਨਹੀਂ ਕਰੇਗਾ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਮਿਟ ਗਿਆ ਹੈ ਸਭ ਕਸ਼ਟ ਕਰਮ ਕੇ ਧਰਮ ਧਨ ਘਰ,
ਹਟ ਕਰਮੀ ਬ੍ਰਹਮ ਹੁੰਦੇ ਸਭ ਤਰ੍ਹਾਂ ਦੇ ਛੇ ਕਰਮਾਂ ਦੇ ਧਰਮ ਘਰ ਘਰ ਤੋਂ ਮਿਟ ਜਾਣਗੇ ਜੀ।
ਮੈਂ ਸੁਕ੍ਰਿਤ ਕਮਾਇਆ ਹੈ ਅਪਗਤ ਗਿਆ ਹੈ ਅਮਰ ਲੋਕ ਗਿਆ ਹੈ ਨਾ ਮਰ,
ਕਰਮ ਨਹੀਂ ਕਮਾਉਣਗੇ ਨੀਚ ਦਸ਼ਾ ਵਿੱਚ ਜਾਣਗੇ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ ਧਰਮ ਦੇ ਸਾਰੇ ਲੋਕਾਂ ਦੇ।
ਧਰਮ ਨਾ ਕਰੇ ਏਕ ਅਨੇਕ ਪਾਪ ਕਹਿ ਸਭ,
ਤੇ ਇਉਂ ਸਾਹਿਬ ਸਿੰਘ ਜੀ ਨੈ ਸੁਕਰਤ ਕਮਾਇਆ ਅਧੋਗਤ ਜਾਣਿਆ, ਪੁੰਨ ਕਰਮ ਨਹੀਂ ਕਰਨਗੇ, ਅਧੋਗਤੀ ਨੂੰ ਜਾਣਗੇ, ਨੀਚ ਲੋਕ ਨੂੰ ਜਾਣਗੇ ਤੇ ਇਸ ਪ੍ਰਕਾਰ ਅਮਰ ਲੋਕ ਜਹਿ ਨਾ ਮਰ, ਸ੍ਰੇਸ਼ਟ ਪੁਰਸ਼ ਜਿਹੜੇ ਦੇ ਦਿਨ ਉਹ ਵੀ ਅਮਰਪੁਰੀ ਵਿੱਚ ਨਹੀਂ ਜਾਣਗੇ, ਕਰਮ ਅੰਦਰੋਂ ਥੋਥੇ ਹੋ ਜਾਣੇ ਨੇ।
ਧਰਮ ਨਾ ਕਰੇ ਏਕ ਅਨੇਕ ਪਾਪ ਕਹਿ ਸਭ,
ਧਰਮ ਦਾ ਕੰਮ ਇੱਕ ਵੀ ਨਹੀਂ ਕਰੇਗਾ, ਪਾਪ ਨੂੰ ਸਾਰੇ ਕਰਨਗੇ।
ਲਾਗ ਦੇ ਚ ਤਹਿ ਤਿਰੇ ਸਕਲ ਜਗ,
ਇੱਕ ਪੁਰਸ਼ ਵੀ ਧਰਮ ਨਹੀਂ ਕਰੇਗਾ, ਸਾਰੇ ਪੁਰਸ਼ ਅਨੇਕਾਂ ਪਾਪ ਕਰਨਗੇ ਜੀ।
ਪਾਪ ਕਮਾ ਹੈ ਦੁਰਗਤ ਕਹਿ ਪਾਪ ਸਮੁਖ ਜਹਿ ਨਾ ਕਰ,
ਸਾਰਾ ਜਗ ਲੱਜਾ ਤੋਂ ਲੱਜਾ ਨੂੰ ਦੇਖ ਕੇ ਨਿਰਾਟ ਹੋ ਕੇ ਫਿਰੇਗਾ, ਪਾਪ ਕਰਦੇ ਹੋਏ ਦੁਰਗਤੀ ਪਾਉਣਗੇ, ਪਾਪ ਸਮੁੰਦਰ ਤੋਂ ਤਰ ਕੇ ਪਾਰ ਨਹੀਂ ਹੋਣਗੇ ਜੀ। ਜਗ੍ਹਾ ਜਗ੍ਹਾ ਚ ਨਵੇਂ ਮਤ ਚੱਲਣਗੇ, ਧਰਮ ਦਾ ਦੌਰ ਹੀ ਉੱਠ ਜਾਏਗਾ, ਐਸੀ ਹਾਲਤ ਸੰਸਾਰ ਦੀ ਬਣ ਜਾਏਗੀ।
ਗੁਰਤ ਜਹਿ ਕਹਿ ਗੁਰਦੇ ਗੁਰ ਜੀ ਪਾਪ ਭਇਓ ਸਿਰ ਮਾਉਣ,
ਧਰਮ ਜਿੱਥੇ ਜਿੱਥੇ ਲੁਕ ਜਾਏਗਾ ਪਾਪ ਹੀ ਸਾਰੀ ਜਗ੍ਹਾ ਸਿਰ ਤਾਜ ਹੋ ਜਾਊਗਾ, ਸਰ ਪਾਪ ਸਿਰ ਤੇ ਬੈਠ ਜਾਏਗਾ।
ਨਾ ਵੋ ਪਤੀ ਛੰਦ ਜਹਿ ਤਹਿ ਕਰਨ ਲੱਗੇ ਸਭ ਪਾਪਨ, ਧਰਮ ਕਰਨ ਤਜ ਕਰ ਹਰ ਜਾਪਨ,
ਜਿੱਥੇ ਕਿੱਥੇ ਸਭ ਲੋਕ ਪਾਪ ਹੀ ਕਰਨਗੇ, ਧਰਮ ਦੇ ਕਰਨ ਤੇ ਪਰਮੇਸ਼ਵਰ ਦੇ ਜਾਪ ਨੂੰ ਛੱਡ ਕੇ ਸਾਰੇ ਹੀ ਕੀ ਕਰਨਗੇ, ਪਾਹਨ ਕੋ
ਪਾਹਨ ਕੋ ਸੋ ਕਛੋ ਬੰਧਨ, ਡਾਰਕ ਧੂਪ ਦੀਪ ਸਿਰ ਚੰਦਨ,
ਪੱਥਰਾਂ ਦੇ ਸਿਰਾਂ ਚ ਚੰਦਨ ਛਿੜਕਣਗੇ, ਪੱਥਰਾਂ ਨੂੰ ਨਹਾਉਣਗੇ, ਪੱਥਰਾਂ ਨੂੰ ਮੱਥੇ ਟੇਕਣਗੇ, ਪਾਣ ਕੋ ਤਤ ਸਭ ਬੰਧਨ ਨਮਸਕਾਰਾਂ ਕਰਨਗੇ, ਜਾਤ ਧੂਪ ਦੀਪ ਧੂਪ ਵੀ ਉੱਥੇ ਦਿਖਾਉਣਗੇ, ਦੀਵੇ ਵੀ ਬਾਲਣਗੇ, ਸਿਰ ਦੇ ਚਿੰਤਨ ਵੀ ਪਾਉਣਗੇ।
ਜਹ ਚਹ ਧਰਮ ਕਰਮ ਕਰ ਭਗਤ ਉਠ ਉਠ ਪਾਪ ਕਰਮ ਸਭ ਲਾਗਤ।
ਜਿੱਥੇ ਕਿਤੇ ਧਰਮ ਦੇ ਕਰਮ ਨੂੰ ਛੱਡ ਕੇ ਭੱਜੇ ਫਿਰਨਗੇ, ਉਠ ਉਠ ਕਰਕੇ ਪਾਪਾਂ ਦੇ ਕੰਮਾਂ ਵਿੱਚ ਲੱਗਣਗੇ।
ਜਹ ਚਹ ਭਈ ਧਰਮਗਤ ਲੋਪਨ ਪਾਪਾ ਲੱਗੀ ਚੌਗਨੀ ਓਪਨ।
ਨਾ ਪ੍ਰਥਾ ਧਰਮ ਦੀ ਗਤੀ ਲੋਕ ਹੋ ਜਾਏਗੀ, ਪਾਪ ਨੂੰ ਚੌਗਣੀ ਸੋਭਾ ਮਿਲੇਗੀ, ਪਾਪ ਨੂੰ ਪਾਪ ਕਰਨ ਵਾਲੇ ਦੀ ਸੋਭਾ ਵਧਦੀ ਜਾਏਗੀ। ਇਸ ਪ੍ਰਕਾਰ ਪਾਚਕ ਦੇ ਲਕਸ਼ਣ ਹੋਣਗੇ ਜੀ।
ਭਾਗਿਓ ਧਰਮ ਪਰਮ ਕਦੇ ਆਪਣਾ, ਜਾਨ ਘੂਤੋਂ ਲਖਾ ਇਹ ਸੁਪਨਾ। ਭਾਗਿਓ ਧਰਮ ਪਰਮ ਕਦੇ ਆਪਣਾ, ਜਾਨ ਘੂਤੋਂ ਲਖਾ ਇਹ ਸੁਪਨਾ।
ਧਰਮ ਆਪਣਾ ਭੁਲੇਖਾ ਜਾ ਛੱਡ ਕੇ ਐਵੇਂ ਝਲਕ ਮਾਤਰ ਕਹਿੰਦੇ ਉਹ ਛੱਡ ਕੇ ਸੰਸਾਰ ਨੂੰ ਨਸ ਜਾਏਗਾ, ਜਾਨ ਘੂਤੋਂ ਲਖਾ ਇਹ ਸੁਪਨਾ। ਧਰਮ ਦੀ ਦਸ਼ਾ ਜਗਤ ਵਿਚ ਇਉਂ ਹੋਜੂ ਕਿ ਜਿਵੇਂ ਕੋਈ ਸੁਪਨਾ ਜਾ ਹੀ ਹੁੰਦਾ ਹੈ, ਧਾਰਮਿਕ ਸੁਪਨਾ ਬਣ ਜਾਏਗਾ।
ਸਭ ਸੰਸਾਰ ਕਦੀ ਤ੍ਰੀ ਆਪਣ, ਮੰਤਰ ਕੁਮੰਤਰ ਲੱਗੇ ਮੇਰੇ ਗਿਆਪਨ।
ਇਹ ਸਾਰਾ ਸੰਸਾਰ ਆਪਣੀ ਵਿਆਹਤਾ ਇਸਤਰੀ ਨੂੰ ਛੱਡਣ ਦੇ ਪੱਖ ਵਿੱਚ ਹੋ ਜਾਏਗਾ। ਬਹੁਤ ਹੀ ਗਿਣਤੀ ਉਹਨਾਂ ਪਾਪੀ ਲੋਕਾਂ ਦੀ ਹੋ ਜਾਣੀ ਹੈ ਜਿਹੜੀਆਂ ਆਪਣੀਆਂ ਔਰਤਾਂ ਨੂੰ ਕਹਿਣਗੇ ਵੀ ਰੱਖਣੀ ਨਹੀਂ, ਛੱਡਣੀ ਹੈ। ਇਸ ਪ੍ਰਕਾਰ ਕਹਿੰਦੇ ਜੀਵ ਇਕੱਠੇ ਹੋ ਕੇ ਖੋਟੇ ਮੰਤਰਾਂ ਨੂੰ ਜਪਣ, ਖੋਟਾ ਜਾਪ ਕਰਨਗੇ, ਇਹ ਹਾਲਤ ਸੰਸਾਰ ਦੀ ਹੋਣੀ ਹੈ।
ਕਿਉਂ ਤੁਸੀਂ ਘੋਰ ਪ੍ਰਚੁਰ ਪਇਓ ਪਾਪ, ਕੋਊ ਨਾ ਜਾਪ ਸਕੇ ਹਰ ਜਾਪ।
ਘੋਰ ਪਾਪ ਪ੍ਰਚਾਰ ਹੋ ਜਾਏ, ਹਰੀ ਜਾਪ ਨੂੰ ਕੋਈ ਨਹੀਂ ਜਪੇਗਾ।
ਧਰਮ ਕ੍ਰਿਆ ਸਭ ਗਿਆ ਚਲ ਪਈ, ਧਰਮ ਕ੍ਰਿਆ ਗਿਆ ਜਗ ਤੇ ਗਈ।
ਪਾਪ ਦੀ ਕ੍ਰਿਆ ਸਭ ਥਾਂ ਚਲੀ ਜਾਏਗੀ, ਧਰਮ ਦੀ ਮਰਿਆਦਾ ਇਸ ਜਗਤ ਤੋਂ ਖਾਲਸਾ ਦੀ ਲੋਪ ਹੁੰਦੀ ਜਾਏਗੀ। ਐਸੀ ਹਾਲਤ ਇਹ ਸਾਸ ਵਿੱਚ ਹੋਣੀ। ਕਬੀਰ ਸਾਹਿਬ ਦੇ ਇਤਿਹਾਸ ਵਿਚ ਇੱਕ ਗੱਲ ਇੱਕ ਪੱਖ ਵਿਚ ਵਿਦਵਾਨ ਮੰਨਦੇ ਹੈ, ਇੱਕ ਪੱਖ ਵਿਚ ਉਹਨਾਂ ਦੀ ਨੂੰਹ ਦੀ ਗੱਲ ਮੰਨਦੇ ਹੈ, ਪਰ ਕਬੀਰ ਸਾਹਿਬ ਜੀ ਦੀ ਆਪਣੀ ਗੱਲ ਹੈ ਜਿਹੜੀ ਉਹ ਗੁਰਬਾਣੀ ਦੁਆਰਾ ਵਧੇਰੇ ਪ੍ਰਸਾਰ ਹੁੰਦੀ ਹੈ। ਲੋਹੀ ਤੋਂ ਪਹਿਲਾਂ ਕਬੀਰ ਦਾ ਵਿਆਹ ਇੱਕ ਹੋਰ ਔਰਤ ਨਾਲ ਹੋਇਆ ਸੀ, ਤੇ ਉਹ ਨਾ ਤਾਂ ਵਸਤਰਾਂ ਦੀ ਸਫਾਈ ਰੱਖਦੀ ਸੀ, ਬੋਲਣ ਦੇ ਵਿਚ ਭੌਵੀ ਬਹੁਤ ਸੀ, ਆਏ ਗਏ ਸਾਧੂ ਸੰਤਾਂ ਦੇ ਵਿਚ ਚੰਗੀ ਚੜ ਲਾਉਂਦੀ ਸੀ। ਉਹ ਕਬੀਰ ਤੰਗ ਹੋ ਗਿਆ, ਪਰ ਤੰਗ ਹੋ ਕੇ ਉਹਨੂੰ ਛੱਡਿਆ ਨਹੀਂ, ਕਹਿੰਦਾ ਛੱਡਣਾ ਤਾਂ ਨਹੀਂ ਹੈ। ਤੇ ਉਸੇ ਤਰ੍ਹਾਂ ਕਬੀਰ ਨੇ ਆਪਣਾ ਸਮਾਂ ਗੁਜ਼ਾਰਿਆ, ਪਰ ਬਹੁਤ ਤੰਗ ਹੋਇਆ, ਪਰਮੇਸ਼ੁਰ ਨੇ ਐਸੀ ਕਿਰਪਾ ਕੀਤੀ ਤੇ ਉਹਨੂੰ ਆਪਣੇ ਕੋਲ ਬੁਲਾਇਆ, ਸਮਝ ਗਏ ਨਾ, ਯਾਨੀ ਉਹ ਮਰ ਗਈ। ਐਕਟਰ ਜ਼ਿਆਦਾ ਸਮਝਿਆ ਹੋਊਗੀ ਮਰ ਗਈ ਕਹਿਣ ਨਾਲ, ਤੇ ਜਿਸ ਵੇਲੇ ਉਹ ਮਰ ਗਈ, ਕਬੀਰ ਸਾਹਿਬ ਦੀ ਦੂਸਰੀ ਸ਼ਾਦੀ ਹੋ ਰਹੀ ਲੋਹੀ ਨਾਲ, ਤੇ ਉਸ ਵੇਲੇ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ, ਹੁਣ ਇਹ ਤਾਂ ਗੱਲ ਆਏਗੀ, ਹੁਣ ਸਮਾਂ ਆਪਣੇ ਕੋਲ ਇੰਨਾ ਨਹੀਂ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਇੱਕ ਨਾਲ ਖੋਲਦੇ ਜਾਈਏ। ਉਹਨੇ ਕਿਹਾ ਵੀ ਭਲਾ ਹੋਇਆ ਜੇ ਮੇਰੀ ਪਹਿਲੀ ਬਈ ਨੂੰ ਮਰ ਗਈ, ਨਾ ਪਹਿਲੀ ਕਲੂਪ ਕੁਜਾਤ ਕੁਲੱਖਣੀ, ਇਹ ਸਹੁਰੇ ਕਹੀਏ ਗੁਰੂ ਦਾ ਪੇਕਿਆਂ ਨੇ ਵੀ ਕਹਿੰਦਾ ਗੁਰੂ ਜੀ ਕਦੀ ਸਹੁਰੇ ਤੇ ਕੁੜੀ ਨਹੀਂ ਸੀ। ਹੁਣ ਲੋਹੀ ਨੂੰ ਕਹਿੰਦਾ ਜੁਗ ਜੁਗ ਜੀਵੋ ਤੇਰੀ ਰੱਬ ਕੀ ਝੜੀ ਜਿਹੜੀ ਹੋਣ ਵਾਲੀ ਹੈ, ਨਾ ਕਹਿੰਦਾ ਤਾਂ ਜੁਗੋ ਜੁਗ ਜਿਉਂਦੀ ਰਹੇ, ਮੇਰੇ ਜਿੰਨੀ ਉਮਰ ਹੋਵੇ ਦੀ ਉਹਦੇ ਨਾਲ ਇੰਨਾ ਪ੍ਰੇਮ ਹੈ। ਪਰ ਉਹ ਜਿਹੜੀ ਖੋਟੇ ਲੱਗਣਾ ਵਾਲੀ ਸੀ ਛੱਡੀ ਤਾਂ ਨਹੀਂ ਹੈ, ਗੱਲ ਤਾਂ ਇਹ ਰਹਿਣੀ ਆ, ਆਪਾਂ ਕਲਯੁਗ ਦੇ ਲੱਛਣ ਚ ਨਹੀਂ ਆਇਆ ਕਬੀਰ ਛੱਡੀ ਨਹੀਂ। ਹਾਂ ਔਰਤ ਆਪੇ ਛੱਡ ਕੇ ਚਲੀ ਜਾਏ ਉਹ ਵੀ ਸਾਡੇ ਸਿਰ ਦੋਸ਼ ਨਹੀਂ ਹੋਣਾ, ਲੇਕਿਨ ਆਪ ਨਹੀਂ ਤਿਆਗਣਾ। ਤੇ ਇਉਂ ਸਾਧ ਸਿੰਘ ਜੀ ਦੋ ਚੀਜ਼ਾਂ ਕਦੇ ਤਿਆਗਣ ਵਾਲੀਆਂ ਨਹੀਂ ਹੁੰਦੀਆਂ। ਬਸੰਤ ਪਾਤਸ਼ਾਹ ਨੇ ਇੱਥੇ ਕਿਹਾ ਤਾਂ ਧਿਆਨ ਦੇ ਨਾਲ ਇਸ ਪੱਖ ਵਿੱਚ ਸੁਣੋ, ਉਹਦੇ ਤੇ ਅਮਲ ਕਰਨ ਵਾਲੀ ਗੱਲ ਹੈ। ਤੇ ਤੁਰੇ ਜਾਂਦੇ ਸੀ, ਧੋਬੀ ਨੇ ਮਾਰਿਆ ਮਿਹਣਾ, ਧੋਬਣ ਨੂੰ ਕੁੱਟਣ ਲੱਗਿਆ ਹੋਇਆ ਰਾਮ ਚੰਦਰ ਜੀ ਤੁਰੇ ਜਾਂਦੇ ਸੀ, ਖੜ ਗਏ, ਕਹਿਣ ਲੱਗੇ ਭਾਈ ਨੂੰ ਕਿਉਂ ਕੁੱਟਦਾ? ਕਹਿੰਦਾ ਸੱਚ ਜੀ ਤੁਸੀਂ ਕੀ ਲੈਣਾ ਸਾਡੇ ਜੋ, ਬਹੁਤ ਪੁੱਠਾ ਬੋਲਿਆ। ਰਾਮ ਚੰਦਰ ਜੀ ਚੁੱਪ ਕਰ ਦਇਆ ਸੀ, ਉਹਨੂੰ ਕਹਿੰਦਾ ਗੱਲ ਸੁਣ ਲੈ ਧਿਆਨ ਨਾਲ, ਕਹਿੰਦਾ ਇਹ ਤੂੰ ਰਾਮ ਚੰਦਰ ਨੂੰ ਨੀ ਤੈਨੂੰ ਰੱਖ ਲਓ, ਕਹਿੰਦਾ ਰਾਤ ਦੇ ਘਰ ਇੰਨਾ ਤੇ ਰਹਿ ਕੇ ਆ ਗਈ ਫੇਰ ਵੀ ਬਾਹਰ ਲਈ, ਕਹਿੰਦਾ ਮੈਂ ਤਾਂ ਵੱਢ ਕੇ ਟੁਕੜੇ ਕਰਕੇ ਤੈਨੂੰ ਨਲੀ ਚ ਰੋੜ ਦਿੱਤਾ। ਰਾਮ ਚੰਦਰ ਜੀ ਕਹਿੰਦੇ ਲਸਣ ਚੱਲ ਤੁਰ ਚਲੇ ਚੁ ਸਾਰੀ ਨੀ ਜਾਂਦੀ ਕਰ, ਕਹਿੰਦੇ ਇੱਕ ਧੋਬੀ ਦੀ ਨਗਾਹ ਚ ਕਹਿੰਦਾ ਲਿਖ ਕੇ ਮੈਂ ਜਾਂ ਅਸੀਂ ਤੈਨੂੰ ਛੱਡਣ ਬਣਾ ਛੱਡਣ ਜਾਂਦਿਆਂ ਹੋਇਆ ਦੋਨੇ ਭਰਾ ਜਾਂਦੇ ਨੇ, ਇੱਕ ਬਲਦਾਂ ਦੇ ਵੀ ਲੋਹੇ ਦੇ ਬੂਟ ਪਾਏ ਹੋਏ ਸੰਜੋਰ ਚਾੜੇ ਹੋਏ, ਗੋਡਿਆਂ ਤੱਕ ਆਪਣੇ ਵੀ ਜ਼ਿਮੀਂਦਾਰ ਦੇ ਲੋਹੇ ਦਾ ਫੜਾ ਕੁਛ ਦੇਖ ਕੇ ਹੈਰਾਨ ਹੋ ਕੇ ਕਹਿੰਦੇ ਬਾਈ ਜ਼ਿਮੀਂਦਾਰ ਕਿਹਾ ਜਾਏ ਹੁਣ ਕਹਿੰਦੇ ਭਾਈ ਗੱਲ ਸੁਣ ਕਹਿੰਦਾ ਹਾਂਜੀ ਉਹਨੇ ਹਰ ਖੜਾਤਾ ਵੀ ਨਾਲੇ ਆਰਾਮ ਲੈ ਲੈਣੇ ਸੰਤਾਂ ਦੇ ਦਰਸ਼ਨ ਕਰ ਲੈਣੇ ਮੱਥਾ ਟੇਕਿਆ ਕਹਿੰਦੇ ਆਮ ਕੀ ਹੁਕਮ ਹੈ ਕਹਿੰਦੇ ਵੀ ਇਹ ਲੋਹਾ ਇੰਨਾ ਚੱਕਿਆ ਕਹਿੰਦੇ ਜੀ ਇੱਥੇ ਸੱਪ ਬਹੁਤੇ ਵਿਹੋ ਵਾਲੇ ਗੰਗ ਮਾਰਦੇ ਜਾਨ ਕੱਢ ਦਿੰਦੇ ਆ ਇਸ ਲਈ ਬਚਾਅ ਵਾਸਤੇ ਲੋਹੇ ਚ ਗੰਗ ਮਾਰਦਾ ਸਕੀ ਹੁੰਦਾ ਉਹ ਕਹਿੰਦੇ ਭੋਲਿਆ ਇਹ ਜੀ ਦੋਸ਼ਾਂ ਵਾਲੀ ਧਰਤੀ ਜਿਹਦੇ ਚ ਇੰਨੇ ਸੱਪ ਥੂਹੇ ਨੇ ਧਰਤੀ ਦਾ ਘੱਟ ਹੈ ਉਹਦਾ ਮੁੱਲ ਨਹੀਂ ਸੀ ਲੈਣੀ ਪੈਂਦੀ ਤੂੰ ਇੱਥੇ ਛੱਡ ਕੇ ਹੋਰ ਤੋਂ ਬਾਅਦ ਕਹਿੰਦਾ ਵਾਹ ਵੀ ਵਾਹ ਸੰਤ ਜੀ ਵਧੀਆ ਸਿੱਖਿਆ ਦੇਣ ਲੱਗੇ ਆ ਕਹਿੰਦਾ ਕੋਈ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ ਨਾ ਰਾਮ ਚੰਦਰ ਸੁਣ ਕੇ ਪੈਰਾਂ ਹੇਠ ਦੀ ਜ਼ਮੀਨ ਖਿਸਕਣ ਲੱਗ ਪਈ ਵੀ ਇਹ ਜੱਟ ਵੀ ਮੈਨੂੰ ਮੂਰਖ ਕਹਿ ਰਿਹਾ ਕਹਿੰਦੇ ਭਾਈ ਰਾਮ ਚੰਦਰ ਕਿਉਂ ਮੂਰਖ ਹੈ ਉਹਨੂੰ ਕਿਹੜਾ ਪਤਾ ਸੀ ਇਹ ਰਾਮ ਚੰਦਰ ਉਹ ਕਹਿੰਦਾ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ ਵੀ ਇੱਕ ਧੋਬੀ ਦਾ ਜਿਹੜਾ ਸੁਣ ਕੇ ਘਰ ਵਾਲੇ ਨੂੰ ਛੱਡ ਆਇਆ ਸੀ ਸੱਚ ਜੀ ਕੰਨ ਖੋਲ ਕੇ ਸੁਣ ਲਿਆ ਦੋ ਚੀਜ਼ਾਂ ਛੱਡਣ ਵਾਲੇ ਨਹੀਂ ਹੁੰਦੀਆਂ ਭਾਵੇਂ ਲੱਖਾਂ ਦੋਸ਼ ਹੋਣ ਸੁਧਾਰੇ ਜਾ ਸਕਦੇ ਨੇ ਛੱਡੇ ਨਹੀਂ ਜਾ ਸਕਦੇ ਇਹ ਕੀ ਕਹਿੰਦੇ ਤਾਂ ਧਰਤੀ ਜਿੰਨਾ ਮਰਜ਼ੀ ਦੋਸ਼ ਹੋਵੇ ਸੁਧਾਰੋ ਇੱਕ ਘਰ ਵਾਲੇ ਚ ਜਿੰਨਾ ਮਰਜ਼ੀ ਦੋਸ਼ ਹੋਵੇ ਉਹਨੂੰ ਸੁਧਾਰੀ ਦਾ ਉਹਨੂੰ ਛੱਡੀ ਦਾ ਨਹੀਂ ਹੁੰਦਾ ਇਹ ਉਸ ਵੇਲੇ ਕਹਿੰਦੇ ਲਕਸ਼ਮਣ ਜਾ ਲਿਆ ਜਾ ਕੇ ਅੱਗੇ ਤੋਂ ਕੋਈ ਕੁਛ ਕਹੀ ਜਾਵੇ ਲੋਕਾਂ ਨੇ ਵੀ ਡੁੱਬੋ ਕਹਿੰਦੇ ਵਾਪਰੇ ਬਹੁਤ ਲੋਕ ਨੇ ਕੀ ਕਾਨ ਇਹੋ ਸਾਹ ਸੰਗੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਹਾਲਤ ਹੋਏਗੀ ਵਿਆਹਤਾ ਇਸਤਰੀਆਂ ਨੂੰ ਤਿਆਗਣਗੇ ਪਤੀ ਇਹ ਇਸਤਰੀਆਂ ਵੀ ਆਪਣੇ ਪਤੀਆਂ ਨੂੰ ਤਿਆਗਣਗੀਆਂ ਸਮਾਨ ਬਾਤ ਹੈ ਤੇ ਅਗਲਾ ਛੰਦ ਹੈ ਸਮਾਨ ਸਮਾਪਤੀ ਦੇ ਨੇੜੇ ਹੈ ਆਪਾਂ ਕੁਝ ਪੰਕਤੀਆਂ ਨੇ ਕਿਹਦੇ ਨਾਲ ਸਮਾਪਤ ਕਰਦੇ ਹਾਂ
ਅੜਿੱਲ ਦੂਜਾ ਜਹਾਂ ਤਹਾਂ ਧਰਮ ਉਪਜਿਆ
ਜਾਨਕ ਦੇਖਿਆ ਧਰਮ ਪੈਦਾ ਹੋ ਜਾਏਗਾ
ਜਾਨਕ ਧਰਮ ਪੰਥ ਕਰ ਭਜਿਆ
ਜਾਨੋ ਪੰਥ ਥੰਗ ਲਾ ਕੇ ਧਰਮ ਬਣ ਜਾਏਗਾ
ਮੂਰਖ ਕਹਿੰਦਾ ਪੁਰਖ ਅਪਾਵਨ
ਜਿੱਥੇ ਕਿਤੇ ਦੇਖੋਗੇ ਕਿ ਉਹ ਸਾਸ ਜੀ ਪਾਪ ਦੇ ਵਿੱਚ ਡੋਲਦੇ ਫਿਰਨਗੇ
ਲਾਭ ਕਟਹੀ ਧਰਮ ਪੁਤਾਵਨ
ਤੇ ਧਰਮ ਨੂੰ ਆਪਣੇ ਦਾਵ ਤੇ ਲਾਣ ਕੇ ਭਾਵ ਧਰਮ ਦਾ ਦਾਵ ਕਿਤੇ ਵੀ ਨਹੀਂ ਲੱਗੇਗਾ ਮਹਾਨੀ ਚ ਲੋਕ ਜਿੱਥੇ ਕਿੱਥੇ ਉਹ ਫਿਰਦੇ ਹੋਣਗੇ ਧਰਮ ਦਾ ਡਰ ਹੀ ਲੱਗੇਗਾ
ਅਖਾੜ ਅਨਰਥ ਬਤਾਵਤ
ਤੇ ਇਹ ਵੀ ਇੱਕ ਕਲਯੁਗ ਦੀ ਨਿਸ਼ਾਨੀ ਹੋਊਗੀ ਵੀ ਅਰਥਾਂ ਨੂੰ ਛੱਡ ਕੇ ਅਨਰਥ ਕਰਿਆ ਕਰਨਗੇ ਵੇਦਾਂ ਦੇ ਕੁਰਾਨ ਦੇ ਪੁਰਾਣਾਂ ਦੇ ਗੁਰਬਾਣੀ ਦੇ ਅਨਰਥ ਕਰਨ ਵਾਲੇ ਪੈਦਾ ਹੋ ਗਏ ਜੇ ਕਿਸੇ ਗੁਰਸਿੱਖ ਦੇ ਕੋਲੋਂ ਸੁਣੋਗੇ ਅਰਥ ਕਰੇਗਾ ਜੇ ਕਿਸੇ ਮਨਮਤੀ ਦੇ ਸੁਣੋ ਤਾਂ ਅਨਰਥ ਕਰੇਗਾ ਬਾਣੀ ਬਾਣੀ ਦੇ ਅਰਥਾਂ ਦਾ ਉਹਨੂੰ ਕੀ ਲੱਗਦਾ ਤੇ ਜੋ ਸਾਸੀ ਕਦੇ ਕਦੇ ਸਾਡੇ ਵਾਲੇ ਲਾਣੇ ਦੇ ਵਿੱਚ ਵੀ ਐਸੀ ਗੱਲ ਹੈ ਇਹ ਤੋਂ ਬੜਾ ਅੜਬ ਜਾ ਨਿਹੰਗ ਸਿੰਘ ਬਹੁਤ ਹੀ ਜ਼ਿਆਦਾ ਕ੍ਰੋਧੀ ਤੇ ਸੁਖਾ ਬਹੁਤਾ ਹੀ ਪੀ ਲਿਆ ਕੇ ਥੀਮ ਵੀ ਖਾ ਲੈਂਦਾ ਸੀ ਉੱਥੇ ਇੱਕ ਨਿਰਮਲੇ ਸੰਤ ਉਹ ਕਰਨ ਕਥਾ ਗੁਰਦੁਆਰੇ ਸਾਹਿਬ ਤੇ ਉਹ ਕਥਾ ਕਰਦੇ ਕਰਦੇ ਕਹਿੰਦੇ ਨਿਹੰਗ ਸਿੰਘ ਜੀ ਆਹ ਦੇਖੋ ਤੁਸੀਂ ਕਹਿੰਦੇ ਹੋ ਵੀ ਮਾਸ ਖਾਣਾ ਚੰਗਾ ਆਹ ਗੁਰਬਾਣੀ ਚ ਲਿਖਿਆ ਵੀ ਮਾਸ ਨਹੀਂ ਖਾਣਾ ਕਹਿੰਦਾ ਮੈਨੂੰ ਦਿਖਾ ਕਿੱਥੇ ਆ ਆ ਗਿਆ ਉੱਠ ਕੇ ਕਹਿੰਦੇ ਆਹ ਲਿਖਿਆ ਤੇ ਹੁਣ ਅਰਥ ਦਾ ਅਗਲ ਜਿਹਾ ਆਇਆ ਕਹਿੰਦਾ ਸੰਤ ਜੀ ਆ ਦਿਖਦੀ ਹੈ ਕਹਿੰਦਾ ਜੀ ਕੀ ਮਤਲਬ ਕਹਿੰਦਾ ਕਹਿ ਮਾਸ ਖਾਣਾ ਚੰਗਾ ਹੁੰਦਾ ਉਹਦੇ ਸਿਰ ਤੇ ਖੜ ਕੇ ਹੱਥ ਕਰਨ ਵਾਲੇ ਕਹਿੰਦਾ ਜੀ ਮਾਸ ਖਾਣਾ ਚੰਗਾ ਹੁੰਦਾ ਪਰ ਕੱਲ ਨੂੰ ਕਦਾ ਕਰ ਨਹੀਂ ਆਉਂਦਾ ਉਹ ਡਰਾ ਕੇ ਆ ਤੇ ਰੱਬ ਵੀ ਐਂ ਕਰ ਜਿਵੇਂ ਮੈਂ ਕਰਦਾ ਇਹ ਵੀ ਸਾਥ ਸੀ ਪਰ ਸੰਤ ਜੀ ਨੂੰ ਵੀ ਚਾਹੀਦਾ ਸੀ ਵੀ ਭਾਵੇਂ ਉਹ ਵੱਢੇ ਹੀ ਕਰਦਾ ਅਰਥ ਹੋਈ ਕਰਦਾ ਜਿਹੜਾ ਹੈਗਾ ਸੀ ਤੇ ਕਿਉਂ ਅਰਥਾਂ ਨੂੰ ਛੱਡ ਕੇ ਅਨਰਥ ਬਤਾਵਤ ਅਰਥ ਹੋਰ ਹੋਏਗਾ ਉਹਨੂੰ ਦੱਸਣਗੇ ਹੋਰ ਤੇ ਅੱਗੇ ਕਹਿੰਦੇ ਧਰਮ ਕਰਮ
ਧਰਮ ਕਰਮ ਚ ਭੇਕ ਨਾ ਲੈ ਉੱਤ
ਧਰਮ ਦੇ ਕਰਮਾਂ ਵਿੱਚ ਕਿਸੇ ਇੱਕ ਦਾ ਵੀ ਚਿੱਤ ਨਹੀਂ ਲੱਗੇਗਾ ਜਦੋਂ ਨੇਕ ਲੱਗਣੇ ਆਉਣਾ ਇਹ ਹਾਲਤ ਧਰਤੀ ਵਿੱਚ ਹੋ ਜਾਣੀ ਹੈ
ਕਰਮ ਧਰਮ ਕੀ ਕਿਰਿਆ ਭਲਾਵਤ
ਕਰਮਾਂ ਤੇ ਧਰਮਾਂ ਦੀ ਕਿਰਿਆ ਨੂੰ ਲੋਕਾਂ ਨੇ ਭੁੱਲ ਜਾਣਾ ਹੈ
ਜਹਾਂ ਤਹਾਂ ਅਰਸ਼ਟ ਬਤਾਵਤ
ਜਿੱਥੇ ਕਿਤੇ ਹੋਏਗਾ ਉੱਥੇ ਪਾਪ ਹੀ ਵਿਖਾਉਣਗੇ ਪਾਪ ਹੀ ਕਰਨਗੇ ਇਹ ਹਾਲਤ ਸਾਸ ਨਹੀਂ ਹੋਣੀ ਹੈ ਉਹ ਛੰਦ ਉਹ ਗੀਤ ਬੰਦੇ ਵੀ ਗਾਉਣਗੇ ਬੀਬੀਆਂ ਵੀ ਗਾਉਣਗੇ ਇਸ ਕਰਕੇ ਨਰ ਨਾਲ ਨਿਤ ਨਿਤ ਨਵੇਂ ਐਸੇ ਛੰਦ ਬਣਾ ਕੇ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਗਾਇਨ ਕਰਨਗੇ
ਉਹਨੂੰ ਜੰਤਰ ਮੰਤਰ ਜਾਣਤਾ ਨਹੀਂ ਤੰਤਰ ਰਾਜ ਪਛੂ
ਆਪਣੇ ਹਿੱਤ ਲਈ ਜੰਤਰ ਮੰਤਰ ਚਲਾਉਣ ਦੇ ਡਰਦੇ ਨਹੀਂ ਉਹਨਾਂ ਦੇ ਡਰਨਾ ਨੇ ਵੀ ਮੈਂ ਇਹ ਕਿਉਂ ਐਸਾ ਕਰਾਂ
ਤਪ ਛਤਰ ਉਤਾਰ ਚਰਨ ਛੋ ਛਤਰੀ ਭਾਗ
ਛਤਰ ਉਤਾਰ ਕੇ ਰੱਖ ਦੇਣਗੇ ਯੁੱਧ ਛੱਡ ਕੇ ਛਤਰੀ ਭੱਜ ਜਾਣਗੇ ਛਤਰੀ ਯੁੱਧ ਚੋਂ ਭੱਜਦਾ ਨਹੀਂ ਹੁੰਦਾ ਪਰ ਭੱਜਣਗੇ ਐਸੀ ਹਾਲਤ ਹੋ ਜਾਏਗੀ
ਸ਼ੂਦਰ ਬੈਸ ਜਾਤਾਂ ਦੇ ਅਸਤਰ ਅਹਰ ਗਾਜੇ
ਸ਼ੂਦਰ ਲੋਕ ਜਿੱਥੇ ਕਿਤੇ ਸ਼ਸਤਰ ਤੇ ਅਸਤਰਾਂ ਨੂੰ ਫੜ ਕੇ
ਸ਼ਸਤਰ ਆਪਣੀ ਹਮਤ ਹੈ ਕਿ ਦੂਸਰੇ ਨੂੰ ਮਾਰਦਾ ਹੈ, ਅਸਰ ਚਲਾ ਕੇ ਇਹਦਾ ਹੱਥੋਂ ਛੱਡ ਦਿੱਤਾ ਜਾਏ, ਜਿਵੇਂ ਚੱਕਰ ਆਦਿ ਕਈ ਤਰ੍ਹਾਂ ਦੇ ਅਸੀਲ ਹੈ ਤੇ ਉਹ ਦੁੱਧ ਦੇ ਵਿੱਚ ਗੱਜਣ ਗਏ।
ਐਸੀ
ਹਾਲਤ ਹੋ ਜਾਏਗੀ ਸ਼ਤਰਾਣੀਆਂ ਨੂੰ ਛੱਡ ਗਏ ਰਾਜੇ ਦੋ ਨੀਚ ਇਸਤਰੀਆਂ ਦੀ ਸੰਗਤ ਕਰਨਗੇ ਵਿਸ਼ਾ ਵਸ ਹੋ ਕੇ
ਰਾਜ ਸਮਾਜ ਤੋਂ ਨੀਚ ਰਾਣੀ
ਰਾਜ ਅਤੇ ਸਮਾਜ ਨੂੰ ਛੱਡ ਕੇ ਰਾਣੀਆਂ ਜਿਹੜੀਆਂ ਨੇ ਉਹ ਨੀਚਾਂ ਦੇ ਘਰ ਜਿਨ੍ਹਾਂ ਦੇ ਨੀਚ ਖਿਆਲ ਉਹਨਾਂ ਨੂੰ ਨੀਚ ਕਿਹਾ ਜਾਂਦਾ, ਉਹਨਾਂ ਨੀਚ ਖਿਆਲਾਂ ਵਾਲਿਆਂ ਤੇ ਰਾਜਿਆਂ ਦੇ ਘਰ ਵਾਲੀਆਂ ਜਾ ਕੇ ਵਸਣ ਗਈਆਂ।
ਸੂਤਰ ਬ੍ਰਹਮ ਸੁਤਾ ਪਾਏ ਬ੍ਰਹਮ ਸੂਤਰੀ ਹੋਵੇ।
ਬ੍ਰਾਹਮਣ ਲੜਕੀ ਜਿਹੜੀ ਹੈ ਬ੍ਰਾਹਮਣ ਲੜਕੀ ਦੇ ਨਾਲ ਸੂਦਰ ਦਾ ਪਿਆਰ ਹੋਵੇਗਾ ਤੇ ਬ੍ਰਾਹਮਣ ਸੁਦਰਾਣੀ ਦੇ ਪ੍ਰੇਮੀ ਹੋ ਜਾਣਗੇ, ਭਾਵ ਐਸੀ ਹਾਲਤ ਹੋ ਜਾਏਗੀ।
ਵੇਸਿਆ ਬਾਲ ਵਿਲੋਕ ਕਮਲ ਰਾਜ ਤੀਰਥ ਖੋਹੇ।
ਵੇਸਿਆ ਬਾਲ ਵਿਲੋਕ ਹੈ, ਬਾਲ ਨਾਮ ਹੈ ਇਸਤਰੀ ਦਾ, ਵੈਸ਼ ਦੀ ਇਸਤਰੀ ਨੂੰ ਦੇਖ ਕੇ ਮੁਲ ਰਾਜ ਬੜੇ ਬੜੇ ਜਿਨ੍ਹਾਂ ਨੂੰ ਸਾਹ ਕਿਹਾ ਜਾਏਗਾ ਤੇ ਉਹ ਮੁਨੀ ਜਾਂ ਆਪਣੀ ਧੀਰਜ ਨੂੰ ਛੱਡ ਦੇਣਗੇ ਕੰਮ ਦੇ ਵਸ ਹੋ ਕਰਕੇ।
ਧਰਮ ਭਰਮ ਜੋ ਜਹਾਂ ਪਾਪ ਕਰਮ ਹੋਏਗੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਭਾਈ ਧਰਮ ਤਾਂ ਉੱਡ ਜਾਏਗਾ ਤੇ ਇਸ ਪ੍ਰਕਾਰ ਧਰਮ ਕਰਮ ਉੱਡਿਓ ਜਹਾਂ ਤਹਾਂ, ਜਿੱਥੇ ਕਿੱਥੇ ਦੇਖੋਗੇ ਤੇ ਉੱਥੇ ਹੀ ਪੈਰ ਪੈਰ ਤੇ ਪਾਪ ਹੀ ਹੋਣ ਲੱਗ ਜਾਣਗੇ, ਪਾਪਾਂ ਦਾ ਵਰਤਾਰਾ ਹੋ ਜਾਏਗਾ।
ਨਿਜ ਸਿੱਖ ਨਾਲ ਗੁਰੂ ਰਵੈ ਗੁਰਦਾਰਾ ਸੋ ਸਿੱਖ ਸੋਹਣੇ।
ਇਸਤਰੀ ਤਦੀ ਸਦੋ ਸੰਸਾਰ ਐਸੀ ਹਾਲਤ ਹੋ ਜਾਏਗੀ ਨਿਜ ਸਿੱਖ ਆਪਣੇ ਜਿਹੜੇ ਚੇਲੇ ਕਈ ਨਕਲੀ ਗੁਰੂਆਂ ਦੇ ਹਨ, ਨਿਜ ਸਿੱਖ ਨਾਲ ਗੁਰੂ ਰਵੈ ਉਸਦੀ ਇਸਤਰੀ ਜਿਹੜੀ ਉਹ ਪੁੱਤਰੀ ਦੀ ਜਾਣੀ, ਪਰ ਉਹ ਆਪਣੀ ਹੀ ਸ਼ਿਸ਼ਟੀ ਇਸਤਰੀ ਜਿਹੜੀ ਹੈ ਇਹ ਭਾਵਨਾ ਤਿਆਗ ਕੇ ਆਪਣੀ ਔਰਤ ਦੀ ਭਾਵਨਾ ਚ ਵਰਤੇਗਾ, ਗੁਰਦਾਰਾ ਸੋ ਸਿੱਖ ਸੋਹਣੇਗੇ। ਜਿਹੜੇ ਗੁਰੂ ਦੇ ਘਰ ਵਾਲੀ ਹੈ ਤੇ ਉਹਦਾ ਸੰਬੰਧ ਚੇਲਿਆਂ ਦੇ ਨਾਲ ਹੋ
ਜਾਏਗਾ।
ਅਵੇਕ ਅਤੇ ਵਿਵੇਕ ਦੇ ਵਿਚਾਰ ਨੂੰ ਛੱਡ ਕੇ ਤੇ ਕਦੇ ਨੀ ਵਿਚਾਰਨਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹੁਣ ਝੂਠ ਬੋਲ ਕਮਾਏਗੇ ਸਿਰ ਸੱਚ ਬੋਲ ਉਤਾਰਨੇ।
ਹੁਣ ਆਹ ਜਿਹੜੀ ਗੱਲ ਕਹਿੰਦੇ ਜਿਹੜਾ ਵੀ ਕਮਾਈ ਕਰੂਗਾ ਪਾਪਾਂ ਵਾਜੋ ਹੋਵੇਗਾ, ਮਾਇਆ ਇਕੱਠੀ ਕਰਨ ਵਾਲੇ ਮਾਇਆ ਇਕੱਠੀ ਕਰਨ ਵਿੱਚ ਝੂਠ ਬੋਲ ਕੇ ਕਮਾਈ ਕਰਨਗੇ। ਮਹਾਰਾਜ ਕਹਿੰਦੇ ਸੱਚਾਈ ਨਹੀਂ ਰਹੇਗੀ, ਉਹਨੂੰ ਝੂਠ ਬੋਲ ਕਮਾਏਗੇ ਸਿਰ ਸੱਚ ਬੋਲ ਉਤਾਰੇ। ਜਿਹੜਾ ਸੱਚ ਬੋਲੂਗਾ ਤੇ ਉਹਦੀ ਧੌਣ ਲਾ ਕੇ ਨਹੀਂ ਆਉਂਦੇ, ਸਿਰ ਬਣ ਕੇ ਜਾਂਦੇ ਵੀ ਸੱਚ ਕਿਉਂ ਬੋਲੇ। ਤੇ ਇਸ ਪ੍ਰਕਾਰ ਦੀ ਸੱਚ ਬੋਲਣ ਵਾਲੇ ਦੇ ਨਾਲ ਇਤਨੀ ਦੁਸ਼ਮਣੀ ਹੋ ਜਾਏਗੀ ਕਿ ਉਹਦਾ ਸਿਰ ਵੜ ਜਾਏਗਾ ਸੱਚ ਕਿਉਂ ਬੋਲੇ। ਝੂਠ ਬੋਲ ਕੇ ਕਮਾਈ ਦੁਨੀਆਂ ਕਰੇਗੇ।
ਬ੍ਰਿਜ ਨਿਰਾਜ ਕਹਾ ਤੂੰ ਛੰਦ ਅਕ੍ਰਿਤ ਕ੍ਰਿਤ ਕਾਰਨ ਅਨਿਤ ਨਿਤ ਹੋਵੇਗੇ।
ਅਨਿਤ ਨਿਤ ਹੋਏਗੀ, ਨਾ ਕਰਨ ਯੋਗ ਕਾਰਨ ਕਰਨ, ਅਨਿਤ ਚੀਜ਼ਾਂ ਨਿਤ ਹੋ ਜਾਣਗੀਆਂ।
ਤਿਆਗ ਧਰਮ ਨੂੰ ਪ੍ਰੇਮ ਕੁਮਾਰ ਸਾਹਿਬ ਜੋਹੇਗੇ।
ਇਹ ਤਿਆਗ ਧਰਮ ਨੂੰ ਪ੍ਰੇਮ ਇਹ ਥੋੜੇ ਜਿਹੇ ਸੰਤ ਔਖੇ ਨਾ ਤੇ ਸਿਧਾਂਤ ਸਤਿਗੁਰੂ ਨੇ ਐਸਾ ਸਪਸ਼ਟ ਕੀਤਾ ਕਹਿੰਦੇ ਕੁਨਾਰ ਸਾਧ ਦੋਹੇ ਨੇ, ਕਹਿੰਦੇ ਐਸੇ ਕਲਯੁਗ ਦੇ ਬੰਦੇ ਹੋ ਜਾਣਗੇ। ਤਿਆਗ ਧਰਮ ਪ੍ਰੇਮ ਜਿਹੜੀਆਂ ਧਰਮੀ ਇਸਤਰੀਆਂ ਹੋਣਗੀਆਂ ਉਹਨਾਂ ਨੂੰ ਤਲਾਕ ਦੇ ਦੇਣਗੇ, ਛੱਡ ਦੇਣਗੇ ਵੀ ਇਹ ਨੀ ਮੇਰੇ ਵਸੋਂ ਜੋਗ ਹੈ, ਉਹਨਾਂ ਦੇ ਤਲਾਕ ਹੋਣਗੇ। ਉਹਨਾਂ ਨੂੰ ਤਿਆਗ ਦੇਣਾ ਬੰਦਿਆਂ ਨੇ ਵੀ ਇਹ ਮੇਰੇ ਰੱਖਣ ਦੇ ਯੋਗ ਨਹੀਂ। ਕੁਨਾਰ ਸਾਧ ਦੋਹੇਗੇ, ਜਿਹੜੀ ਖੋਟੀ ਇਸਤਰੀ ਆ ਉਹਨੂੰ ਕਹਿਣਗੇ ਭਲੀ ਆ ਸਾਧ ਦਾ ਭਲਾ, ਉਹਨੂੰ ਕਹਿਣਗੇ ਇਹ ਭਲੀ ਔਰਤ ਹੈ ਜਿਹੜੀ ਝੂਠ ਜ਼ਿਆਦਾ ਬੋਲੇ ਗੱਲਾਂ ਜ਼ਿਆਦਾ ਬਣਾਵੇ ਤੇ ਉਹਨੂੰ ਚੰਗਾ ਸਮਝਣਗੇ।
ਪਵਿੱਤਰ ਚਿੱਤਰ ਚਿੱਤਰ ਤਮ ਪਵਿੱਤਰ ਮਿੱਤਰ ਹੋਣਗੇ।
ਇਉਂ ਪਵਿੱਤਰ ਚਿੱਤਰ ਚਿੱਤਰਤਮ ਕਹਿੰਦੇ ਇਉਂ ਪਵਿੱਤਰ ਮੂਰਤਾਂ ਦੀ ਨਿਆਈ ਪਿਛਲੇ ਯੁਗਾਂ ਦੇ ਲੋਕ ਜਿਵੇਂ ਪਵਿੱਤਰ ਸਨ, ਕਹਿੰਦੇ ਵਿਚਿੱਤਰ ਮਿੱਤਰ ਧੋਹੇਗੇ। ਇਹ ਗੱਲ ਕੋਈ ਖਾਸ ਵਿਚਿੱਤਰ ਨਹੀਂ, ਕਹਿੰਦੇ ਕੀ ਹੋਏਗਾ ਮਿੱਤਰਾਂ ਦੇ ਨਾਲ ਮਿੱਤਰ ਧਰੋਹ ਕਰਨ ਲੱਗ ਜਾਣਗੇ।
ਮਿੱਤਰ ਮਿੱਤਰ ਭਾਵ ਸੁਮਿੱਤਰ ਮਿੱਤਰ ਸੋਹਣੇਗੇ।
ਦੁਸ਼ਮਣ ਦੁਸ਼ਮਣਾਂ ਵਿੱਚ ਮਿੱਤਰ ਭਾਵ ਹੋ ਜਾਏਗਾ, ਜਿਹੜੇ ਦੁਸ਼ਮਣ ਵਿੱਚ ਮਿੱਤਰ ਭਾਵ ਹੋ ਜਾਏਗਾ, ਔਰ ਸ੍ਰੇਸ਼ਟ ਮਿੱਤਰਾਂ ਵਿੱਚ ਦੁਸ਼ਮਣ ਭਾਵ ਹੋ ਜਾਏਗਾ, ਗੱਲਾਂ ਉਲਟ ਹੋ ਜਾਣਗੀਆਂ ਸਾਰੇ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਕਲਯੁਗ
ਵਿੱਚ ਅਜਿਹਾ ਕਰਮ ਕਰਨਗੇ, ਨਾ ਖਾਣ ਯੋਗ ਪਦਾਰਥ ਮਾਲ ਸ਼ਰਾਬ ਦੁਰਾਚਾਰ ਉਹ ਚੀਜ਼ਾਂ ਖਾਣਗੇ ਜਿਹੜੀ ਨਾ ਖਾਣ ਯੋਗ, ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਪਾਏਗੇ
ਇਹ ਇਸ ਪ੍ਰਕਾਰ ਅਕਜ ਕੱਜਣ ਨਿਰੰਗ ਅਧਰਮ ਧਰਮ ਪਾਏਗੇ ਤੇ ਐਸਾ ਐਸੀ ਹਾਲਤ ਹੋ ਜਾਣੀ ਹੈ ਲੱਜਾ ਹੀ ਇਸਤਰੀ ਲਾਜ ਨੂੰ ਛੱਡ ਕੇ ਲੱਜਾ ਦਾ ਉਪਦੇਸ਼ ਆਪ ਲੱਜਾ ਤੋਂ ਹੀਣ ਦੂਸਰੇ ਨੂੰ ਲੱਜਾ ਦਾ ਉਪਦੇਸ਼ ਦੇਣਗੇ ਤੇ ਇਸ ਪ੍ਰਕਾਰ ਹੀ ਕਹਿੰਦੇ ਪੁਰਸ਼ਾਂ ਦੇ ਵਿੱਚ ਧਰਮ ਤੋਂ ਹੀਣ ਧਰਮ ਦੇ ਪ੍ਰੇਰਕ ਹੋ ਜਾਣਗੇ ਇਹ ਹਾਲਤ ਹੋ ਜਾਣੀ ਹੈ
ਧਰਮ ਧਰਮ ਧੋਵੇ ਹੈ ਕਿਰਤਨ ਤਰ੍ਹਾਂ ਧੁਰੇ ਸੁਣ
ਧਰਮ ਦੇ ਨਾਮ ਤੇ ਧਰਮ ਦੇ ਨਾਲ ਹੀ ਧੋ ਜਾਣਗੇ ਧਰਮ ਦੇ ਨਾਮ ਤੇ ਠੱਗੀ ਮਾਰੀ ਜਾਵੇਗੀ ਤੇ ਲੋਕਾਂ ਦੇ ਨਾਲ ਠੱਗੀ ਧਰਮ ਦੇ ਨਾਮ ਦੀ ਜ਼ਿਆਦਾ ਵੱਧ ਸਕਦੀ ਹੈ ਔਰ ਵੱਧਦੀ ਹੈ ਅੰਦਰ ਦੇ ਧਰਮੀ ਨਹੀਂ ਹੋਣਗੇ ਪ੍ਰਦਰਸ਼ਨੀ ਧਰਮ ਦੀ ਹੋਏਗੀ ਇਹ ਹਾਲਤ ਹੋ ਜਾਣੀ ਹੈ
ਧਰਮ ਕਰਮ ਕਿਰਤਨ ਕਰਮ ਕਰਮ ਕਿਰਤਨ
ਇੱਕ ਪੰਕਤ ਰਹੇਗੀ
ਧਰਮ ਧਰਮ ਧੋਵੇ ਹੈ ਕਿਰਤਨ ਤਰ੍ਹਾਂ ਧੁਰੇ ਸੁਣ
ਤੇ ਇਸ ਪ੍ਰਕਾਰ ਕਹਿੰਦੇ ਜਿਹੜੇ ਰਾਜੇ ਲੋਕ ਹੋ ਜਾਣਗੇ ਧਰਮ ਔਰ ਧੀਰਜ ਨਹੀਂ ਕਰਨਗੇ ਇਹ ਆਪਣੇ ਅਸੀਂ ਭਗਤ ਨੂੰ ਸਾਰਾ ਕਰਨ ਤੋਂ ਪਹਿਲਾਂ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ ਅਧਰਮ
ਧਰਮ ਕਰਮ ਕਿਰਤਨ ਕੁਕਰਮ ਕਰਨ ਕਿਰਤਨ
ਅਧਰਮ ਨੂੰ ਧਰਮ ਕਰਨ ਕਰਕੇ ਮੰਨਣਗੇ ਅਤੇ ਕੁਕਰਮ ਨੂੰ ਸੁਕਰਮ ਕਰਕੇ ਜਾਣਗੇ ਉਲਟੀ ਮਤ ਵਿਕਰ ਜਾਏ ਵਿਨਾਸ਼ ਕਰੇ ਵਿਪਰੀਤ ਬੁੱਧੀ ਹੋ ਜਾਏਗੀ ਐਸੀ ਹਾਲਤ ਹੋ ਜਾਣੀ ਹੈ
ਜੋ ਉਲੰਘ ਧਰਮ ਕਰਮਣਾ ਧਰਮ ਧਰਮ ਵਿਆਪ ਹੈ
ਧਰਮ ਦੇ ਕਰਮਾਂ ਦੀ ਉਲੰਘਣਾ ਕਰਕੇ ਕਹਿੰਦੇ ਅਧਰਮ ਦੇ ਧਰਮ ਵਿੱਚ ਪ੍ਰਵੇਸ਼ ਹੋ ਜਾਣਗੇ
ਤਿਆਗ ਜਗ ਜਾਪਣਾ ਜੋ ਜਗ ਜਾਪ ਹੈ
ਹਿੰਦੂ ਲੋਕ ਜਗ ਤਿਆਗ ਦੇਣਗੇ ਤੇ ਇਉਂ ਜਗ ਤਿਆਗ ਕਰਕੇ ਜਾਪ ਜਿਹੜੇ ਜਪਣੇ ਸੀ ਵੇਦਾਂ ਦੇ ਮੰਤਰਾਂ ਦੇ ਇਹ ਨਹੀਂ ਜਪਣਗੇ ਅਯੋਗ ਜਾਪ ਉਹ ਜਪਣਗੇ ਜਗ ਜਿਹੜੇ ਸੀ ਸਾਧ ਸੀ ਭਾਵੇਂ ਅਸੀਂ ਆਪਣੀ ਉਸ ਧੰਗ ਦੇ ਨਾਲ ਇਹਦਾ ਐਸਾ ਖੰਡਨ ਕਰਦੇ ਹਾਂ ਜੀ ਮਨਾਂ ਨੂੰ ਧੀ ਫੂਕ ਦਿੰਦੇ ਸੀ ਤੇ ਉਹਦਾ ਕੀ ਫਾਇਦਾ ਇਹਦਾ ਅਸੀਂ ਇੱਕ ਨੁਕਤੇ ਤੇ ਅਸੀਂ ਆ ਕੇ ਇਹਦਾ ਖੰਡਨ ਕਰੀ ਜਾਂਦੇ ਹਾਂ ਜੋ ਇਹਦਾ ਲਾਭ ਸੀ ਕਦੇ ਉਹ ਨੀ ਦੇਖੋ ਆਹ ਜਿਹੜਾ ਹੁਣ ਡੀਜ਼ਲਾਂ ਦਾ ਧੂੰਆਂ ਜਾਂ ਹੋਰ ਕਈ ਕਿਸਮ ਦੇ ਦੰਦੇ ਧੂੰਏ ਚਲੋ ਇੱਕ ਤਾਂ ਇਹਨਾਂ ਨੇ ਧੂੰਏ ਦੇ ਕੰਟਰੋਲ ਕਰਿਆ ਹੋਇਆ ਤੇ ਕਿਤੇ ਕਲਕੱਤੇ ਜਾਓ ਜਾਂ ਥੋੜਾ ਜਿਹਾ ਕੋਈ ਬੈਠਾ ਹੋਵੇ ਨਾ ਕਲਕੱਤੇ ਗਿਆ ਹੋਇਆ ਉਹਨੂੰ ਪਤਾ ਚੰਗੀ ਤਰ੍ਹਾਂ ਇੱਕ ਵਾਰੀ ਵਧੀਆ ਜਿਹਾ ਝੱਗਾ ਪਾ ਕੇ ਇੱਕ ਗੇੜਾ ਮਾਰਿਆ ਤੋਂ ਕਿਤੇ ਮੁੜ ਕੇ ਝੱਗਾ ਲਾ ਕੇ ਧੋ ਲੈ ਨਹੀਂ ਤਾਂ ਫਿਰ ਕਿਸੇ ਕੰਮ ਦਾ ਨਹੀਂ ਜਾ ਇੰਨੀ ਕਾਲਸ ਹੋ ਗਈ ਤੇ ਹਵਾ ਦੇ ਵਿੱਚ ਪੁਰਾਣੇ ਸਮੇਂ ਚ ਯੱਗ ਕਰਨ ਦਾ ਮਤਲਬ ਸੀ ਧੀ ਪਾਉਣਾ ਜਿਹੜਾ ਅੱਗ ਚ ਫੂਕਣ ਦਾ ਤੇ ਉਹ ਆਕਾਸ਼ ਨੂੰ ਚੜ ਕੇ ਨਾ ਵਾਯੂ ਮੰਡਲ ਦੇ ਵਿੱਚ ਮਿਲ ਕੇ ਉਹਨੂੰ ਸਾਰੀ ਜਗ੍ਹਾ ਨੂੰ ਪ੍ਰਾਣ ਵਾਯੂ ਨੂੰ ਸਵੱਛ ਕਰਨਾ ਸੀ ਉਹਦੇ ਵਿੱਚੋਂ ਸਵਾਸ ਲਏ ਹੋਏ ਸਾਡੇ ਸਰੀਰ ਵਾਸਤੇ ਦਿਮਾਗ ਵਾਸਤੇ ਲਾਭਦਾਇਕ ਸੀ ਤੇ ਉਹੀ ਧੂੰਆਂ ਚੋਂ ਬੱਦਲਾਂ ਦੇ ਵਿੱਚ ਮਿਲ ਕੇ ਮੁੜ ਕੇ ਮੀਂਹ ਪੈਂਦਾ ਸੀ ਉਹ ਪਾਣੀ ਦੇ ਵਿੱਚ ਵੀ ਐਸੀ ਅੰਸ ਹੁੰਦੀ ਸੀ ਇੱਕ ਐਸੀ ਖੁਰਾਕ ਵਧੀਆ ਸੀ ਜਿਹੜੀ ਅੱਜ ਦੇ ਸਮੇਂ ਚ ਜਗ ਵਿੱਚ ਨਹੀਂ ਸਾਨੂੰ ਮਿਲ ਸਕਦੀ ਉਹ ਰੱਬ ਨੂੰ ਪਾਉਣ ਵਾਸਤੇ ਨਹੀਂ ਸੀ ਵੀ ਜਗ ਕਰਨ ਦੇ ਨਾਲ ਕਿਤੇ ਪ੍ਰਮਾਤਮਾ ਨਹੀਂ ਸੁਣ ਸਕਦਾ ਕੁਝ ਰਿਸ਼ੀਆਂ ਮੁਨੀਆਂ ਨੇ ਢੰਗ ਵਰਤਿਆ ਸੀ ਲੋਕੀ ਕਰਦੇ ਰਹਿਣ ਧਰਮ ਦੇ ਨਾਂ ਤੇ ਕਰਦੇ ਰਹਿਣਗੇ ਉਹ ਨਹੀਂ ਇਹਨਾਂ ਨੇ ਕਰਨਾ ਇਸ ਪ੍ਰਕਾਰ ਦੀ ਹਾਲਤ ਕਹਿੰਦੇ ਇਹਨਾਂ ਨੂੰ ਤਿਆਗ ਦੇਣਗੇ ਅਯੋਗ ਜਾਪ ਜਪਣਗੇ
ਸੋ ਧਰਮ ਕਰਮ ਭੈਣ ਧਰਮ ਕਰਮ ਕਰਮ ਭੈਣ
ਸੋ ਧਰਮ ਦੇ ਕਰਮ ਨਹੀਂ ਹੋਣਗੇ ਅਧਰਮ ਦੇ ਜਿਹੜੇ ਕਰਮ ਹਨ ਉਹ ਸਾਸ ਜੀ ਕਰਨਗੇ ਸਾਰੇ
ਸਾਧ ਸੰਸਕ੍ਰਿਤਮ ਚਿਤਮ ਅਸਾਧ ਭੈਣ ਦੁਰੰ
ਜਿਹੜੇ ਸਾਧ ਯਾਨੀ ਸ੍ਰੇਸ਼ਟ ਮਹਾਂਪੁਰਸ਼ ਤੇ ਉਹਨਾਂ ਦੀ ਹਾਲਤ ਸੰਸਕ੍ਰਿਤਮ ਚਿਤਮ ਕਹਿੰਦੇ ਉਹਨਾਂ ਦੇ ਚਿੱਤ ਵਿੱਚ ਜੀਣ ਦੀ ਸ਼ੰਕਾ ਪੈਦਾ ਹੋ ਜਾਏਗੀ ਭਾਵ ਉਹ ਸੰਕੋਚ ਕੇ ਰਹਿਣਗੇ ਆਪਣੇ ਆਪ ਨੂੰ ਰੱਖਣਗੇ ਕਿ ਅਸਾਧ ਨਿਰਭਰ ਜਲਨ ਜਿਹੜੇ ਅਸਾਧ ਲੋਕ ਨੇ ਨਿਰਭਰ ਹੋ ਕੇ ਵਿੱਚ ਵੀ ਗੁਰਾਜ ਦੇ ਫਿਰਨਗੇ ਕੁਝ ਨਹੀਂ ਜੁੜੂਗਾ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਧਰਮ ਕਰਮਣੋ ਕ੍ਰਿਤਮ ਸੋ ਧਰਮ ਕਰਮਣੋ ਤਦਮ
ਧਰਮ ਦੇ ਕਰਮਾਂ ਨੂੰ ਛੱਡ ਕੇ ਅਧਰਮ ਦੇ ਕੰਮ ਜਿਹੜੇ ਕਰਨਗੇ ਲੋਕ
ਹਰਖ ਦੱਖਣ ਧਰਮ ਨਾ ਤਰਖ ਸਰਬ ਤੋਂ ਜਪਮ
ਉਹਨਾਂ ਕੰਮਾਂ ਤੇ ਰਾਜੇ ਲੋਕ ਉਹ ਧਰਮ ਖਰਚਣਗੇ ਤੇ ਇਸ ਪ੍ਰਕਾਰ ਪਰਹਰ ਵਰਤਨ ਧਰਮ ਨਾ ਤਰਖ ਸਰਬ ਨਿਰਪਮ ਭਾਵ ਕੀ ਹੈ ਕਹਿੰਦੇ ਲੋਕਾਂ ਤੋਂ ਇਕੱਠਾ ਕਰਿਆ ਹੋਇਆ ਜਿਹੜਾ ਧਨ ਹੈ ਤੇ ਲੋਕਾਂ ਦਾ ਇਕੱਠਾ ਹੋਇਆ ਜਿਹੜਾ ਧਨ ਹੈ ਨਾ ਉਹ ਅਧਰਮ ਦੇ ਕੰਮ ਤੇ ਖਰਚ ਕਰਦੇ ਆਪਣੇ ਪੈਸੇ ਤਾਂ ਅਧਰਮ ਦੇ ਵੀ ਲਾਉਣੇ ਔਖੇ ਨੇ ਲੋਕਾਂ ਦਾ ਪੈਸਾ ਲਾਉਣਾ ਇਸ ਪ੍ਰਕਾਰ ਦੀ ਹਾਲਤ ਹੋ
ਜਾਏਗੀ
ਤੇ ਇਸ ਪ੍ਰਕਾਰ ਨਾ ਲਗਾਉਣ ਵਾਲੇ ਕੰਮ ਜਿਹੜੇ ਉਹ ਤਾਂ ਲਗਾਉਣਗੇ ਲਕੋ ਰੱਖਣਗੇ ਉਹਨਾਂ ਦਾ ਲਕੋ ਰੱਖਣ ਵਾਲੇ ਕੰਮਾਂ ਨੂੰ ਨਹੀਂ ਲਗਾਉਣਗੇ ਸਾਰਿਆਂ ਵਿੱਚ ਬੇਸ਼ਰਮੀ ਐਸੀ ਵੱਧ ਜਾਏਗੀ ਉਹ ਬੇਸ਼ਰਮ ਹੋ ਕੇ ਆਪਣੇ ਤਨਾਂ ਨੂੰ ਨੰਗੇ ਕਰਕੇ ਲੋਕਾਂ ਦੇ ਵਿੱਚ ਵਿਚਰਨਗੇ ਪਸ਼ੂਆਂ ਦੀ ਤਰ੍ਹਾਂ ਐਸਾ ਸਮਾਂ ਆ ਜਾਏਗਾ
ਅਨਰਥ ਵਕਤ ਨੂੰ ਨਾ ਅਰਥ ਕਥਤੋਂ ਗਰਮ।
ਫਿਰ ਇਹੋ ਜਿਹੇ ਲੋਕ ਪੈਦਾ ਹੋ ਜਾਣਗੇ, ਇਸ ਤਰ੍ਹਾਂ ਦਾ ਅਨੰਤ ਧਰਤੀ ਉੱਤੇ ਵੱਧ ਜਾਏਗਾ ਤੇ ਪ੍ਰਸ਼ਾਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਨਗੇ। ਧਰਤੀ ਦੇ ਉੱਤੇ ਐਸੇ ਲੋਕਾਂ ਦੀ ਗਿਣਤੀ ਵੱਧ ਜਾਏਗੀ।
ਅਰਥ ਨਾ ਅਰਥ ਕਥਤੋਂ ਗਰਮ।
ਤੇ ਇਸ ਪ੍ਰਕਾਰ ਕਹਿੰਦੇ ਵੀ ਅਨਰਥ ਵਰਤਿਆਂ ਨੂੰ ਧੋਣ ਕਹਿੰਦੇ, ਐਸੇ ਵਰਤੇ ਪੈਦਾ ਹੋ ਜਾਣਗੇ ਅਰਥ ਤਾਂ ਜਾਣਦੇ ਨਹੀਂ, ਅਨਰਥੇ ਕਰੀ ਜਾਣਗੇ। ਅੱਜ ਵੀ ਹੁਣ ਬਹੁਤ ਅਰਥਾਂ ਦਾ ਅਨਰਥ ਹੋ ਰਿਹਾ। ਇਹ ਨੇਕ ਅੰਕ ਬਾਰੇ ਜਿੰਨੇ ਭੇਖੇ ਪਾ ਦਿੱਤੇ, ਇਹ ਅੱਜ ਤੋਂ ਪਹਿਲਾਂ ਕਈ ਤਾਂ ਨੇਕ ਅੰਕ ਵਿਚਾਰੇ ਜੰਮ ਕੇ ਮਰ ਵੀ ਗਏ, ਉਹਦਾ ਜੇ ਤੁਸੀਂ ਸੁਣੇ ਨਹੀਂ ਹੋਣੇ। ਮਸਤ ਵਾਲੇ ਸਤਿਕਾਰ ਦੀ ਚੜ੍ਹਾਈ ਇੱਕ ਨੇਕ ਅੰਕ ਜੰਮ ਕਿਆ ਪਿੱਛੋਂ 500 ਲੈ ਲਿਆ ਮੂਰਖਾਂ ਦਾ ਟੋਲਾ, ਨੰਗੀਆਂ ਤਰਪਾਨਾਂ ਨੂੰ ਬੋਲੇ ਕਿਹੜਾ ਉਹਨਾਂ ਦੇ ਪੂਰੇ 500 ਬੰਦਾ ਨਾਲ, ਉਹ ਜਦੇ ਭੁਗਤ ਸਮਾਰ ਦੇ ਜੇ ਕੋਈ ਕਹਿ ਤੂੰ ਲੱਗ ਲੈਂਦਾ। ਤੇ ਇਸ ਪ੍ਰਕਾਰ ਉਹ ਟੋਲਾ ਬਣਿਆ ਬਣਾ ਹੀ ਮਸਤੋਣੇ ਆ ਗਿਆ। ਤੇ ਹੁਣ 500 ਬੰਦਾ ਬੇਗਮਾਂ ਨੂੰ ਕਹਿ ਗਿਆ ਫਿਕਰ ਵੀ ਇਹ ਗੁਰਦਾਂ ਨੂੰ ਕਿਵੇਂ ਸਾਂਭਾਂਗੇ। ਤੇ ਉਹਨਾਂ ਦੀ ਹੁਣ ਜਮਾਤ ਨਹੀਂ ਸੀ ਪੂਰੀ ਮਜ਼ਬੂਤ, ਜੇ ਤਾਂ ਨਹਿਰ ਸਿੰਘ ਦੀ ਜਥੇਬੰਦੀ ਉਹਦੀ ਬਰਸੀ ਪਹਿਲੀ ਕੋਲ ਹੁੰਦੀ ਉਹਨਾਂ ਨੇ ਦਿੱਤਾ, ਹੁਣ ਸਾਰਿਆਂ ਦੇ ਕਿਰਪਾਨਾਂ ਵੀ ਦੂਜਿਆਂ ਨੇ ਕਗਿਆਂ ਚ ਜਾ ਬੜੀਆਂ ਸੀ। ਇਸ ਕਰਕੇ ਉਹ ਸੋਚਦੇ ਵੀ ਹੁਣ ਕੀ ਕਰੀ, ਕਹਿੰਦੇ ਕੁਛ ਨੀ। ਇਹਨੇ ਨੂੰ ਕੀ ਹੋਇਆ, ਗੁਰਨਿਆਂ ਦੇ ਇੱਕ ਗਿਆਨੀ ਪੰਥ ਹੀ ਦਾ ਰਤਨ ਮੰਨੇ ਹੋਏ, ਉਹ ਵੀ ਸਾਹਸਿਕ ਚੀਜ਼ ਸੀ ਪੰਥ ਦੇ ਵਿੱਚ, ਤੇ ਉਹਨਾਂ ਨੂੰ ਮਸਤ ਵਾਲੇ ਇਕੱਠਾ ਕਰਦੇ ਹੁੰਦੇ ਸੀ। ਮਸਤ ਵਾਲੇ ਤੋਂ ਨਾ ਵਾਹਿਗੁਰੂ ਦਮਦਮਾ ਸਾਹਿਬ ਮਹਾਂਪੁਰਸ਼ਾਂ ਦੇ ਸੰਤਾਲੀ ਸੀ, ਜਾਣੀ ਗਿਆਨ ਦੇ ਵਿੱਚ ਕੋਈ ਘੱਟ ਨਹੀਂ ਸਨ, ਜੇ ਘੱਟ ਸੀ ਤਾਂ ਕਮਾਈ ਦੇ ਵਿੱਚ ਘੱਟ ਸਨ। ਇਹ ਉਹਨਾਂ ਨੂੰ ਗਿਆਨੀ ਜੀ ਉਹਨਾਂ ਨੂੰ ਉੱਥੋਂ ਲੈ ਕੇ ਆਉਂਦਾ ਦਮਦਮਾ ਸਾਹਿਬ, ਇਹ ਲਿਆ ਕੇ ਕਹਿਣ ਲੱਗੇ ਕਿ ਗਿਆਨੀ ਜੀ ਗੱਲ ਹੋ ਗਈ ਬੜੀ ਗੜਬੜ, ਨੇਕ ਅੰਕ ਆ ਗਿਆ ਉੱਥੇ, ਤੇ ਹੁਣ ਉਹਦੇ ਨਾਲ ਜੇ ਤਾਂ ਹੱਥੋਪਾਈ ਕਰਦੇ ਆ ਤਾਂ ਕਤਲ ਹੋ ਜਾਣਗੇ ਬਹੁਤ ਸਾਰੇ। ਉਹ ਕਹਿੰਦਾ ਹੱਥੋਪਾਈ ਦੀ ਲੋੜ ਤੁਹਾਡੇ ਨਾਲ ਕਿਹੜਾ ਹੱਥੋਪਾਈ ਕਰਨਾ ਆ, ਤੁਹਾਡਾ ਡੇਰਾ ਨਹੀਂ ਬਣਾਇਆ। ਗੱਲ ਗਿਆਨ ਦੀ ਹੈ ਵੀ ਕੋਈ ਨੀ, ਵੀ ਕਥਾ ਤੋਂ ਬਾਅਦ ਮੈਨੂੰ ਮੁਖਵਾਦ ਦੀ ਕਥਾ ਕਰ ਲੈਣ ਦਿਓ, ਉਦੋਂ ਬਾਅਦ ਨੇਕ ਅੰਕ ਦੀ ਕਥਾ ਦੀ ਸੂਈ ਧਰਨ ਵੀ ਮੈਂ ਸਵਾਲ ਮੇਰੇ ਤੋਂ। ਗਿਆਨੀ ਚਰਨ ਸਿੰਘ ਦਾ ਨਾਂ ਸੀ ਗੁਰਨਿਆਂ ਦੇ ਸਿੰਘ। ਗਿਆਨੀ ਚਰਨ ਸਿੰਘ ਨੇ ਕਥਾ ਤੋਂ ਬਾਅਦ ਕਹਿੰਦੇ ਲਓ ਭਾਈ ਗੁਰੂ ਪਿਆਰੇ ਹੁਣ ਨੇਕ ਅੰਕ ਦੇ ਦਰਸ਼ਨ ਕਰਨ ਚੱਲਿਆ ਮੈਂ, ਵੀ ਤੁਸੀਂ ਗਿਆ ਲਿਆ। ਉਹ ਸਾਰੇ ਬੇਗਮ ਸਾਰੇ ਸਿਮਰਨ ਕਰਨ ਵਾਲੀਆਂ ਰੂਹਾਂ ਵੱਡਿਆ ਦੇ ਵੇਲੇ ਦੇ ਵੀ ਸੀ ਕੁਛ ਚੱਲੇ ਗਏ, ਚਾਰ ਉਹਦੇ ਲਗਾਈ ਲਾਏ ਪਏ, ਕਤਾਰ ਬਿਠਾਈ ਹੋਈ ਨੇਕ ਅੰਕ ਦੀ। ਤੇ ਜਿਹੜਾ ਦੁਨੀਆਂ ਭਰ ਦਾ ਉਹ ਮਗਜ ਕਰਦਾ ਸੀ ਉਹ ਲਿਖੀ ਜਾਂਦੇ ਸੀ ਨਾਲ ਦੇ ਨਾਲ, ਜਿੰਨਾ ਝੂਠ ਦੁਬਾਰੋਂ ਬੋਲਦਾ ਸੀ। ਤੇ ਜੋ ਮੂੰਹ ਚ ਆਈ ਜਾਂਦਾ ਸੀ, ਚਾਹ ਲਿਆਈਆਂ ਧਰੀਆਂ ਬਾਈਆਂ ਪਤਾ ਨੀ ਕੀ ਕਹੀ ਜਾਂਦਾ ਵੀ ਚਾਹ ਲਿਆ ਦੇ, ਪਿਆ ਦੇ ਵਿੱਚ ਇਹ ਲਿਖੀ ਜਾਂਦਾ ਲਿਆ ਜਾਂ ਝੂਠ ਸੀ, ਉਹ ਲਿਖੀ ਜਾਂਦੇ ਸੀ ਚਾਰੇ, ਕਹਿੰਦੇ ਜੀ ਅੰਮ੍ਰਿਤ ਬਣ ਗਿਆ ਵੀ ਚਾਹ ਨੀ ਕਰਦਾ ਇਹਦੇ ਚ, ਲੈ ਨੇਕ ਅੰਕ ਇਹਦੇ ਵਾਸਤੇ ਜਮੇ ਆ ਵੀ ਚਾਹ ਕਿਆ ਗੁਰੂਗਾ ਲੋਕਾਂ ਨੂੰ। ਇਹ ਗਿਆਨੀ ਚੰਦ ਸਿੰਘ ਨੇ ਦੇਖਿਆ ਵੀ ਐਸਾ ਮਨੁੱਖ ਦੇ ਝੁੱਲਾ ਵੀ ਹੁਣ ਇਹਨਾਂ ਦੇ ਨਾਲ ਸ਼ਬਦ ਅਰਥ ਕਰਨ ਦੀ ਕੋਈ ਲੋੜ। ਕਹਿੰਦੇ ਨੇਕ ਅੰਕ ਸਾਹਿਬ ਬਈ ਮੈਨੂੰ ਪਹਿਲਾਂ ਆਪਣਾ ਪਰਿਚਾ ਦਿਓ ਵੀ ਲੋਕ ਤੁਹਾਨੂੰ ਨੇਕ ਅੰਕ ਕਹਿੰਦੇ, ਤੁਸੀਂ ਆਪਣੇ ਆਪ ਨੂੰ ਕੀ ਮੰਨਦੇ। ਕਹਿੰਦੇ ਜੋ ਲੋਕ ਕਹਿੰਦੇ ਨੇ ਉਹ ਠੀਕ ਹੀ ਹੈ, ਮੈਂ ਉਹੀ ਹਾਂ ਜਿਹੜਾ ਕੁਛ ਲੋਕ ਕਹਿੰਦੇ। ਅੱਜ ਮੈਂ ਸਹੀ ਦੇ ਵਿੱਚ ਅਕਾਲ ਪੁਰਖ ਨਹੀਂ ਆਇਆ, ਪਿਛਲੇ ਦਿਨ ਅਖਬਾਰ ਪੜ੍ਹੇ ਹੋਊਗਾ ਸਰ, ਉਹ ਇੰਟਰਵਿਊ ਕਰਨ ਵਾਲਾ ਵੀ ਬੜਾ ਹੈ ਚੁਸਤ ਸਿੰਘ, ਉਹ ਕਹਿੰਦਾ ਵੀ ਤੁਸੀਂ ਤਾਂ ਅਕਾਲ ਪੁਰਖ ਹੋ ਵੀ ਤੁਸੀਂ ਵੀ ਪਾਸਪੋਰਟ ਬਣਾ ਕੇ ਆਏ ਉਹਦੇ ਉੱਤੇ। ਕਹਿੰਦਾ ਹਾਂ ਜਿਵੇਂ ਪਾਸਪੋਰਟ ਬਣਾ ਕੇ ਵੀਜ਼ਾ ਲਵਾ ਕੇ ਆਇਆ। ਕਹਿੰਦੇ ਤੁਸੀਂ ਤਾਂ ਅਕਾਲ ਪੁਰਖ ਦੀ ਥਲੋ ਵੀਜ਼ੇ ਲਵਾਉਣ ਦੀ ਕੀ ਲੋੜ ਸੀ, ਗੱਲ ਵੀ ਠੀਕ ਹੈ। ਕਿਉਂ ਸਾਹਸ ਜੀ ਹੁਣ ਆਈ ਕਸਰ ਕਹਿੰਦੇ ਸੀ ਨੇਕ ਅੰਕ ਦਾ ਬਣ ਲਿਆ ਸੀ, ਅਕਾਲ ਪੁਰਖ ਨਹੀਂ ਜੀ ਕੋ ਬਣਿਆ, ਇਹ ਵੀ ਬਣ ਲਿਆ ਜਾਣੀ ਇਹ ਵੀ ਐਡ ਹੋ ਗਿਆ ਇਹਦੇ ਵਿੱਚ। ਇਸ ਕਥਾ ਦਾ ਮਕਸਦ ਹੈ ਕਿ ਜਦੋਂ ਤੁਸੀਂ ਇਹ ਕਥਾ ਨੂੰ ਸੰਪੂਰਨ ਸੁਣ ਲਿਆ ਤੁਸੀਂ ਇਹਨਾਂ ਗੱਲਾਂ 'ਚ ਕਦੇ ਡੋਲੋਗੇ, ਆਪਣੇ ਮਨ 'ਚ ਦ੍ਰਿੜ ਹੋ ਜਾਓਗੇ। ਗੁਰੂ ਗ੍ਰੰਥ ਸਾਹਿਬ ਨਾਲ ਜੋ ਤੁਹਾਡਾ ਸੰਬੰਧ ਹੈ ਉਹਦੇ 'ਚ ਦ੍ਰਿੜ ਹੋ ਜਾਓਗੇ, ਕੋਈ ਮਨ ਮੱਥੇ ਤੁਹਾਨੂੰ ਬਣਾ ਨਹੀਂ ਸਕਦਾ। ਇਹ ਫਾਇਦਾ ਇਸ ਕਥਾ ਦਾ। ਇਹ ਗਿਆਨੀ ਚਰਨ ਸਿੰਘ ਕਹਿਣ ਲੱਗਾ ਜੀ ਆਪਣਾ ਪੀਚਾ, ਕਹਿੰਦੇ ਜੀ ਠੀਕ ਹੈ ਮੈਂ ਜੋ ਕਹਿੰਦੇ ਨੇਕ ਅੰਕ ਹੈ, ਕਹਿੰਦੇ ਵੀ ਨੇਕ ਅੰਕ ਵਿਸ਼ਨੂੰ ਭਗਵਾਨ ਦਾ 24ਵਾਂ ਅਵਤਾਰ, ਕਹਿੰਦੇ ਜੀ ਠੀਕ ਹੈ ਵੀ ਮੈਂ ਉਹੀ। ਕਹਿੰਦੇ ਵੀ ਉਹਦੇ ਕੋਲ ਤਾਂ ਖੰਡਾ ਹੀ ਏਡਾ ਵੱਡਾ, 250 ਫੁੱਟ ਦਾ ਲੰਬਾ ਖੰਡਾ ਹੀ ਹੈ, ਤੇ ਆ ਜਿਹੜੇ ਅਵਤਾਰ ਹੁੰਦੇ ਨੇ ਉਹ ਸ਼ਕਤੀਆਂ ਹੁੰਦੀਆਂ ਨੇ, ਭਗਵਾਨ ਰਾਮ ਜੀ ਨੇ ਆਹ ਸ਼ਕਤੀਆਂ ਭਗਵਾਨ ਕ੍ਰਿਸ਼ਨ ਜੀ ਚੀਜ਼ ਦੇ ਉੱਤੇ ਗੋਵਰਧਨ ਪਰਬਤ ਚੱਕ ਦਿੱਤਾ। ਵੀ ਤੁਸੀਂ ਹੁਣ ਇਉਂ ਕਰੋ ਵੀ ਹੁਣ ਬਾਕੀ ਦੀਆਂ ਗੱਲਾਂ ਵੀ ਆਪਣੇ ਕਰਨੀਆਂ, ਤੁਸੀਂ ਰੀਸ਼ਾਂ ਕਰਦੇ ਹੋ ਵੱਡਿਆਂ ਦੀਆਂ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕਹਿੰਦਾ ਉਹ ਵੀ ਨਹੀਂ ਆ ਫਸ ਗਿਆ ਇੱਥੇ ਦੀ ਗੱਲ ਕਹਿ ਗਿਆਨੀ ਚੰਦ ਸੋ ਕਹਿੰਦੇ ਫਿਰ ਗੱਲ ਸੁਣੋ ਵੀ ਗੁਰੂ ਨਾਨਕ ਦਾ ਤੂੰ ਹੈ ਵੀ ਹੁਣ ਤਾਂ ਲੋੜ ਬਲੀ ਕਿਨਾਰੀ ਦੀ ਹੋਈ ਹੈ ਕਹਿੰਦਾ ਬਲੀ ਕਿਨਾਰੀ ਮੈਂ ਬਣਾ ਉੱਥੇ ਚੱਕੀ ਦਾ ਪੁੜ ਪਿਆ ਸੀ ਅੱਠ ਮਣ ਦਾ ਕਹਿੰਦਾ ਮੁੰਡੇ ਚੱਕੋ ਇਹਨੂੰ ਉੱਪਰ ਚੜਾਵੇ ਦੇ ਪਿੱਛੇ ਬਿਲ ਦਿੰਦੇ ਹੋ ਏਡਾ ਬੈਠਾ ਨਾ ਕੰਧ ਦੇ ਨਾਲ ਕਹਿੰਦੇ ਇਹਦੇ ਉੱਤੇ ਚੜਾਓ ਉਹਨੂੰ ਕਹਿੰਦੇ ਵੀ ਨੇਕ ਲੰਘ ਸਾਹਿਬ ਮੈਂ ਉੱਤੋਂ ਸਿੱਟੂਗਾ ਚੱਕੀ ਦਾ ਪੁੜ ਤੇਰੇ ਉੱਤੇ ਜੇ ਤੁਹਾਨੂੰ ਹੱਥ ਲਾ ਕੇ ਦਿੱਤਾ ਰੋਕ ਤਾਂ ਤਾਂ ਮੈਂ ਵੀ ਤੇਰੇ ਪ੍ਰਚਾਰ ਕਰੂੰਗਾ ਅੱਜ ਤੋਂ ਬਾਅਦ ਮੇਰੇ ਵਰਗਾ ਗਿਆਨੀ ਤੈਨੂੰ ਯਤੀ ਮਿਲਣਾ ਨਹੀਂ ਐ ਤਾਂ ਐਵੇਂ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਮੇਰੀ ਮਿਹਨਤ ਕੀਤੀ ਕੋਈ ਕਰਤਾ ਤੈਨੂੰ ਮੁਖਦਾ ਪ੍ਰਚਾਰ ਮਿਲਦਾ ਤੂੰ ਆ ਚੱਕੀ ਦਾ ਪੁੜ ਰੋਕਦਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਤਾਂ ਮੁੱਖਾਂ ਵਾਲੀਆਂ ਗੱਲਾਂ ਕਹਿੰਦਾ ਮੈਂ ਜਾਂਦਾ ਆਪਣੇ ਘਰ ਨੂੰ ਕਿਉਂ ਪਤਾ ਸੀ ਕਿ ਥੋੜੇ ਲਿਹਾਜ਼ ਨਹੀਂ ਕਰਨੀ ਦਲੀਆ ਕਰ ਦੇਣਾ ਨੱਟ ਗਿਆ ਤੂੰ ਮਸਤੋਣੇ ਤੂੰ ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ 500 ਬੰਦੇ ਦਾ ਟੋਲਾ ਦੇ ਕੇ ਉਹਦੇ ਵਸਤਰ ਦੇ ਕੇ ਆ ਬੀਬੀਆਂ ਡੰਡੌਤਾਂ ਕਰ ਕਰਕੇ ਮੱਥੇ ਡਿੱਗਦੀਆਂ ਕਹਿੰਦੀਆਂ ਆ ਗਿਆ ਹੋਈ ਦੇ ਕਦੇ ਹੁਣ ਦੱਸੋ ਬੀਬੀਆਂ ਦੇ ਵਿਚਾਰਿਆਂ ਨੇ ਕਦਾ ਇਹਨਾਂ ਨੇ ਸੁਣੀ ਇਹਨਾਂ ਤਾਂ ਜਿਹਨੂੰ ਮਰਜ਼ੀ ਕਹਿ ਦੋ ਕੱਪੜੇ ਪਾ ਕੇ ਲੈ ਆਓ ਵੀ ਆ ਗਿਆ ਹੀ ਨਹੀਂ ਕਿਹਾ ਤੇ ਨਾਲ ਚਾਰ ਜਣੇ ਕਹਿਣ ਵਾਲੇ ਹੋਣ ਤੇ ਬਣ ਗਿਆ ਨਹੀਂ ਕਲੰਕ ਹੁਣ ਉੱਥੇ ਹੋਰ ਕੀ ਹੋਇਆ ਪੰਜਾਬ ਦੇ ਵਿੱਚ ਹੋਰ ਤਾਂ ਹੋਰ ਆ ਬਿਰਕਾ ਵਾਲੀ ਮਾਈ ਉਹ ਲੁੱਟ ਕੇ ਗਾ ਦੀ ਜਾ ਰਹੀ ਪੰਜਾਬ ਨੂੰ ਉਹਦੇ ਘਰ ਦੇ ਵਿੱਚ ਕਿਤੇ ਗਲਾ ਗਲਾ ਬਣ ਗਿਆ ਸਾਡੀ ਖੱਚਰ ਕਿਤੇ ਕੀ ਹੋਇਆ ਜਾਂ ਕੁਛ ਹੋ ਗਿਆ ਸੀ ਤੇ ਜਿਉਂ ਦੁਨੀਆਂ ਉੱਠ ਕੇ ਨੱਠੀ ਹੈ ਤੁਸੀਂ ਇਹ ਦੇਖ ਲਓ ਵੀ ਜਿਹਨਾਂ ਨੂੰ ਲੋਕ ਬ੍ਰਹਮ ਗਿਆਨੀ ਕਹਿੰਦੇ ਸੀ ਡੰਡੌਤਾ ਕਰ ਕਰਕੇ ਮੱਥੇ ਦੇਖਦੇ ਨੇ ਉਹਨੂੰ ਮਾਰ ਡੰਡੌਤਾ ਕਰ ਕਰਕੇ ਸਬੂਤ ਲੋਕ ਬ੍ਰਹਮ ਗਿਆਨੀ ਕਹਿਣ ਖੈਰ ਬ੍ਰਹਮ ਗਿਆਨੀ ਤਾਂ ਲੋਕਾਂ ਦੀ ਵੀ ਮਾੜੀ ਗੱਲ ਵੀ ਆਈ ਜਾਣ ਕਿਉਂ ਕਹਿੰਦੇ ਨੇ ਡੰਡੌਤਾ ਕਰ ਕਰ ਮੱਥੇ ਦੇਖ ਤੇ ਉਹ ਮਾਈ ਦੇ ਕਮਲ ਨੂੰ ਧੂੜ ਕੁੱਟ ਆਏ ਸੰਤਾਂ ਨੇ ਹਿੰਮਤ ਕੀਤੀ ਅਰਦਾਸ ਸੀ ਉਹਨਾਂ ਮਹਾਂਪੁਰਸ਼ਾਂ ਨੇ ਸੰਤ ਸਮਾਜ ਦਾ ਹੋਇਆ ਇਕੱਠ ਤੇ ਅੱਜ ਤੱਕ ਉਹ ਖਬਰਾਂ ਲੱਗੀਆਂ ਹੋਈਆਂ ਤੁਸੀਂ ਅਖਬਾਰਾਂ 'ਚ ਪੜ੍ਹ ਸਕਦੇ ਹੋ ਤਾਰੀਖ ਤੁਹਾਨੂੰ ਮੈਂ ਦੱਸ ਦੂੰ ਉਹ ਫਿਰ ਰਾਤ ਨੂੰ ਘੰਟਾ ਮੈਂ ਵੀ ਲਾਇਆ ਸੱਚੀ ਗੱਲ ਹੈ ਫਿਰ ਕਥਾ ਕੀਰਤ ਨਹੀਂ ਕੀਤਾ ਮੈਂ ਵੀ ਕਥਾ ਮਾਈ ਦੀ ਉਹ ਕੀਤੀ ਹੈ ਇੱਕ ਘੰਟਾ ਤੇ ਅਗਲੇ ਦਿਨ ਉਹ ਕਥਾ ਮੇਰੀ ਜਿਹੜੀ ਸੀ ਕੀਤੀ ਹੋਈ ਅਖਬਾਰ 'ਚ ਆ ਗਈ ਤੇ ਮਾਈ ਗਾਲਾਂ ਤਾਂ ਮੈਨੂੰ ਕੱਢਦੀਆਂ ਹੁਣ ਤੱਕ ਜੇ ਬੁਢਾਵੇ ਵਾਲੇ ਨੇ ਇਸ ਤਰ੍ਹਾਂ ਕੀਤਾ ਚਲੋ ਕੰਮ ਤਾਂ ਠੀਕ ਹੋ ਗਿਆ ਮੁੜ ਕੇ ਜਿਹੜਾ ਸਾਡੇ ਵਾਲਾ ਲਾਣਾ ਸੀ ਉਧਰ ਨੂੰ ਤੁਰਿਆ ਹੋਵੇ ਬੰਦ ਤਾਂ ਹੋ ਗਿਆ ਤੇ ਜੋ ਧੰਨਵਾਦ ਸੰਤ ਅਵਤਾਰ ਸਿੰਘ ਉਹਨਾਂ ਦਾ ਵੀ ਸੰਤ ਸਮਾਜ ਦਾ ਜਿਹੜਾ ਮੋਟਾ ਸੋ ਗੁਰੂ ਪਿਆਰਿਓ ਭਰਮਾਨ ਲੋਕਾਂ ਦੇ ਕਹੇ ਦੇ ਦੇਖੋ ਇੰਨੀਆਂ ਵੀਡੀਓ ਕੈਸਟਾਂ ਡਿੱਗੀਆਂ ਗੁੰਡੀ ਵਾਲੇ ਦੀਆਂ ਘਰ ਘਰ ਦੇ ਵਿੱਚ ਪਈਆਂ ਮੈਂ ਹੈਰਾਨ ਹਾਂ ਵੀ ਕਿਹੜਾ ਅੰਮ੍ਰਿਤ ਚਾਹੁੰਦਾ ਸੀ ਉਹਨਾਂ ਕੈਸਟਾਂ ਜਿਹੜਾ ਤੁਸੀਂ ਰੱਖੀ ਬੈਠੇ ਬਸ ਵੀ ਦੇਰੀ ਲਾਈ ਹੋਈ ਹੈ ਤੇ ਦੇਰ ਤੋੜ ਕੇ ਖਾਉਂਦੇ ਨੇ ਮਹਾਰਾਜ ਨੇ ਵੀ ਮੇਰੀ ਹੈ ਉਹ ਕਿਹੜੇ ਦੇਰੀ ਹੋ ਕਿਉਂ ਐਸੀਆਂ ਗੱਲਾਂ ਦੇ ਧਰਮ ਵਿੱਚ ਆਉਂਦੇ ਹੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹਾਲਤ ਹੋ ਜਾਣੀ ਨਾਰਾਇਣ
ਪਰ ਨਰਾਜ ਛੰਦ ਵਰਨ ਹੈ ਵਰਨ ਕੋ ਛਾੜ ਵਰ ਸ਼ਰਨ ਕੋ
ਕਹਿੰਦੇ ਇੱਕ ਤਾਂ ਅਵਰਨਾ ਨੂੰ ਵਰਨ ਕਹਿਣ ਦੇ ਤੇ ਪਰਮੇਸ਼ਰ ਦੀ ਸ਼ਰਨ ਨੂੰ ਛੱਡ ਦੇਣਗੇ ਛਾੜ ਹਰ ਸ਼ਰਨ ਕੋ ਪਰਮੇਸ਼ਰ ਦੀ ਸ਼ਰਨ ਨੂੰ ਤਿਆਗ ਦੇਣਗੇ
ਛਾੜ ਸਭ ਸਾਜ ਕੋ ਲਾਭ ਹੈ ਕਾਜ ਕੋ
ਸਾਰੇ ਸਾਜਾਂ ਨੂੰ ਉਹ ਸਜਾਏ ਹੋਏ ਕਰਮਾਂ ਨੂੰ ਛੱਡ ਕੇ ਬੁਰੇ ਕਰਮਾਂ ਦੇ ਵਿੱਚ ਲੱਗ ਜਾਣਗੇ
ਨਾਮ ਕੋ ਲਾਗ ਹੈ ਕਾਮ ਕੋ
ਨਾਮ ਸਿਵਨ ਨੂੰ ਤਾਂ ਤਿਆਗ ਦੇਣਗੇ ਲਾਗ ਹੈ ਕਾਮ ਕੋ ਕਾਮ ਵਾਸਨਾ ਵਿੱਚ ਲੱਗ ਜਾਣਗੇ ਭਾਵ ਵਿਕਾਰਾਂ ਨੂੰ ਭੋਗਣ ਲੱਗ ਜਾਣਗੇ
ਲਾਗ ਕੋ ਛੋਰ ਹੈ ਦਾਨ ਮੁੱਖ ਮੋਰ ਹੈ
ਸ਼ਰਮ ਤਿਆਗ ਦੇਣਗੇ ਸ਼ਰਮ ਧਰਮ ਤੋਂ ਸਭ ਖਲੋਏ ਕੀ ਹੋਊਗਾ ਉਲਟਿਆ ਪ੍ਰਧਾਨ ਦੇ ਲਾ ਲਓ ਝੂਠ ਦੀ ਪ੍ਰਧਾਨਤਾ ਹੋਏਗੀ ਤੇ ਇਹਦੇ ਨਾਲ ਮਿਲਦਾ ਹੀ ਇੱਕ ਮਹਾਂਪੁਰਸ਼ਾਂ ਨੇ ਪੰਡਿਤ ਗੁਲਾਬ ਸਿੰਘ ਪੰਡਿਤ ਵਿਦਵਾਨ ਨੂੰ ਕਹਿੰਦੇ ਕਿ ਜੇ ਬ੍ਰਹਮਣ ਨਾ ਸਮਝ ਲੈਣ ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ ਹੋਏ ਇਹ ਸੰਤ ਮਾਰ ਸਿੰਘ ਦੇ ਸ਼ੇਸ਼ੀ ਇਹਨਾਂ ਦੇ ਵਿਦਿਆ ਗੁਰੂ ਸੰਤ ਮਾਰ ਸਿੰਘ ਜੀ ਨਿਰਮਲੇ ਸੰਤ ਮਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਤੀਜੀ ਉਸ ਤੇ ਹੀ ਕੰਮ ਤੇ ਨੇਤਰ ਜਿਵ ਨੇਤਰ ਖੁੱਲੇ ਸੀ ਉਹਨਾਂ ਨੇ ਸੁਭੇਰਾ ਉਚਾਰਨ ਕੀਤਾ ਪ੍ਰਭੂਤੇ ਦੇ ਨਾਟਕ ਦੇ ਵਿੱਚ ਪੜ੍ਹ ਲੈਣਾ ਉੱਥੇ ਕਹਿ ਰਹੇ ਨੇ ਕਹਿੰਦੇ ਐਸੀ ਹਾਲਤ ਹੋ ਜਾਣੀ ਹੈ ਜਿਨਕੇ ਮਨ ਮੈਂ ਹਰ ਦਿਹਾਨ ਨਹੀਂ ਸੁਭ ਪੰਥਨ ਤੇ ਮਿਟ ਜਾ ਦੇਣਗੇ ਤਦ ਸੰਜਮ ਨੇਮ ਅਸੰਖ ਰਹੇ ਜਬ ਭੀਤਰ ਸਿੱਧ ਕਹਾਵੇਂਗੇ ਤਦ ਪੰਥ ਸੁਨਾਤ ਨਮਾਇ ਕਲੂ ਮਨ ਵਾਸ਼ਿਤ ਪੰਥ ਚਲਾਵੇਂਗੇ ਜਗ ਫੈਲੇ ਗੋ ਇਹ ਭਾਂਤ ਕਲੂ ਸੁਭ ਸੰਤ ਨਿਰਾਦਰ ਕਾਲ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਚਰਨ ਧਿਆਏ ਨੇ ਦੁਸ਼ਟਗਤ ਪਾਏ ਨੇ
ਪਰਮੇਸ਼ਰ ਦੇ ਚਰਨਾਂ ਦਾ ਧਿਆਨ ਨਹੀਂ ਕਰਨਗੇ ਦੁਸ਼ਟਾਂ ਦੀ ਪ੍ਰਾਪਤੀ ਕਰਨਗੇ
ਨਰਕ ਕਹਿ ਜਾਣਗੇ ਅੰਤ ਪਛਤਾਣਗੇ
ਜਦੋਂ ਨਰਕ ਨੂੰ ਜਾਣਗੇ ਨਾ ਕਹਿੰਦੇ ਫਿਰ ਅੰਤ ਨੂੰ ਪਛਤਾਉਣਗੇ ਵੀ ਕਿੱਧਰ ਨੂੰ ਤੁਰੇ ਜਾ ਰਹੇ ਪਤਾ ਜਾਣ ਲੱਗਣਗੇ ਨਰਕਾਂ ਦੇ ਵਿੱਚ ਹੀ ਜਾਵਣਗੇ ਇਹ ਰਸਤਾ ਇਤਨਾ ਗਲਤ ਹੋਏਗਾ
ਧਰਮ ਕਹਿ ਖੋਏਗੇ ਪਾਪ ਕਰ ਰੋਏਗੇ
ਜੋ ਛੱਡ ਦੇਣਗੇ, ਪਾਪ ਬਹੁਤ ਪ੍ਰਸੰਨ ਹੋ ਕੇ ਕਰਨਗੇ ਖੁਸ਼ ਹੋ ਕੇ।
ਨਰਕ ਕੋਲ ਵਾਸ ਹੈ, ਤ੍ਰਾਸ ਜਨ ਤ੍ਰਾਸ ਹੈ,
ਇਹ ਨਰਕਾਂ ਦੇ ਵਿੱਚ ਵਸਣਗੇ, ਡਰਾਉਂਦੇ ਜਨ ਦਾ ਡਰ ਪਾਉਣਗੇ।
ਮਾਰ ਗਲਤ ਛੰਦ ਅਧਰਮ ਅਧਰਮ ਕਰਮ ਕਹਿ ਹੈ ਨਾ ਭੂਲਣਾ ਲੈ ਹੈ।
ਸੋ ਬੇਨਤੀ ਹੈ ਭਾਈ ਗੁਰੂ ਪਿਆਰਿਓ, ਕਿਤੇ ਘੜੀਆਂ ਵੱਲ ਵੈਸੇ ਦੇਖਿਆ ਨੀ ਤੁਸੀਂ ਕਿਸੇ ਨੇ ਘੜੀਆਂ ਵੱਲ, ਮੈਂ ਐਵੇਂ ਤੁਹਾਨੂੰ ਹਾਂ ਦਾ ਵੀ ਗੁਰੂ ਚਲਾਵਾਂ ਵੀ ਪ੍ਰਬੰਧਕਾਂ ਨੇ ਟਾਈਮ ਜਿਹੜਾ ਹੈ ਤੁਹਾਡੇ ਕਹਿਣ ਤੋਂ ਵਧਾ ਦਿੱਤਾ। ਕਿਤੇ ਮੇਰੇ ਤੇ ਕਹੋਗੇ ਜਿਹਦਾ ਇੱਕ ਮਿੰਟ ਉੱਤੇ ਨਹੀਂ ਹੁੰਦਾ, ਅੱਜ ਮਿੰਟ ਦਸ ਉੱਤੇ ਹੋਗੇ, ਦਸ ਨਹੀਂ ਹੋਏ ਅਜੇ ਟਾਈਮ 20 ਮਿੰਟ ਬਾਕੀ ਰਹਿੰਦੇ ਨੇ, ਯਾਨੀ 9 ਵਜੇ ਸਮਾਪਤੀ ਹੋਇਆ ਕਰੇਗੀ। ਸੰਗਤਾਂ ਨਾਲ ਗੁਰਮਤਾ ਕਰਕੇ ਤੁਹਾਡੇ ਪਿਆਰ ਨੂੰ ਦੇਖ ਕੇ ਪ੍ਰਬੰਧਕਾਂ ਦੇ ਕੋਲ ਇੰਨੇ ਹੋਣਗੇ ਤੇ ਪ੍ਰਬੰਧਕਾਂ ਨੇ ਅੱਧਾ ਘੰਟਾ ਫਿਰ 9 ਵਜੇ ਤੱਕ ਪਹਿਲਾਂ ਵਿਚਾਰ ਹੋਵੇ ਮੂਹਰੇ ਨੂੰ ਵਧਾਈਏ ਕਿ ਪਿੱਛੇ ਨੂੰ ਵਧਾਈਏ, ਤੇ ਜਿਹੜੇ ਪਾਸੇ ਨੂੰ ਅੜੀਕਾ ਲਾਉਗੇ ਉਹ ਪਾਸੇ ਨੂੰ ਵੱਧ ਜੀ ਨੇ, ਪਿਛਲੇ ਪਾਸੇ ਨੂੰ ਕੋਈ ਅੜੀਕਾ ਜਾ ਨਹੀਂ ਸੀ, ਮੂਹਰਲੇ ਪਾਸੇ ਕੁਝ ਗੁਰਮੁਖਾਂ ਦੇ ਵਿਚਾਰ ਸਿੰਘ ਸਾਹਿਬ ਜੀ ਆਏ ਨੇ ਤੇ ਇਹਨਾਂ ਦੇ ਵਿਚਾਰ ਵੀ ਸੁਣਨੇ ਸੀ ਵੀ ਇਸ ਕਰਕੇ ਵੀ ਇਹਨਾਂ ਦਾ ਸਮਾਂ ਜਿਹੜਾ ਉਸੇ ਤਰ੍ਹਾਂ ਰਹੇ ਤੇ ਪਿਛਲਾ ਸਮਾਂ ਵਿਲਾ ਪਿਆ ਵੀ ਉਹ ਸਮੇਂ ਦੇ ਵਿੱਚ ਵਧਾ ਲੈਣਾ। ਇਸ ਕਰਕੇ ਭਾਈ 9 ਵਜੇ ਪੂਰੇ ਸਹੀ ਸਮਾਪਤੀ ਹੈ, 20 ਮਿੰਟ ਬਾਕੀ ਰਹਿੰਦੇ ਨੇ, ਬਲਕਿ ਹੋ ਸਕਦਾ ਕੁਝ ਮਿੰਟ ਪਹਿਲੇ ਸਮਾਪਤੀ ਕਰਦੇ ਆਹ ਛੰਦ ਪੂਰਾ ਕਰ ਲਈਏ। ਗੁਰੂ ਸਾਹਿਬ ਦੀ ਕਿਰਪਾ ਕਰਨ, ਬਹੁਤਾ ਵੱਡਾ ਛੰਦ ਨੇ ਇਹਦੇ ਵਿੱਚ। ਅਜੇ ਇਹੀ ਹਾਲਤ ਚੱਲਦੀ ਹੈ ਕਿ ਸੰਸਾਰ ਦੇ ਹਾਲਤ ਕੈਸੀ ਹੋਣੀ ਹੈ, ਨੇਹ ਕਲੰਕ ਦੀ ਗੱਲ ਉਦੋਂ ਬਾਅਦ ਹੀ ਹੈ ਤੇ ਨੇਹ ਕਲੰਕ ਦੇ ਨਾਲ ਖਾਲਸੇ ਦਾ ਕੀ ਸੰਬੰਧ, ਇਹ ਗੱਲ ਸਿੱਖਾਂ ਦਾ ਕੀ ਸੰਬੰਧ, ਜਿਹੜੇ ਅੱਜ ਬੀਬੀਆਂ ਜਿਵੇਂ ਚੜ੍ਹਦਾ ਵੇ ਚੰਗਾ ਚੜ੍ਹਦਾ ਚੰਗਾ ਕਹਿੰਦੇ ਹੁੰਦੀਆਂ ਸੀ ਤੇ ਭਾਈ ਦੂਜ ਦੇ ਚੰਦ ਨੂੰ ਤੇ ਇਸ ਤਰ੍ਹਾਂ ਅੜੀਕ ਲੈ ਲਿਆ। ਸਾਸ ਜੀ ਤੁਹਾਡਾ ਅਵਤਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇਹ ਭੁਲੇਖੇ ਕੱਢ ਦਿਓ ਉਹਨਾਂ ਵਿੱਚ, ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਵਿਲੋਕੀ ਜਬ ਹੈ ਬਾਕੀ ਕੀ ਦੂਸਰੇ ਦੀ ਲਾਲਸਾ ਦਾ ਹੋਤਾ, ਉਹ ਸਿੱਕੇ ਕਹਿੰਦਾ ਜਿਹੜਾ ਹੋਰ ਬਗੀਚਾ ਕਰ ਰਿਹਾ ਉਹਦਾ ਰੱਬ ਨੂੰ ਮਿਲ ਗਿਆ ਉਹਦੇ ਤੇ ਸਬਰ। ਇਸ ਕਰਕੇ ਸਾਧ ਜੀ ਠੀਕ ਹੈ, ਅਵਤਾਰ ਹੈ ਭਗਵਾਨ ਵਿਸ਼ਨੂੰ ਦਾ, ਕਲਾ ਵਾਲਾ ਅਵਤਾਰ ਹੈ, ਧਰਮ ਨੂੰ ਪੈਦਾ ਕਰਨਾ ਹੈ, ਡਿਊਟੀ ਹੈ ਅਕਾਲ ਪੁਰਖ ਵਾਹਿਗੁਰੂ ਦਾ, ਪਰਮੇਸ਼ਰ ਦੇ ਘਰ ਵਿੱਚ ਆ ਕੇ ਕਰਨਾ ਸਭ ਕੁਝ, ਜਿੱਥੇ ਗਲਤੀ ਹੋਣੀ ਹੈ ਉੱਥੇ ਉਹੀ ਭੁੱਲ ਵੀ ਸੋਧੀ ਜਾਣੀ ਹੈ, ਇਹ ਚੋ ਇਹ ਵੀ ਤਾਂ ਵਿਚਾਰ ਹੈ। ਇਸ ਪ੍ਰਕਾਰ ਕਹਿ ਰਹੇ ਹਨ
ਧਰਮ ਕਰਮ ਕਹਿ ਹੈ ਨਾ ਭੂਲਣਾ ਲੈ ਹੈ,
ਧਰਮ ਦੇ ਕੰਮ ਕਰਨਗੇ ਭੁੱਲ ਕੇ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਣਗੇ, ਐਸੀ ਹਾਲਤ ਪ੍ਰਜਾ ਵਿੱਚ ਹੋ ਜਾਏਗੇ।
ਸੁਨਦਾਨ ਦੇਣਗੇ ਸਾਧੂ ਲੈਣਗੇ,
ਦਾਨ ਨਹੀਂ ਦੇਣਗੇ ਕਿਸੇ ਨੂੰ ਵੀ, ਐਸੀ ਰੁਚੀ ਹੋ ਜਾਊਗੀ ਦਾਨ ਦੇਣ ਨੂੰ, ਜੀਏ ਨਹੀਂ ਕਰਨਾ ਬਲਕਿ ਭਲੇ ਪੁਰਸ਼ਾਂ ਨੂੰ ਸਾਧਨਾਂ ਨੂੰ ਲੁੱਟ ਲੈਣਗੇ, ਲੁੱਟਿਆ ਕਰਨਗੇ, ਲਟੇਰੇ ਲੋਕ ਸਾਧਾ ਤੇ ਵੀ ਜਾਵੜਿਆ ਕਰਨਗੇ। ਤਪ ਚ ਕੀ ਹੁੰਦਾ ਰਿਹਾ, ਨੇ ਛੱਡਿਆ ਸਾਧ ਤੇ ਸੰਤ ਵੀ ਆ, ਛੱਡਿਆ ਕੌਣ, ਜਿਹੜਾ ਰੁਕੇ ਆ ਗਿਆ ਚਾੜਤਾ ਗੱਡੀ, ਆਹ ਕੀ ਵਿਚਾਰਿਆ ਟਾਂਡੇ ਵਾਲਾ ਸੱਤ ਦੱਸੋ ਕੀ ਵਿਗਾੜਿਆ ਅੱਖਾਂ ਤੋਂ ਰੱਖ, ਕੀ ਮਾਰਨਾ ਐਜੇ ਦਾ ਸਾਧ ਸੀ ਜੇ ਜਿਨ੍ਹਾਂ ਦੇ ਉੱਤੇ ਇੱਕ ਕਰਮਾਂ ਦੀ ਮਾਰ ਐਸੀ ਪਈ ਹੋਈ ਹੈ ਤੇ ਪ੍ਰਚਾਰ ਕਿੱਡਾ ਵੱਡਾ ਕੀਤਾ ਉਹਨਾਂ ਨੇ, ਇਹ ਪੱਤੀ ਛੱਡਦਾ, ਇਹ ਤਾਂ ਨੀ ਦੇਖਿਆ ਵੀ ਅਮਰ ਕਿਨਾਂ ਨੂੰ ਸਤਾਇਆ, ਗੋਲੀ ਮਾਰੀ ਹੈ, ਫਿਰ ਮਰ ਲੱਗਿਆ, ਇਹ ਨੀ ਦੇਖਿਆ ਵੀ ਇੱਥੇ ਜਾ ਨਹੀਂ ਆ ਸਕਦੇ ਜਿੱਥੇ ਮਾਰ ਰਹੇ ਹੋ, ਉਹ ਤਾਂ ਤਰ ਗਿਆ ਜਿਹਨੂੰ ਮਾਰ ਰਹੇ ਹੋ, ਮਰਿਆ ਨਹੀਂ ਉਹ ਤਰਿਆ, ਮਰ ਤਾਂ ਉਹ ਗਿਆ ਜਿਹਨਾਂ ਨੇ ਮਾਰਿਆ, ਕੌਣ ਕਹਿੰਦਾ ਵੀ ਉਹ ਮਰਿਆ, ਮਰੇ ਨੀ ਸਕਦੇ। ਮਹਾਰਾਜ ਦੀ ਹਜ਼ੂਰੀ ਜਿੱਥੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਂਦਰ ਪ੍ਰਣਾਮ ਹੋਣਾ ਤੂੰ ਮੈਂ ਸੁਣਿਆ ਨਿਕਟਣਾ ਚਾਹੀਏ, ਉੱਥੇ ਤਾਂ ਅਮਰੂਦ ਨਹੀਂ ਆ ਸਕਦੇ ਇੱਥੇ ਮਰ, ਉਹਨੇ ਤਾਂ ਸਮਾਂ ਕੁੱਬੇ ਦੀ ਲੱਤ ਲੋਟ ਆ ਗਈ ਮਹਾਂਪੁਰਸ਼ਾਂ ਦੇ, ਹੈ ਜੀ ਮਰਨ ਕਿਹਾ, ਮੈਂ ਕਹਿੰਦਾ ਸਾਰੇ ਸੰਤਾਂ ਨੂੰ ਜੇ ਸਾਰਿਆਂ ਨੂੰ ਮਾਰ ਦੋ ਇੱਕ ਤਾਂ ਭਾਵੇਂ ਤਾਂ ਵੀ ਭਲਾ ਹੀ ਆ ਕਰਨ, ਕੋਈ ਘਾਟੇ ਵਾਲਾ ਸੰਤਾਂ ਨੇ, ਪਰ ਇਹਦੇ ਨਾਲ ਜੇ ਦੁੱਖਾਂ ਹੋਰ ਵਰਤਣ। ਸਿੰਘ ਸਾਹਿਬ ਭਾਈ ਦਲਜੀਤ ਸਿੰਘ ਜਥੇ ਦੇ ਵਿਦਿਆਰਥੀ ਨੇ, ਜਥੇ ਪੜ੍ਹੇ ਉਦੋਂ ਬਾਅਦ ਤਖ਼ਤ ਤੇ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ, ਤਖ਼ਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਉਸ ਥਾਂ ਤੇ ਸੇਵਾ ਦਾ ਮੌਕਾ ਦਿੱਤਾ, ਤੇ ਮੈਂ ਸਿੰਘ ਸਾਹਿਬ ਨੂੰ ਜਦੋਂ ਇਹ ਘਟਨਾ ਹੋਈ ਉੱਥੇ ਭੇਜਿਆ ਵੀ ਜਾ ਕੇ ਆਪ ਵੇਖਿਆ, ਜਦੋਂ ਮੁੜ ਕੇ ਆਏ ਅੱਖਾਂ ਚ ਪਾਣੀ ਪਾਇਆ, ਮਹਾਰਾਜ ਰਣਜੀਤ ਸਿੰਘ ਕੀ ਹੋਇਆ, ਕਹਿੰਦੇ ਜੀ 450 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਵੀ ਗੋਲੀਆਂ ਦੇ ਨਾਲ ਭੁੱਲ ਦਿੱਤਾ, 450 ਪੰਨੇ ਤਾਂ ਗੁਰੂ ਗ੍ਰੰਥ ਸਾਹਿਬ ਵੀ ਗੋਲੀਆਂ ਲੰਘਦੇ, ਫਿਰ ਭਾਈ ਇਹ ਕਲਯੁਗ ਦੀ ਤਾਂ ਹੁਣ ਕੀ ਹੈ, ਨਿੱਕੇ ਬੱਚਿਆਂ ਨੂੰ ਮਾਰਨਾ, ਔਰਤਾਂ ਨੂੰ ਮਾਰਨਾ, ਦੇਵ ਮਾਤਾ ਨੂੰ ਮਾਰਨਾ, ਇਹ ਕਿਹੜੀ ਗੱਲ ਸੰਬੰਧੀ ਹੈ, ਇਹ ਲਟੇਰੇ ਲੋਕਾਂ ਦਾ ਹੀ ਕੰਮ ਹੈ, ਇਹ ਸਿੱਖਾਂ ਦਾ ਕੰਮ ਹੈ, ਖਾਲਸੇ ਦਾ ਕੰਮ ਕਿਵੇਂ ਹੋ ਸਕਦਾ, ਅਰੇ ਕੰਮ ਕਰਨ ਵਾਲਾ ਖਾਲਸਾ ਕਿਵੇਂ ਪਾ ਸਕਦਾ, ਖਾਲਸਾ ਸੋ ਜੋ ਨਿਰਧਨ ਤੋਂ ਪਾਲੇ, ਖਾਲਸਾ ਤਾਂ ਨਿਰਧਨ ਨੂੰ ਪਾਲਣ ਵਾਲਾ, ਖਾਲਸਾ ਦਇਆ ਕਰਨ ਵਾਲਾ, ਖਾਲਸਾ ਬਣਨ ਤੋਂ ਪਹਿਲਾਂ ਦਇਆ ਰਾਮ ਦੇ ਰੂਪ ਵਿੱਚ ਦਇਆ ਕੇ ਖੜੀ ਹੋਈ, ਕਰਨੀ ਵਾਲੇ ਦੇ ਦਰਬਾਰ ਵਿੱਚ ਦਇਆ ਦੇ ਰੂਹ ਧਾਰ ਕਰਕੇ ਕਿਹਾ ਵੀ ਮੈਂ ਹਾਜ਼ਰ। ਦਇਆ ਧਰਮ ਦਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਚੋੜੀਆ ਜਮਲਾ ਘਟ ਮਹਿਤਾ ਧੌਰ ਧਰਮ ਦਇਆ ਦਾ ਮੂਲ ਧਰਮ ਬਾਅਦ ਵਿੱਚ ਧਰਮ ਚੰਦ ਪਹਿਲਾਂ ਦਇਆ। ਇਸ ਕਰਕੇ ਸਾਧ ਜੀ ਕਹਿੰਦੇ ਸਾਧ ਲੁੱਟ ਲਏਗੇ, ਸਾਧੂਆਂ ਨੂੰ ਵੀ ਲੁੱਟਣਗੇ, ਐਸੇ ਲਟੇਰੇ ਹੋ
ਜਾਣਗੇ।
ਇਹ ਦੇਖਿਓ ਭਾਈ ਕਿਤੇ ਨਾ ਕਥਾ ਤੱਕ ਦੇ ਰਿਐਕਸ਼ਨ ਨਾ ਹੋਵੇ, ਕਈ ਇਹੋ ਜਿਹੇ ਵੀ ਹੋਣਗੇ ਜਿਹਨੂੰ ਲੱਗਦਾ ਹੈ ਤੂੰ ਸਾਰੇ ਤਰ੍ਹਾਂ ਦੇ ਹੁੰਦੇ ਮੰਦੇ। ਕਿਤੇ ਕੌਮ ਦੀ ਕਥਾ ਦੇ ਵਿੱਚ ਸੁਣਿਆ ਸੀ ਅਸੀਂ ਤਾਂ ਕਹਿੰਦੇ ਨਾ ਦੇਹ ਦਿਨ ਲੈ ਕੇ, ਕਹਿੰਦੇ ਫਿਰ ਲੈ ਕੇ ਉਧਾਰ ਕੋਈ ਚੀਜ਼ ਮੁੜ ਕੇ ਦਿਆ ਨਹੀਂ ਕਰਨਗੇ। ਕਿਤੇ ਕੌਮ ਦੀ ਅਸੀਂ ਕਥਾ ਦੇ ਸੁਣੀ ਸੀ ਵੀ ਜਿਹੜੀ ਚੀਜ਼ ਲੈ ਰਹੀ ਹੁਣ ਦੇਣੀ ਨਹੀਂ ਹੈ, ਵੀ ਕਥਾ ਚ ਲਿਖਿਆ ਹੋਇਆ ਸੀ। ਕਿਤੇ ਉਲਟੀਆਂ ਗੱਲਾਂ ਨਾ ਧਾਰਨ ਕਰ ਲਿਓ, ਇਹ ਲਿਖਿਆ ਵੀ ਕਲਯੁਗ ਦੇ ਲੋਕ ਇਹੋ ਜਿਹੇ ਹੋ ਜਾਣਗੇ, ਆਧਾਰ ਚੀਜ਼ ਲੈਣਗੇ ਕਹਿ ਕੇ ਪਰ ਮੋੜਨਗੇ, ਵਾਅਦਾ ਕਰਨਗੇ ਵੀ ਮੋੜ ਦਾਂਗੇ ਨਹੀਂ ਮੋੜਦੇ, ਐਸੀ ਹਾਲਤ ਹੋ ਜਾਣੀ
ਹੈ।
ਤੇ ਫੇਰ ਕੀ ਕਰਨਗੇ? ਕਹਿੰਦੇ ਅਰਦਾਸਾਂ ਕਰਾ ਲੈਣਗੇ, ਪਹਿਲਾਂ ਅਨਾਊਂਸਮੈਂਟ ਕਰਾ ਲੈਣਗੇ, ਉਦੋਂ ਬਾਅਦ ਸੋਚਣਗੇ ਵੀ ਮੈਂ ਤਾਂ ਬਹੁਤਾ ਕਹਿਤਾ, ਉਦੋਂ ਬਾਅਦ ਉਤਰ ਜਾਣਗੇ। ਕਹਿੰਦੇ ਨਾ ਜੀ, ਵੀ ਇਹ ਤਾਂ ਮੈਨੂੰ ਤਾਂ ਪੁੱਗਦਾ ਨਹੀਂ, ਮੈਂ ਤਾਂ ਇੰਨਾ ਦਾਨ ਕਰ ਨਹੀਂ ਸਕਦਾ। ਜੇ ਕਹਿਣਗੇ ਵੀ ਤਾਂ ਮੈਂ ਨਾ ਕਿਹਾ ਸੀ, ਕਹਿੰਦੇ ਜੀ ਮੈਂ ਤਾਂ ਉਹਨੂੰ ਝੇਪ ਜੀ ਦੇ ਵਿੱਚ ਆ ਕੇ ਕਹਿਤਾ, ਮੇਰੇ ਤੇ ਤਾਂ ਦੇ ਨਹੀਂ ਹੋਣਾ, ਬਾਅਦ ਚ ਉਤਰ ਜਾਵਾਂਗੇ। ਇਹ ਹਾਲਤ ਲੋਕਾਂ ਦੀ ਹੋ ਜਾਣੀ
ਹੈ।
ਪਰਮੇਸ਼ਰ ਦਾ ਨਾਮ ਹੀ ਲੈਣਗੇ, ਨਰਕਾਂ ਨੂੰ ਜਾਣਗੇ।
ਨਾ ਧਰਮ ਸਾਧ ਲੈ ਕਰੇ ਨਾ ਜਾਉਣ ਕਹਿ,
ਧਰਮ ਉੱਤੇ ਨਹੀਂ ਖੜੇ ਰਹਿਣਗੇ। ਜੋ ਕਹਿਣਗੇ ਕਰੇ ਨਾ ਜਾਉਣ ਕਹਿ, ਜਿਹੜਾ ਬਚਨ ਕਹਿਣਗੇ ਵੀ ਮੈਂ ਕਰੂੰਗਾ ਉਹ ਨਹੀਂ ਕਰਨਗੇ। ਅਧਰਮੀ ਲੋਕ ਕਲਯੁਗ ਦੀ ਸੈਨਾ ਇਹੋ ਜਿਹੀ ਹੋ ਜਾਊਗੀ। ਸਤਿਗੁਰੂ ਮਹਾਰਾਜ ਕਹਿੰਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੜ੍ਹੋ ਰਹਿਤ ਨਾਲ, ਕਹਿੰਦੇ ਖਾਲਸਾ ਉਹ ਹੈ ਜਿਹੜਾ ਵਚਨ ਕਰਕੇ ਉਹਦੀ ਪਾਲਣਾ ਕਰੇ, ਤੇ ਜਿਹੜਾ ਵਚਨ ਕਰੇ ਤੇ ਖਿਸਕ ਜਾਏ, ਤੇ ਜਿਹੜਾ ਵਚਨ ਕਰਕੇ ਅੱਜ ਦੂਈ ਵਚਨ ਲਿਆ, ਕਹਿੰਦੇ ਵਚਨ ਕਰ ਲਵੇ ਤੇ ਖਿਸਕ ਜਾਏ। ਇਹ ਤਾਂ ਹੈ ਮਨਮੁੱਤਾਂ ਦੀਆਂ ਗੱਲਾਂ, ਸੋਈ ਨਾਲ ਕੱਚਾ ਹੁੰਦਾ। ਕਿਉਂ ਸਾਸ ਜੀ ਵਚਨ ਕਰਨੇ ਨੀ ਪਹਿਲਾਂ, ਜੇ ਕਰਨੇ ਤਾਂ ਨਿਭਾਉਣਾ ਚਾਹੀਦਾ ਸ਼੍ਰੀ ਚਲਾ ਜਾਵੇ ਗੁਰੂ ਤੇਗ ਬਹਾਦਰ ਸਾਹਿਬ। ਜੇ ਵਚਨ ਕੀਤਾ ਤਾਂ ਹਿੰਦੂ ਧਰਮ ਦੇ ਨਾਲ ਨਿਭਾ ਦਿੱਤੀ, ਸੀਸ ਧੜ ਅਲੱਗ ਅਲੱਗ ਹੋ ਗਏ ਪਰ ਵਚਨ ਨਿਭਾ ਕੇ ਨਿਭਾ। ਸੋ ਇਸ ਪ੍ਰਕਾਰ ਹੈ ਜੀ,
ਨਾ ਪ੍ਰੀਤ ਮਾਤ ਸੰਗਾ ਅਧੀਨ ਅਰਦੰਦਾ।
ਤੇ ਆ ਭਾਈ ਲੱਛਣ ਨੌਜਵਾਨ ਤੁਸੀਂ ਚੰਗੀ ਤਰ੍ਹਾਂ ਸੁਣੋ, ਜਿਹੜੇ ਬੈਠੇ ਹੋ ਤੁਹਾਡੇ ਸੁਣਨ ਵਾਲੀ ਗੱਲ ਆ। ਇਹ ਗੱਲ ਆਈ ਹੈ ਨਾ ਪ੍ਰੀਤ ਮਾਤ ਸੰਗਾ, ਕਹਿੰਦੇ ਕਲਯੁਗ ਦੇ ਨੌਜਵਾਨਾਂ ਦੀ ਪ੍ਰੀਤੀ ਮਾਂ ਨਾਲ ਤਾਂ ਨਹੀਂ ਰਹੋਗੀ ਜਿਹਨੇ ਪੈਦਾ ਕੀਤਾ, ਜਿਹਨੇ ਲੋੜੀਆਂ ਦੇ ਕੇ ਪਾਲਿਆ। ਅਧਰਮ ਐਸਾ ਹੋ ਜਾਊਗਾ, ਅਧੀਨ ਅਧੰਗਾ, ਆਪਣੀ ਘਰਵਾਲੀ ਦੇ ਅਧੀਨ ਤਾਂ ਹੋ ਜਾਊਗਾ ਪਰ ਮਾਂ ਦਾ ਅਪਮਾਨ ਕਰੋ ਘਰਵਾਲੀ ਦੇ ਆਖੇ ਨਾਲ। ਇਸ ਪ੍ਰਕਾਰ ਦੀ ਵਾਰਤ ਹੋ ਜਾਏਗੀ, ਮਾਂ ਨੂੰ ਚੰਗਾ ਨਹੀਂ ਸਮਝੂ।
ਪਛ ਪਛ ਪਛੇ
ਕਿਉਂ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਣਗੇ, ਨਾ ਧਾਰਨ ਕਰਨ ਵਾਲੇ ਯੋਗ ਸਵਾਦ ਉਹ ਧਾਰਨ ਕਰਨਗੇ, ਕੱਪੜੇ ਹੋਰੇ ਹੋਰੇ ਤਰ੍ਹਾਂ ਦੇ ਪਾਉਣਗੇ, ਜਿਹੜੇ ਚੰਗੀ ਚੰਗੇ ਬਣਾ ਲੱਗਣ ਦੇਖਣ ਨੂੰ ਇਹੋ ਜਿਹੇ ਬਾਣੇ
ਬਣਾਉਣਗੇ।
ਤੇ ਨਾ ਬੋਲਣ ਵਾਲੇ ਜਿਹੜੀ ਯੋਗ ਬਾਣੀ ਨੂੰ, ਤੇ ਬੋਲ ਬੋਲਣਗੇ ਜਿਹੜੀ ਨਾ ਬੋਲਣ ਵਾਲੀ ਨੂੰ, ਤੇ ਕਿਸੇ ਦੀ ਪਰਵਾਹ ਨਹੀਂ ਰੱਖਣਗੇ, ਜਿਹਨੂੰ ਜੋ ਚੰਗਾ ਲੱਗੋ ਉਹੀ ਕਰੂਗਾ। ਇਸ ਪ੍ਰਕਾਰ ਦੀ ਸਰਕਾਰਾਂ ਹੋ ਜਾਣਗੀਆਂ ਵੀ ਉਹਦੀਆਂ ਮਦਦ ਹੋਊ, ਵੀ ਇਹਨੂੰ ਸੁਤੰਤਰ ਦੇ, ਤੁਸੀਂ ਵੀ ਇਹਦੀ ਆਜ਼ਾਦੀ ਕੁੰਭਨ ਕਰ ਦਿਓ, ਆਜ਼ਾਦੀ ਨੇ ਬਰਬਾਦੀ ਦੇ ਰੂਪ ਵਿੱਚ ਬਦਲ ਲਓ, ਇਹੋ ਜਿਹਾ ਹਾਰ ਹੋ
ਜਾਣਾ ਹੈ।
ਧਰਮ ਦਾ ਕਰਮ ਕਰਨਗੇ ਤੇ ਮਾਂ ਅਤੇ ਪਿਓ ਤੋਂ, ਤੇ ਅਧਰਮ ਕਰਮ ਹੈ ਜਿਹੜਾ ਅਧਰਮੀ ਇਹਨਾਂ ਦਾ ਕਰਮ ਬਣ ਜਾਊਗਾ, ਅਧਰਮ ਉਹਨੂੰ ਇਹ ਧਰਮ ਸਮਝਣ ਬੈਠਣਗੇ। ਤੇ ਇਸ ਪ੍ਰਕਾਰ ਨਾ ਤਾਤ ਮਾਤ ਡਰ ਹੈ, ਕਹਿੰਦੇ ਬੱਚੇ ਮਾਤਾ ਅਰ ਪਿਤਾ ਤੋਂ ਡਰਿਆ ਨਹੀਂ ਕਰਨਗੇ, ਬਲਕਿ ਉਲਟ ਗੱਲ ਹੋ ਜਾਊਗੀ, ਮਾਂ ਅਰ ਪਿਓ ਬੱਚਿਆਂ ਤੋਂ ਡਰਿਆ ਕਰਨਗੇ। ਇਹ ਹਾਲਤ ਹੋ ਜਾਣੀ ਹੈ, ਇਹ ਕਲਯੁਗ ਦੇ ਲੱਛਣ ਚ ਲਿਖੀ ਹੋਈ ਹੈ ਗੱਲ। ਇਹ ਵੈਸੇ ਤਾਂ ਬਹੁਤ ਸਾਰੀਆਂ ਉਲਟ